नाम श्री वाहेगुरु जन श्री गुरु नानक देव जी हो दौत बंदन अनकवादन तेरा को प्रभु नानक देव फिरत फिरत प्रयाया प्रयाता शरणाए नानक की प्रभु बेनती
Thank you. Thank you. क्या पाई, एक नजर कर वेखै सब उपर, जिहा पाओ तिहा फल पाई, नानक नाम बसै अंतर विचों आप गुहाई है। सतगुरु पुरख दयाल है जिसनों समत सब कोई, एक दृष्ट कर देखदा मन पावनी ते सिद्ध होई, सतगुर विच अमृत है हर उत्तम हर पद सोए, नानक कृपा करे कृपा ते हर दयाई है, गुरमुख पावै कोई।
कारोबार संकोच दे हुए आप गुरु दरबार पहुंचे हो, आवाज ठीक है। परवाना है महाराज का, ये जो गुरु होया करता है, जानो धरती धर्म की सच्ची धर्मशाला, जे भी जय सोलना है फल कर्म समान, जे तो वैर पा दो तर्क पा दो, तर्क वाला नजर आएगा। जे प्रेम करो प्यार करो, प्यार वाला नजर आएगा। ज्यों कर निर्मल आरसी जग वेखण वाला, जिहा मूंह कर पालिए ते हो वेखाला, जिहा जिहा मूंह करके देखो ओह जिहा नजर आएगा। जो तो मंगो उस तो प्राप्त हो जाया करे। प्रमाण कीता कि सतगुरु सदा दयाल है भाई, किसे नाल नाराज नहीं होया करदा, सतगुरु सदा सदा दयाल है। बिन भागा क्या पाई है, पर भाग बन ता कुछ प्राप्त होंदा। आवाज नहीं सुनी ठीक है। एक नजर कर वेखा सब उपर, जिहा पाओ तिहा फल पाई है। जही जी भावना लेके आओगे, बुरी भावना लेके आओगे, बुरा फल प्राप्त होगा। दुष्ट भावना भावना होगी, तर्क वाली भावना होगी, गणती वाली भावना होगी, वैसा ही फल मिलेगा। प्यार नाल आओगे, निम्रता नाल आओगे, वह अजा फल प्राप्त हो जाएगा। क्योंकि गुरु तो शीशे वर्गा हुंदा है, वह सब दे उत्ते एक नजर कर वेखा है सब उपर, जिहा पाओ तिहा फल पाईए, जिहा जिहा पाओ होएगा वह अजा फल प्राप्त हो जाएगा। सतगुर पुरख दयाल है जिसनों समत सब कोई, एक दृष्टि कर देखता मन भावनी ते सिद्ध होए, इको जी दृष्टि करके सब दे उत्ते देखता, जिही जी मन विच भावनी लेके आयो उही जी सिद्धि प्राप्त हो जाएगी। सो इस तरह दे नाल गुरु नानक पातशाह संसार दा उद्धार करदे करदे अज रावी दे कंडे उपर वल नूं तुरे जा रहे हैं। जिधरों रावी निकलती है उस पासे नूं तुरे जांदे जांदे अखीर एक ऐसा स्थान आया जिस स्थान दे उत्ते बहुत हरियावल सी, दरिया बड़ा शांत चल रहा सी, पानी बड़ा निर्मल सी, कंडा बड़ा पवित्र सी। उत्थे देख के उस जगह दे उत्ते गुरु नानक पातशाह भाई मरदाना ते भाई बाला रुक जांदे ने, ते गुरु नानक पातशाह लीन हो जाते ने निरंकार के अंदर, मरदाना कीर्तन कर रहे हैं, सवेर का कीर्तन करता है, दिन चढ़ गया, सुन वाला कोई नहीं आया। दूसरा दिन फिर लंघ जाता है, उस तरह कीर्तन करते। अज तीसरा दिन लंघ रहा है तो ना किसी ने कोई प्रशादा पानी पुछया, ते ना ही वह किसी थां दे उत्ते प्रशादा लैण वास्ते गए, ते अपने आनंद दे विच बैठे ने, किसे महान रस दे विच बैठे ने। एक कोई बीबी 20-25 साल दी अपने घर वाले वास्ते प्रशादा लेके जांदी है रोज, ते रस्ता उसका डंडी उत्थों दी होण करके रोज देखती है भैया तीन साधु बैठे ने, ये कल भी बैठे सी, परसों भी बैठे सी, गाई जांदे ने, कुछ खाण पीण का बंदोबस्त नहीं करदे। ते अज इहदे मन विच आया कि मैं ਯਤਨ ਤਾਂ ਕਰਾਂ, ਸਮਝਣ ਦਾ ਯਤਨ ਤਾਂ ਕਰਾਂ, ਕਿਉਂਕਿ ਟੱਪੇ ਬਹੁਤ ਮੇਰੇ ਸੁਣੇ ਹੋਏ ਨੇ, ਦੋਹੇ ਸੁਣੇ ਹੋਏ ਨੇ, ਹੋਰ ਅਨੇਕ ਤਰ੍ਹਾਂ ਦੇ ਗੀਤ ਸੁਣੇ ਹੋਏ ਨੇ। ਇਹਨਾਂ ਦਾ ਜੋ ਗੀਤ ਹੈ ਉਹਨਾਂ ਗੀਤਾਂ ਵਰਗਾ ਤਾਂ ਹੈ ਨਹੀਂ, ਕੁਛ ਹੋਰ ਤਰ੍ਹਾਂ ਦਾ ਨਿਵੇਕਲਾ ਗੀਤ ਹੈ। ਜਦੋਂ ਧਿਆਨ ਦੇ ਨਾਲ ਉਸਨੇ ਸੁਣਨਾ ਸ਼ੁਰੂ ਕੀਤਾ ਤਾਂ ਉਹਦੇ ਕੰਨਾਂ ਦੇ ਵਿੱਚ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ, ਦਾਨਾ ਬਿਨਾ ਦਾਨਾ ਬਿਨਾ ਦਾਨਾ ਬਿਨਾ
ਮਛਲੀ ਜਾਣਾ
ਸ਼ਬਦਾਂ ਦਾ ਦੂਰ ਦਰਾਜ ਤੱਕ ਪਹੁੰਚਦਾ ਹੈ, ਜਿਸ ਜਿਸ ਥਾਂ ਤੱਕ ਆਵਾਜ਼ ਪਹੁੰਚਦੀ ਹੈ। ਜਲ ਵੀ ਪਵਿੱਤਰ ਹੋ ਜਾਂਦਾ ਹੈ, ਦਰਖਤ ਵੀ ਪਵਿੱਤਰ ਹੋ ਜਾਂਦੇ ਨੇ, ਜਿਨ੍ਹਾਂ ਪੰਛੀਆਂ ਦੇ ਕੰਨਾਂ 'ਚ ਆਵਾਜ਼ ਪਹੁੰਚਦੀ ਹੈ ਉਹ ਵੀ ਕਿਸੇ ਰਸ ਵਿੱਚ ਟਿਕ ਜਾਂਦੇ ਨੇ। ਜੰਗਲੀ ਜਾਨਵਰ ਕੋਈ ਰਸ ਮਹਿਸੂਸ ਕਰ ਰਹੇ ਨੇ, ਇਸੇ ਤਰ੍ਹਾਂ ਨਾਲੇ ਬੀਬੀ ਸਮਝਦਾ ਇਸ ਨੂੰ ਬਹੁਤਾ ਨਹੀਂ ਆਇਆ, ਲੇਕਿਨ ਇਹ ਗੱਲ ਸਮਝੀ ਵੀ ਜੋ ਗਾਉਣੇ ਮੈਂ ਅੱਜ ਤੱਕ ਸੁਣੇ ਨੇ ਕਾਫੀ, ਮੈਂ ਜਾ ਕੇ ਦੂਰ ਦੂਰ ਤੱਕ ਸੁਣਦੀ ਰਹੀ ਹਾਂ, ਪਰ ਉਸ ਤਰ੍ਹਾਂ ਦਾ ਨਹੀਂ ਹੈ। ਇਹ ਤਾਂ ਕੋਈ ਅੰਦਰ ਵੜਦਾ ਜਾਂਦਾ, ਕੋਈ ਅੰਦਰ ਫਲੂਣਾ ਦਿੰਦਾ ਜਾਂਦਾ, ਝਨਾਟਾ ਦਿੰਦਾ ਜਾਂਦਾ, ਕੁਛ ਬੋਲ ਦੇ ਵਿੱਚ ਤਾਸੀਰ ਹੈ ਜ਼ਬਰਦਸਤ, ਸਮਝ 'ਚ ਨਹੀਂ ਆਇਆ ਲੇਕਿਨ ਰਸ ਵਿੱਚ ਆ ਗਈ। ਗੁਰੂ ਨਾਨਕ ਪਾਤਸ਼ਾਹ ਸ਼ਬਦ ਦੀ ਸਮਾਪਤੀ ਹੋਣ ਤੋਂ ਬਾਅਦ ਨਿਰੰਕਾਰ ਨਾਲ ਇੱਕ ਸਰੂਪ ਹੋ ਕੇ ਬੈਠੇ ਨੇ। ਭਾਈ ਮਰਦਾਨਾ ਦੇਖਦਾ ਹੈ ਕਿ ਸਾਹਮਣੇ ਇੱਕ ਬੀਬੀ ਬੈਠੀ ਹੈ, ਹੱਥ ਜੋੜੇ ਹੋਏ ਨੇ ਤੇ ਕੁਛ ਹੈਰਾਨ ਹੋ ਰਹੀ ਹੈ ਤੇ ਕੋਈ ਗੱਲ ਕਰਨੀ ਚਾਹੁੰਦੀ ਹੈ। ਥੋੜ੍ਹਾ ਲੰਬੇ ਹੋਏ ਭਾਈ ਮਰਦਾਨਾ ਬੀਬੀ ਕੋਲ ਆ ਗਏ, ਕਹਿਣ ਲੱਗੇ ਬੀਬਾ ਕਿੱਥੇ ਰਹਿੰਦੇ ਹੋ ਤੁਸੀਂ? ਕਹਿਣ ਲੱਗੀ ਸਾਡਾ ਤਾਂ ਪਿੰਡ ਨੇੜੇ ਹੀ ਹੈ, ਪਰ ਮੈਂ ਕੁਛ ਹੈਰਾਨ ਹੋ ਰਹੀ ਹਾਂ ਤੁਹਾਨੂੰ ਦੇਖ ਦੇਖ ਕੇ, ਮੇਰਾ ਇੱਕ ਭਰਮ ਦੱਸੋ ਕੱਢ ਦਿਓ। ਉਹ ਇਹ ਹੈ ਕਿ ਮੈਨੂੰ ਐਂ ਦੱਸੋ ਵੀ ਤੁਸੀਂ ਇਸੇ ਦੁਨੀਆ ਦੇ ਹੋ ਜਾਂ ਕਿਸੇ ਹੋਰ ਦੁਨੀਆ 'ਚ ਰਹਿਣ ਵਾਲੇ ਇੱਥੇ ਆ ਕੇ ਡਿੱਗੇ ਹੋ? ਕਹਿਣ ਲੱਗਾ ਬੀਬਾ ਇਹ ਗੱਲ ਤੇਰੇ ਮਨ ਵਿੱਚ ਕਿਉਂ ਆਈ? ਕਹਿਣ ਲੱਗੀ ਹੋਰ ਵੀ ਸਾਧੂ ਸੰਤ ਬਹੁਤ ਆਉਂਦੇ ਨੇ, ਲੇਕਿਨ ਸਾਡੇ ਪਿੰਡ ਦੀਆਂ ਗਲੀਆਂ 'ਚ ਆ ਕੇ ਪ੍ਰਸ਼ਾਦਾ ਮੰਗਦੇ ਨੇ, ਭੁੱਖ ਤਾਂ ਸਭ ਨੂੰ ਲੱਗਦੀ ਹੋਈ ਹੈ, ਜੇ ਖਾਈਏ ਨਾ ਤਾਂ ਸਰੀਰ ਨਹੀਂ ਚੱਲਦਾ, ਤੇ ਮੈਂ 3 ਦਿਨਾਂ ਦੀ ਦੇਖ ਰਹੀ ਹਾਂ, ਤੁਸੀਂ ਇੱਥੇ ਹੀ ਬੈਠੇ ਹੋ, ਨਾ ਕਿਸੇ ਪਿੰਡ ਵੱਲ ਨੂੰ ਗਏ ਹੋ, ਕਿਉਂਕਿ ਰਸਤਾ ਸਾਡੇ ਪਿੰਡ ਵਿੱਚ ਹੀ ਹੋ ਕੇ ਗਾਂ ਨੂੰ ਜਾਂਦਾ ਹੈ। ਉੱਥੇ ਵੀ ਮੈਂ ਗੌਰ ਰੱਖਦੀ ਹਾਂ ਵੀ ਉਹ ਸਾਧੂ ਇੱਥੇ ਆਉਣ, ਪਰ ਤੁਸੀਂ ਤਾਂ ਕਿਤੇ ਵੀ ਨਹੀਂ ਜਾਂਦੇ, 3 ਦਿਨ ਹੋ ਗਏ ਤੁਹਾਨੂੰ ਇੱਥੇ ਬੈਠਿਆਂ ਨੂੰ, ਤੇ ਮੈਂ ਹੈਰਾਨ ਹੁੰਦੀ ਹਾਂ ਜੇ ਅਸੀਂ 2 ਘੜੀ ਪ੍ਰਸ਼ਾਦਾ ਨਾ ਛਕੀਏ, ਕੋਈ ਮੂੰਹ 'ਚ ਨਾ ਪਾਈਏ ਤਾਂ ਸਾਨੂੰ ਟੋਟ ਲੱਗ ਜਾਂਦੀ ਹੈ, ਬਹੁਤ ਔਖੇ ਹੋਈਦਾ। ਤੇ ਮੈਨੂੰ ਵੀਰਾ ਇਹ ਦੱਸ ਵੀ ਤੁਹਾਨੂੰ ਭੁੱਖ ਨਹੀਂ ਲੱਗਿਆ ਕਰਦੀ? ਤੁਸੀਂ ਰੋਟੀ ਖਾਂਦੇ ਹੁੰਦੇ ਹੋ ਕਿ ਨਹੀਂ ਖਾਂਦੇ? ਮਰਦਾਨਾ ਸੁਣ ਕੇ ਮੁਸਕਰਾਇਆ, ਕਹਿਣ ਲੱਗਿਆ ਬੀਬਾ ਅਸੀਂ ਵੀ ਇਸੇ ਦੇਸ਼ ਦੇ ਬੰਦੇ ਹਾਂ, ਅਸੀਂ ਕੋਈ ਉੱਤੋਂ ਨਹੀਂ ਆਏ ਆ ਕੇ ਉਤਰੇ, ਇਹ ਮੇਰੇ ਨਾਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ, ਮੈਂ ਇਹਨਾਂ ਦਾ ਢਾਡੀ ਹਾਂ ਤੇ ਭਾਈ ਬਾਲਾ ਨੇ। ਜੋ ਭੁੱਖ ਦੀ ਬਾਤ ਕਰੀਏ ਇਹ ਇੱਕ ਕਿਸਮ ਦੀ ਭੁੱਖ ਨਹੀਂ ਹੋਇਆ ਕਰਦੀ, ਆਦਮੀ ਦੇ ਅੰਦਰ ਬੇਅੰਤ ਕਿਸਮ ਦੀਆਂ ਭੁੱਖਾਂ ਲੱਗੀਆਂ ਹੋਈਆਂ ਤਾਂ ਆਦਮੀ ਭੁੱਖਾ ਮਰ ਰਿਹਾ, ਤੇ ਇਹਦੀ ਭੁੱਖ ਨੂੰ ਕੋਈ ਵੀ ਉਤਾਰਨ ਨੂੰ ਸਮਰੱਥ ਨਹੀਂ ਹੈ। ਰੋਟੀ ਤਾਂ ਇੱਕ ਛੋਟੀ ਜਿਹੀ ਚੀਜ਼ ਹੈ, ਇਹਦੇ ਮਨ ਦੇ ਅੰਦਰ ਤਾਂ ਭੁੱਖ ਹੀ ਭੁੱਖ ਪਈ ਹੈ। ਕਿਸੇ ਨੂੰ ਪੁੱਤਰਾਂ ਦੀ ਭੁੱਖ ਹੈ, ਕਿਸੇ ਨੂੰ ਮਾਇਆ ਦੀ ਭੁੱਖ ਹੈ, ਕਿਸੇ ਨੂੰ ਨੌਕਰੀ ਦੀ ਭੁੱਖ ਹੈ, ਕਿਸੇ ਨੂੰ ਪਰਬਤਾ ਦੀ ਭੁੱਖ ਹੈ, ਕਿਸੇ ਨੂੰ ਆਪਣੀ ਬਿਮਾਰੀ ਦੂਰ ਕਰਨ ਦੀ ਭੁੱਖ ਹੈ। ਭੁੱਖਾਂ ਤਾਂ ਮਿਟਦੀਆਂ ਹੀ ਨਹੀਂ ਹੈ, ਕਿੰਨਾ ਹੀ ਹੋਵੇ, ਭੁੱਖ ਹੈ ਭੁੱਖ ਨਾ ਉਤਰੇ ਜੇ ਮੰਨਾ ਪੁਰੀਆਂ ਪਾ। ਇਹ ਆਦਮੀ ਭੁੱਖਾ ਹੀ ਆਇਆ, ਭੁੱਖਾ ਰੱਜਦਾ ਨਹੀਂ ਹੈ ਬੀਬੀ, ਇਹ ਸਾਨੂੰ ਇਸ ਕਿਸਮ ਦੀ ਕੋਈ ਭੁੱਖ ਨਹੀਂ ਹੈ। ਬਾਕੀ ਜਿਹੜੀ ਰੋਟੀ ਪਾਣੀ ਦੀ ਭੁੱਖ ਹੈ ਉਹ ਵੀ ਇੱਕ ਖਾਸ ਹੱਦ ਤੱਕ ਲੱਗਦੀ ਹੈ, ਮੈਨੂੰ ਲੱਗਦੀ ਹੁੰਦੀ ਭੁੱਖ, ਪਰ ਮੇਰੇ ਤੇ ਕਿਰਪਾ ਕਰ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ, ਹੁਣ ਮੈਨੂੰ ਵੀ ਭੁੱਖ ਘੱਟ ਲੱਗਦੀ ਹੈ। ਕਹਿਣ ਲੱਗੀ ਕੀ ਗੱਲ, ਤੁਸੀਂ ਬਿਨਾਂ ਖਾਤੇ ਦੇ ਖਾਂਦੇ ਵੀ ਜਿਉਂ ਲੈਂਦੇ ਹੋ? ਕਹਿੰਦੇ ਹਾਂ, ਸਾਨੂੰ ਇੱਕ ਰਸ ਪ੍ਰਾਪਤ ਹੁੰਦਾ ਜਿਹਨੂੰ ਨਾਮ ਰਸ ਕਹਿੰਦੇ ਨੇ, ਤੇਰੀ ਸਮਝ ਨਹੀਂ ਆਉਣੀ, ਤੇ ਉਹ ਨਾਮ ਦਾ ਰਸ ਜਿਹਨੂੰ ਪ੍ਰਾਪਤ ਹੋ ਜਾਵੇ ਉਹਨੂੰ ਉਹਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ। ਇਸ ਤਰ੍ਹਾਂ ਬੋਲ Thank you. ਗੱਲ ਦਾ ਸੰਸਾਰ ਨੂੰ ਗਿਆਨ ਨਹੀਂ ਹੈ। ਭੁੱਖ ਮਨ ਨੂੰ ਲੱਗਦੀ ਹੈ, ਵਾਸ਼ਨਾ ਨੂੰ ਲੱਗਦੀ ਹੈ। ਵਾਰ ਵਾਰ ਖਿਆਲ ਆਈ ਜਾਏ ਉਹ ਚੀਜ਼ ਫਿਰ ਸਰੀਰ ਦੇ ਵਿੱਚ ਅਸਰ ਕਰਦੀ ਹੈ। ਸੋ ਜਦੋਂ ਨਾਮ ਦਾ ਰਸ ਪ੍ਰਾਪਤ ਹੋ ਜਾਵੇ, ਜਿਸ ਨੂੰ ਤੂੰ ਅਜੇ ਸਮਝ ਨਹੀਂ ਸਕਦੀ, ਜੇ ਗੁਰੂ ਨੇ ਕਿਰਪਾ ਕੀਤੀ ਤਾਂ ਤੈਨੂੰ ਇਹ ਦਾਤ ਪ੍ਰਾਪਤ ਹੋ ਗਏ, ਤੈਨੂੰ ਆਪੇ ਹੀ ਪਤਾ ਲੱਗ ਜਾਏਗਾ। ਕਹਿੰਦੇ ਕਿ ਆਦਮੀ ਦੇ ਅੰਦਰ ਇੱਕ ਅਵਸਥਾ ਹੈ, ਜਿਸ ਅਵਸਥਾ ਤੇ ਜਾ ਕੇ ਇਸ ਦੀ ਭੁੱਖ ਮਿਟ ਜਾਇਆ ਕਰਦੀ। ਮਹਾਰਾਜ ਕਹਿੰਦੇ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਮਾ ਆਕਾਸ਼, ਜਿੱਥੇ ਊਂਗ ਨਾ ਭੁੱਖ ਹੈ, ਅਰ ਆਤਮ ਨਾਮ ਸੁਖ ਵਾਸ। ਆਤਮਾ ਦੇ ਰਸ ਵਿੱਚ ਸੁਖ ਦਾ ਵਾਸਾ ਮਿਲਣ ਦੇ ਨਾਲ ਕਿੰਨੇ ਕਿੰਨੇ ਦਿਨ ਬੀਤੀ ਬਾਹਰ ਨਾ ਨਹੀਂ ਨਿਕਲਦੀ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਕਹਿਣ ਲੱਗੇ ਬੀਬਾ, ਨਾਮ ਐਸਾ ਹੈ ਇਸ ਦੀ ਖੁਮਾਰੀ ਚੜ ਜਾਂਦੀ ਹੈ, ਹੋਰ ਕੋਈ ਫੁਰਨਾ ਨਹੀਂ ਰਿਹਾ ਕਰਦਾ।
ਚੜੀ ਰਹੇ ਦਿਨ ਰਾਤ ਨਾਮ
ਚੜੀ ਰਹੇ। ਕਹਿਣ ਲੱਗੇ ਬੀਬੀ, ਇਹ ਤੈਨੂੰ ਪਤਾ ਨਹੀਂ ਹੈ, ਤੂੰ ਭੋਲੀ ਪਾਲੀ ਸਿੱਧੀ ਸਾਦੀ ਬੀਬੀ ਹੈ, ਭੁੱਖ ਦਾ ਤਾਂ ਸਵਾਲ ਛੇੜਿਆ। ਸੋ ਕਹਿਣ ਲੱਗੇ, ਜਦੋਂ ਨਾਮ ਦਾ ਰਸ ਆ ਜਾਂਦਾ ਫਿਰ ਭੁੱਖ ਐਸਾ ਹੀ ਹੁੰਦਾ, ਮਿਲ ਗਿਆ ਤਾਂ ਛਕ ਲਿਆ, ਨਾ ਮਿਲਿਆ ਤਾਂ ਨਾ ਛਕ ਲਿਆ, ਕਿਉਂਕਿ ਉਹ ਰਸ ਇੰਨਾ ਜ਼ਬਰਦਸਤ ਹੁੰਦਾ ਹੈ, ਕੋਈ ਹੋਰ ਚੀਜ਼ ਖਾਣ ਨੂੰ ਜੀਏ ਨਹੀਂ ਕਰਦਾ। ਕਈ ਪ੍ਰੇਮੀਆਂ ਦੇ ਮਨ ਵਿੱਚ ਖਿਆਲ ਹੁੰਦਾ ਹੈ ਵੀ ਇਹ ਵੀ ਗੱਲ ਪੋਸੀਬਲ ਹੋ ਸਕਦੀ ਹੈ। ਦੋ ਗੱਲਾਂ ਨੇ, ਇੱਕ ਤਾਂ ਨੀਂਦ, ਡਾਕਟਰ ਕਹਿੰਦੇ ਨੇ ਜੇ ਨਾ ਸੌਵੇਂ ਆਦਮੀ ਪਾਗਲ ਹੋ ਜਾਂਦਾ, ਲੇਕਿਨ ਇੱਕ ਅਵਸਥਾ ਐਸੀ ਹੈ ਕਿ ਬਿਲਕੁਲ ਨੀਂਦ ਦੀ ਲੋੜ ਨਹੀਂ ਹੈ, ਪਰ ਇਹ ਬਹੁਤ ਔਖੀ ਪ੍ਰਾਪਤ ਹੁੰਦੀ ਹੈ। ਹਰ ਵਕਤ ਆਦਮੀ ਅੰਦਰ ਜਾਗ ਅੰਦਰ ਰਹਿੰਦਾ, ਪਰ ਉਹਦੀ ਜਾਗ ਸੰਸਾਰਕ ਜਾਗ ਨਹੀਂ ਹੋਇਆ ਕਰਦੀ, ਰੂਹਾਨੀਅਤ ਦੀ ਜਾਗ ਹੋਇਆ ਕਰਦੀ। ਬੰਦਗੀ ਦੇ ਰਸ ਵਿੱਚ ਰਹਿੰਦਾ, ਕਿਸੇ ਉੱਚੇ ਰਸਾਂ 'ਚ ਖੇਡਦਾ ਤੇ ਨੀਂਦ ਸਰੀਰ ਦੀ ਹੋ ਜਾਂਦੀ ਹੈ ਤੇ ਅੰਦਰ ਜਾਗਰਤ ਰਹਿੰਦੀ ਹੈ ਉਹਦੇ। ਇਸੇ ਤਰ੍ਹਾਂ ਜੋ ਭੁੱਖ ਹੈ, ਇੱਕ ਐਸੀ ਅਵਸਥਾ ਆ ਜਾਂਦੀ ਹੈ ਜਿੱਥੇ ਬਗੈਰ ਖਾਧੇ ਤੇ ਆਦਮੀ ਉਵੇਂ ਜਿਵੇਂ ਰਹਿ ਸਕਦਾ। ਇੱਕ ਵਾਰੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੇ ਅਨਸ਼ਨ ਕਰ ਦਿੱਤਾ, ਪ੍ਰਸ਼ਾਦਾ ਛਕਣਾ ਛੱਕ ਦਿੱਤਾ, ਕੋਈ ਅਸੂਲ ਸਾਹਮਣੇ ਆ ਗਿਆ। ਅੰਗਰੇਜ਼ ਦਾ ਰਾਜ ਸੀ ਉਸ ਵੇਲੇ, ਹੋਇਆ ਵੀ ਨਾ ਦੋ ਨਹੀਂ ਖਾਂਦਾ, ਨਾ ਦੋ ਦਿਨ ਲੰਘਦੇ ਜਾਂਦੇ ਨੇ, ਵਜਨ ਤੋਲੀ ਜਾਂਦੇ ਆ ਡਾਕਟਰ। 90 ਦਿਨ ਤੇ ਬਾਅਦ ਜਦੋਂ ਸਮਝੌਤਾ ਹੋਇਆ, ਉਸ ਵੇਲੇ ਡਾਕਟਰਾਂ ਨੇ ਵਜਨ ਤੋਲਿਆ, ਵਜਨ ਤੋਲਣ ਤੋਂ ਬਾਅਦ ਸਰਟੀਫਿਕੇਟ ਦਿੱਤਾ ਵੀ ਇਹਦਾ ਤਾਂ ਨਾ ਛਟਾਂਕ ਵਧਿਆ ਤੇ ਨਾ ਛਟਾਂਕ ਘਟਿਆ। 90 ਦਿਨ ਨਾ ਖਾਣ ਤੋਂ ਬਾਅਦ ਉਹੀ ਜੋ ਹਾਲਤ ਸੀ। ਕੋਈ ਅਵਸਥਾ ਹੈ ਐਸੀ ਸਾਧ ਸੰਗਤ ਜੀ? ਸੋ ਮਰਦਾਨਾ ਉਸ ਨੂੰ ਸਮਝਾਉਂਦਾ ਹੈ ਕਿ ਬੀਬੀ ਨਾਮ ਦਾ ਰਸ ਹੈ, ਅਸੀਂ ਉਸ ਰਸ ਵਿੱਚ ਜਿਉਂਦੇ ਹਾਂ। ਸਾਨੂੰ ਇਹ ਇਸ ਤਰ੍ਹਾਂ ਨਹੀਂ ਹੈ ਵੀ ਰੋਟੀਆਂ ਰਾਟੀਆਂ ਖਾਣ ਵਾਸਤੇ ਅਸੀਂ ਨੱਠੇ ਕਰੀਏ, ਅਤੇ ਮੈਨੂੰ ਤਾਂ ਭੁੱਖ ਲੱਗਦੀ ਹੁੰਦੀ ਹੈ ਅਤੇ ਮਹਾਰਾਜ ਤਾਂ ਮਹੀਨਿਆਂ ਬੱਧੀ ਇਸ ਤਰ੍ਹਾਂ ਹੀ ਬੈਠੇ ਰਹਿੰਦੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਪਾਸੋਂ ਆਏ, ਆਪਣੇ ਖਡੂਰ ਸਾਹਿਬ ਆ ਕੇ ਦਰਵਾਜ਼ਾ ਬੰਦ ਕਰ ਲਿਆ, ਕਿੰਨੇ ਮਹੀਨੇ ਆਪ ਅੰਦਰ ਬੈਠੇ ਰਹੇ। ਗੁਰੂ ਮਹਾਰਾਜ ਸਰੀਰ ਛੱਡ ਕੇ ਸੰਗਤਾਂ ਪਾਲਦੀਆਂ ਫਿਰਦੀਆਂ, ਅਤੇ ਜਦੋਂ ਆ ਕੇ ਦੇਖਿਆ ਚਿਹਰੇ ਦੇ ਉਸੇ ਤਰ੍ਹਾਂ ਜੋਤ ਹੈ, ਲੱਟ ਲੱਟ ਕਰ ਰਿਹਾ ਚਿਹਰਾ, ਕੋਈ ਕਮਜ਼ੋਰੀ ਨਹੀਂ ਆਈ ਹੈ। ਸੋ ਇਸ ਤਰ੍ਹਾਂ ਦੇ ਜੋ ਵਚਨ ਹੁੰਦੇ ਨੇ, ਕਹਿਣ ਲੱਗੀ ਵੀਰਾ ਇੱਕ ਗੱਲ ਮੇਰੀ ਸਮਝ ਨਹੀਂ ਆਈ ਵੀ ਤੁਸੀਂ ਕੋਈ ਖੁਮਾਰੀ ਚੜ੍ਹਦੀ ਹੈ ਤੁਹਾਨੂੰ? ਕਹਿੰਦੀ ਖੁਮਾਰੀ ਤਾਂ ਸਾਡੇ ਬੰਦਿਆਂ ਨੂੰ ਵੀ ਚੜ੍ਹਦੀ ਹੈ, ਉਹ ਵੀ ਜਦੋਂ ਸ਼ਰਾਬ ਪੀ ਲੈਂਦੇ ਨੇ, ਕੋਈ ਨਸ਼ਾ ਖਾ ਲੈਂਦੇ ਨੇ, ਜੇ ਪੀ ਜਾਣ ਦੋ ਦੋ ਦਿਨ ਰੋਟੀ ਦੇ ਬਗੈਰ ਕੱਢ ਦਿੰਦੇ ਅਤੇ ਬੇਹੋਸ਼ ਹੋ ਕੇ ਪਏ ਰਹਿੰਦੇ ਨੇ, ਕੋਈ ਨਸ਼ਾ ਜਿਹਾ ਉਹਨਾਂ ਨੂੰ ਚੜ੍ਹ ਜਾਂਦਾ। ਉਹ ਕਹਿਣ ਲੱਗੇ ਬੀਬਾ ਇਸ ਤਰ੍ਹਾਂ ਦਾ ਨਸ਼ਾ ਨਹੀਂ ਹੈ, ਇਹ ਜਿਹੜਾ ਰਸ ਹੈ ਇਹਨੂੰ ਤੂੰ ਨਹੀਂ ਸਮਝ ਸਕਦੀ, ਇਹ ਸਾਰੇ ਰਸ ਜਿੰਨੇ ਵੀ ਦੁਨੀਆਂ ਦੇ ਵਿੱਚ ਨੇ ਇਹਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ, ਇਸ ਤਰ੍ਹਾਂ ਫਰਮਾਨ ਕਰ।
ਨਾਮ ਦੀ ਮਿਠਾਸ ਨੂੰ ਨਾ
ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਇਹ ਉਹੀ ਜਾਣਦਾ ਜਿਹਨੂੰ ਇਹ ਰਸ ਆ ਗਿਆ ਹੋਵੇ। ਇਸ ਰਸ ਨੂੰ ਪ੍ਰਾਪਤ ਕਰਨ ਵਾਸਤੇ ਵੱਡੇ ਵੱਡੇ ਦੇਵੀ ਦੇਵਤਾ, ਸਿੱਧ ਸਾਧਕ, ਤਪ ਤਪੀਸ਼ਰ ਸਾਰੇ ਤਰਸਦੇ। ਇਹ ਨਾਮ ਦਾ ਰਸ ਨਹੀਂ ਪ੍ਰਾਪਤ ਹੁੰਦਾ, ਹਰ ਵੇਨ ਕਛੂ ਨਾ ਲੱਗ ਗਈ ਭਗਤਨ ਕੋ ਮਿੱਠਾ, ਆਨ ਸਵਾਦ ਸਾ ਫੀਕੀਆਂ ਕਰ ਨਿਰਨੋ ਡਿੱਠਾ। ਬਾਕੀ ਜਿਹੜੀਆਂ ਸੰਸਾਰ ਦੇ ਰਸ ਨੇ, ਸੰਸਾਰ ਦੇ ਮਿੱਠੇ ਨੇ, ਮਾਇਆ ਦੇ ਸਵਾਦ ਨੇ, ਉਹ ਰਸਦਾਇਕ ਨਹੀਂ ਹੈਗੇ, ਉਹਨਾਂ ਦੇ ਵਿੱਚ ਬੜਾ ਭਾਰਾ ਫਿੱਕਾ ਪਾਣਾ, ਫਿੱਕਾ ਹੀ ਨਹੀਂ ਹੈ ਕੌੜਾ ਪਾਣਾ ਹੈ। ਮਾਇਆ ਸਵਾਦ ਸਭ ਫੀਕਿਆ, ਹਰ ਮਨ ਭਾਵੰਦ ਧਿਆਏ ਨਾਨਕ ਪਰਮੇਸ਼ਰ ਹੈ ਜਿਨ ਦਿੱਤੀ ਜਨ, ਸਭੇ ਵਸਤੂ ਪੌੜੀਆਂ ਸੱਚੇ ਨਾਮ ਮਿੱਠਾ। ਬਾਕੀ ਸਾਰੀਆਂ ਚੀਜ਼ਾਂ ਨਾਮ ਤੋਂ ਬਗੈਰ ਪੌੜੀਆਂ ਨੇ, ਸਾਧ ਆਇਆ ਤਿਨ ਹਰਜਨਾ ਚਾਕ ਸਾਧ ਹੀ ਰੇਠਾ। ਸੰਤਾਂ ਨੇ ਚੱਖ ਕੇ ਦੇਖ ਕੇ ਗੱਲ ਕਹੀ ਹੈ ਵੀ ਇਹ ਜਿਹੜੀਆਂ ਸੰਸਾਰ ਦੀਆਂ ਚੀਜ਼ਾਂ ਹੈ ਇਹ ਸਾਰੀਆਂ ਕੌੜੀਆਂ ਚੀਜ਼ਾਂ ਨੇ, ਇਹ ਮਿੱਠੀਆਂ ਚੀਜ਼ਾਂ ਨਹੀਂ ਹੈ। ਲੇਕਿਨ ਇਹ ਰਸ ਵੱਡੇ ਭਾਗਾਂ ਵਾਲਾ ਕੋਈ ਹੋਵੇ ਉਸ ਨੂੰ ਪ੍ਰਾਪਤ ਹੁੰਦਾ, ਇਸ ਤਰ੍ਹਾਂ ਫਰਮਾਨ ਕਰਦੇ।
ਰਸ ਨਾਮ ਦਾ ਜਗਤ ਉੱਤੇ
ਪ੍ਰਵੇਸ਼ ਕਰ ਗਿਆ। ਮਹਾਰਾਜ ਕਹਿੰਦੇ ਉਹਦਾ ਸੰਸਾਰ ਤੇ ਆਉਣਾ ਸਫਲ ਹੈ ਭਾਈ, ਬਾਕੀ ਜਿਹੜਾ ਉਹਨਾਂ ਨੇ ਆਪਣਾ ਜਨਮ ਵਿਰਥਾ ਗਵਾ ਦਿੱਤਾ ਸੰਸਾਰ ਦੇ ਉੱਤੇ। ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਂ, ਨਾਨਕ ਤਨ 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 ਜਾਣ, ਤਿੰਨ ਵਾਰੀ ਕਿਹਾ ਮਹਾਰਾਜ। ਕਹਿੰਦੇ ਉਹ ਤਨ ਨੇ ਤਨ ਨੇ ਤਨ ਨੇ ਉਹ ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ, ਆਏ ਤੇ ਪ੍ਰਵਾਨ, ਸੰਸਾਰ ਚ ਆਉਣਾ ਹੀ ਉਹਨਾਂ ਦਾ ਪ੍ਰਵਾਨ ਹੈ। ਬਾਕੀ ਸਾਡਾ ਜਿਹੜੇ ਜਿਨ੍ਹਾਂ ਨੂੰ ਰਸ ਨਹੀਂ ਆਇਆ, ਕੁਰਸ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਨੇ, ਉਹਨਾਂ ਦਾ ਆਉਣਾ ਕੁਛ ਨਹੀਂ। ਉਹਨਾਂ ਦੀ ਪਦਵੀ ਕਿੱਡੀ ਬੜੀ ਮਹਾਰਾਜ ਨੇ ਫਰਮਾਨ ਕੀਤੀ ਹੈ ਕਿ ਜਿਹੜੇ ਇਸ ਰਸ ਵਿੱਚ ਜਿਉਂਦੇ ਨੇ, ਜਿਹੜੇ ਮਖਮੂਰ ਰਹਿੰਦੇ ਨੇ, ਮਸਤ ਰਹਿੰਦੇ ਨੇ ਨਾਮ ਦੇ ਰਸ ਵਿੱਚ, ਆਤਮਾ ਦੇ ਰਸ ਵਿੱਚ, ਆਤਮ ਮੰਡਲ ਦੇ ਵਿੱਚ ਜਿਹੜੇ ਪ੍ਰਵੇਸ਼ ਕਰ ਜਾਂਦੇ ਨੇ, ਗਗਨ ਮੰਡਲ ਸੁਨ ਮੰਡਲ ਦੇ ਵਿੱਚ ਜਿਨ੍ਹਾਂ ਦੀ ਪਹੁੰਚ ਹੋ ਜਾਂਦੀ ਹੈ, ਉਹਨਾਂ ਦੀ ਜੋ ਪਦਵੀ ਹੈ ਉਹ ਸੰਸਾਰ ਦੇ ਸਾਰੇ ਬੰਦਿਆਂ ਤੋਂ ਉੱਚੀ ਤੇ ਇਸ ਤਰ੍ਹਾਂ ਦੀ ਹੈ।
ਸਾਈਂ ਜੀ ਵਰਗੇ ਨੇ ਰਸੀਏ ਜੋ ਆਤਮ ਰਸਤੇ, ਸਾਈਂ ਜੀ ਵਰਗੇ ਆਤਮ ਰਸਤੇ।
ਜਪ ਕੇ ਚੜਦੇ ਚੜਦੇ ਅਵਸਥਾ ਦੇ ਵਿੱਚ ਜਦੋਂ ਆਤਮ ਮੰਡਲ ਚ ਪ੍ਰਵੇਸ਼ ਕਰ ਜਾਂਦਾ ਹੈ, ਜਿਹਨੂੰ ਉਨਮਨੀ ਅਵਸਥਾ ਕਹਿੰਦੇ ਨੇ, ਉਸ ਰਸਤੇ ਵਿੱਚ ਜੋ ਮਖਮੂਰ ਹੋ ਜਾਂਦਾ ਸਾਧ ਸੰਗਤ ਜੀ, ਉਹ ਗੁਰੂ ਦਸਵੇਂ ਪਾਤਸ਼ਾਹ ਦੇ ਕੋਲ ਸਵਾਲ ਕਰਿਆ ਗੁਰਸਿੱਖਾਂ ਨੇ ਕਿ ਪਾਤਸ਼ਾਹ, ਐਸੇ ਜੋ ਉੱਚ ਅਵਸਥਾ ਦੇ ਗੁਰਸਿੱਖ ਨੇ ਉਹਨਾਂ ਦੀ ਕਿੰਨੀ ਉੱਚੀ ਉੱਚਤਾ ਹੋਵੇ ਸਾਨੂੰ ਸਮਝਾਓ। ਮਹਾਰਾਜ ਕਹਿਣ ਲੱਗੇ, ਜੋ ਐਸੇ ਗੁਰਸਿੱਖ ਨੇ ਆਤਮ ਰਸ ਜਿਹੇ ਜਾਣ ਹੀ, ਸੋ ਹੈ ਖਾਲਸ ਦੇਵ, ਜੋ ਅਸੀਂ ਖਾਲਸਾ ਆਦਰਸ਼ ਲਿਆਂਦਾ ਉਹ ਆਤਮ ਰਸੀਆਂ ਦਾ, ਕਿਸੇ ਭੇਖ ਦਾ ਨਾਮ ਖਾਲਸਾ ਨਹੀਂ ਹੈ। ਜਾਗ੍ਰਿਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਠ ਪੂਲਾ ਮਨ, ਤੀਰਥ ਦਾਨ ਦਇਆ ਤਪ ਸੰਜਮ। ਏਕ ਬਿਨਾ ਨ ਏਕ ਵਿਸ਼ਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹਿੰਦ ਖਾਲਸ ਜਨ। ਕਹਿੰਦੇ ਜਦੋਂ ਪੂਰਨ ਜੋਤ ਜਗ ਜਾਂਦੀ ਹੈ ਤੇ ਹਰ ਪਾਸੇ ਪਰਮੇਸ਼ਰ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ। ਕਹਿੰਦੇ ਉਸ ਵੇਲੇ ਉਹ ਜਿਹੜਾ ਵਜੂਦ ਹੈ, ਕਹਿੰਦੇ ਉਹ ਖਾਲਸਾ ਹੋਇਆ ਕਰਦਾ, ਸੋ ਉਹ ਆਤਮ ਰਸ ਦੇ ਵਿੱਚ ਰਹਿੰਦਾ, ਹਰ ਵਕਤ ਆਤਮਾ ਦੇ ਰਸ ਨੂੰ ਮਾਣਦਾ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਉਹਦੀ ਪਦਵੀ ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰੰਚਕ ਨਾਈ ਪੇ, ਯਾ ਮੈਂ ਰੰਚ ਨਮਿਥਿਆ ਪਾਖੀ ਪਾਰ ਬ੍ਰਹਮ ਗੁਰੂ ਨਾਨਕ ਸਾਹਿਬ। ਕਹਿੰਦੇ ਅਸੀਂ ਕੋਈ ਵਡਿਆਈ ਦੀ ਬਾਤ ਨਹੀਂ ਕਰ ਰਹੇ, ਸਾਖੀ ਗਵਾਹੀ ਦੇ ਕੇ ਗੁਰੂ ਨਾਨਕ ਪਾਤਸ਼ਾਹ ਤੇ ਪਾਰਬ੍ਰਹਮ ਦੀ ਤੁਹਾਨੂੰ ਇਹ ਵਚਨ ਕਹਿ ਰਹੇ ਕਿ ਉਹਨਾਂ ਚ ਫਰਕ ਨਹੀਂ ਹੋਇਆ ਕਰਦਾ, ਜਿਨ੍ਹਾਂ ਦਾ ਵਿਸਰੇ ਨਾਮ ਸੇਖ ਨਹੀਂ ਆ, ਭੇਦ ਨਾ ਜਾਣੋ ਮੂਰ ਸਾਈ ਜਿਹੇ, ਹਰਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਪਿਆ, ਜਿਉਂ ਜਲ ਤਰੰਗ ਉੱਠੇ ਵਾ ਭਾਤੀ, ਫਿਰ ਸਲੈ ਸਲ ਸਮਾਏਗਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਆਤਮ ਰਸੀਏ ਪੁਰਸ਼ ਨੇ ਉਹਨਾਂ ਦੀ ਪਦਵੀ ਬਹੁਤ ਉੱਚੀ ਹੋਇਆ ਕਰਦੀ, ਲੇਕਿਨ ਇਹ ਰਸ ਦੀ ਪ੍ਰਾਪਤੀ ਵਾਸਤੇ ਬਾਕੀ ਦੇ ਸਾਰੇ ਰਸ ਛੱਡਣੇ ਪੈਂਦੇ। ਸੰਸਾਰ ਦਾ ਕੋਈ ਰਸ ਵੀ ਜੇ ਰਹਿ ਜਾਵੇ ਤਾਂ ਇਹ ਰਸ ਨਹੀਂ ਆਇਆ ਕਰਦਾ, ਐਸਾ ਫਰਮਾਨ ਹੈ।
Thank you.
ਆਸ ਆਦਮੀ ਦੇ ਮਨ ਵਿੱਚ ਨੇ। ਜਗਿਆਸੂ ਕਹਿੰਦਾ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਬੰਦਗੀ ਕਰਦਾ, ਨਾਮ ਜਪਦਾ, ਲੇਕਿਨ ਮੇਰਾ ਮਨ ਨਹੀਂ ਲੱਗ ਰਿਹਾ, ਮਨ ਮੇਰਾ ਦੌੜਿਆ ਫਿਰਦਾ, ਕਿਸੇ ਥਾਂ ਟਿਕਦਾ ਨਹੀਂ ਹੈ, ਕੀ ਕਰਾਂ, ਬੇਵਸੀ ਹੈ ਬਹੁਤ ਅਰਦਾਸ। ਅਰਦਾਸ ਵੀ ਮੈਂ ਕਰਦਾ ਪਰ ਮੇਰਾ ਮਨ ਕਿਉਂ ਨਹੀਂ ਟਿਕਦਾ, ਕਿਉਂਕਿ ਮਨ ਦਾ ਸੁਭਾਅ ਹੈ ਸਾਧ ਵੀ ਜਿੰਨੀ ਦੇਰ ਤੱਕ ਮਨ ਦੇ ਨਾਲ ਸਮਝੌਤਾ ਨਹੀਂ ਨਾ ਹੁੰਦਾ, ਮਨ ਮੰਨਦਾ ਨਹੀਂ, ਉਹਨਾਂ ਚ ਤਰੱਕੀ ਨਹੀਂ ਹੋਇਆ ਕਰਦੀ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ, ਮਨ ਦੇ ਅੰਦਰ ਵਿਸ਼ਵਾਸ ਨਹੀਂ ਉਨਾ ਹੋਇਆ ਕਰਦਾ, ਵਿਸ਼ਵਾਸ ਦੀ ਘਾਟ ਹੋਇਆ ਕਰਦੀ। ਆਪਣੇ ਜੀਵਨ ਵਿੱਚ ਕਮਜ਼ੋਰੀਆਂ ਹੁੰਦੀਆਂ, ਮਨ ਦੇ ਵਿੱਚ ਕੋਹਜ ਭਰਿਆ ਹੁੰਦਾ, ਕਿਸੇ ਵਾਸਤੇ ਨਫ਼ਰਤ ਹੈ, ਆਪਣੇ ਆਪ ਨੂੰ ਸੁੱਚਾ ਉੱਚਾ ਜਾਣਦਾ ਵੀ ਮੈਂ ਵੱਡਾ, ਹੋਰ ਸਭ ਗਲਤੀਆਂ ਕਰਨ ਵਾਲੇ, ਮੈਂ ਨਹੀਂ ਗਲਤੀ ਕਰਦਾ। ਇਸ ਤਰ੍ਹਾਂ ਦਾ ਨਾਮ ਆਉਂਦਾ ਨਹੀਂ, ਨਾਮ ਤਾਂ ਆਉਣ ਦੀਆਂ ਗੱਲਾਂ ਹੀ ਹੋਰ ਨੇ। ਸੋ ਇਹ ਚੀਜ਼ਾਂ ਹੋਣ ਕਰਕੇ ਪਰਮੇਸ਼ੁਰ ਦੇ ਨਾਮ ਨਾਲ ਮਨ ਨਹੀਂ ਲੱਗਦਾ। ਗੁਰੂ ਨਾਨਕ ਪਾਤਸ਼ਾਹ ਜਿਸ ਵਕਤ ਬੈਂਈ ਨਦੀ ਚੋਂ ਬਾਹਰ ਆਏ, ਉਸ ਵੇਲੇ ਨਵਾਬ ਦੌਲਤ ਖਾਨ ਨਾਲ ਬਚਨ ਹੋਏ, ਉਸਨੇ ਪੁੱਛਿਆ ਇਹ ਨਾਨਕ ਤੂੰ ਕਹਿੰਦਾ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ, ਇਹ ਹਿੰਦੂ ਤੇ ਮੁਸਲਮਾਨ ਤਾਂ ਹੈਗੇ, ਤੂੰ ਕਿਸ ਤਰ੍ਹਾਂ ਕਹੀ ਜਾਂਦਾ ਵੀ ਹੈ ਨਹੀਂ, ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰ। ਕਹਿਣ ਲੱਗੇ ਨਵਾਬ ਸਾਹਿਬ ਹਰ ਧਰਮ ਦੇ ਕੁਛ ਅਸੂਲ ਹੋਇਆ ਕਰਦੇ ਨੇ, ਮੁਸਲਮਾਨ ਧਰਮ ਦੇ ਅਸੂਲ ਨੇ, ਜਿੰਨਾ ਚਿਰ ਉਹਨਾਂ ਅਸੂਲਾਂ ਤੇ ਨਹੀਂ ਚੱਲਦਾ, ਸ਼ਕਲ ਦੇ ਨਾਲ ਤਾਂ ਮੋਮਨ ਨਹੀਂ ਬਣ ਸਕਦਾ। ਬਹੁਤ ਵਿਸਥਾਰ ਦੇ ਨਾਲ ਕਈ ਵਾਰੀ ਵਿਚਾਰ ਕਰਕੇ ਵਚਨ ਆਪਾਂ ਸਮਝਣ ਦਾ ਯਤਨ ਕੀਤਾ ਹੈ। ਗੱਲ ਤਾਂ ਸਹੀ ਕਹਿੰਦਾ ਪਰ ਕਿਸੇ ਤਰੀਕੇ ਨਾਲ ਇਸ ਨੂੰ ਇਸਲਾਮ ਚ ਲਿਆਂਦਾ ਜਾਵੇ। ਉਹਨਾਂ ਦਿਨਾਂ ਚ ਇਹ ਬੜੀ ਵੱਡੀ ਗੱਲ ਹੁੰਦੀ ਸੀ, ਕੋਈ ਚੰਗਾ ਬੰਦਾ ਹੋਵੇ, ਕੋਈ ਚੰਗਾ ਵਿਦਵਾਨ ਹੋਵੇ, ਕੋਈ ਬਹੁਤ ਵੱਡਾ ਯੋਧਾ ਹੋਵੇ, ਤੇ ਉਹਨੂੰ ਇਹ ਕੋਸ਼ਿਸ਼ ਕਰਦੇ ਸੀ ਵੀ ਇਹ ਸਾਡੇ ਧਰਮ ਚ ਆ ਜਾਵੇ। ਧਰਮ ਕੋਈ ਵੀ ਦੁਨੀਆਂ ਚ ਮਾੜਾ ਨਹੀਂ ਹੁੰਦਾ, ਸਭ ਠੀਕ ਹੁੰਦੇ, ਪਰ ਜਿੱਥੇ ਕੋਈ ਆਦਮੀ ਖੜਾ ਜੋ ਉਸਦੀ ਨੇਸ਼ਟ ਹੈ, ਉਸ ਨੇਸ਼ਟਾ ਤੇ ਜਿਸ ਕਿਸ਼ਤੀ ਦੇ ਸਵਾਰ ਹੈ ਉਹ ਕਿਸ਼ਤੀ ਉਸ ਨੂੰ ਪਾਰ ਕਰੇ ਦਿਆ ਕਰਦੀ। ਗੁਰੂ ਨਾਨਕ ਨੂੰ ਕਹਿਣ ਲੱਗੇ ਕਿ ਹੇ ਨਾਨਕ ਤੇਰੀ ਨਿਗਾਹ ਦੇ ਵਿੱਚ ਤਾਂ ਦੋਏ ਇੱਕ ਨੇ, ਕਹਿੰਦੇ ਹਾਂ ਫਿਰ ਸਾਡੇ ਨਾਲ ਨਮਾਜ਼ ਪੜ੍ਹੋ ਚੱਲ ਕੇ। ਮਹਾਰਾਜ ਕਹਿੰਦੇ ਚਲੋ ਨਮਾਜ਼ ਹੋਈ, ਪੂਜਾ ਹੋਈ, ਡੇਰਾ ਮਸੀਤ ਹੋਈ, ਪੂਜਾ ਹੋਈ, ਨਮਾਜ਼ ਹੋਈ, ਇਹ ਤਾਂ ਸਭ ਇੱਕੋ ਹੀ ਚੀਜ਼ ਨੇ। ਪਰਮੇਸ਼ੁਰ ਦਾ ਪਿਆਰ ਹਾਸਲ ਕਰਨਾ, ਬੇਨਤੀ ਕਰਨੀ ਹੈ। ਬੋਲੀ ਜ਼ਰੂਰ ਅੱਡ ਅੱਡ ਹੈ, ਉਹ ਅਰਬੀ 'ਚ ਹੈ ਅਤੇ ਇਹ ਸਾਡੀ ਲੋਕਲ ਜ਼ਬਾਨ ਹੈ, ਜਾਂ ਸੰਸਕ੍ਰਿਤ ਹੈ ਜਾਂ ਹੋਰ ਹੈ, ਜਿਸ ਤਰ੍ਹਾਂ ਦੀ ਵੀ ਜ਼ਬਾਨ ਹੈ ਉਸੇ ਤਰ੍ਹਾਂ ਰੱਬ ਦੇ ਨਾਲ ਆਦਮੀ ਕੰਟੈਕਟ ਕਰਦਾ ਬੋਲ ਕੇ। ਲੇਕਿਨ ਅਸਲ ਕੰਟੈਕਟ ਜੋ ਹੋਇਆ ਕਰਦਾ ਭਾਵਾਂ ਦਾ ਹੋਇਆ ਕਰਦਾ, ਅੰਦਰ ਲਿਆਂਦਾ, ਬੋਲੀ ਨਹੀਂ ਉੱਥੇ ਹੋਇਆ ਕਰਦੀ। ਸੋ ਗੁਰੂ ਨਾਨਕ ਜਦ ਮਸਜਿਦ ਜਾਂਦੇ ਨੇ ਅਤੇ ਆਪ ਇੱਕ ਪਾਸੇ ਹੋ ਕੇ ਖੜੇ ਹੋ ਗਏ ਨਮਾਜ਼ ਪੜ੍ਹੀ ਨਾ, ਤਾਂ ਉਸ ਵੇਲੇ ਨਵਾਬ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਕਹਿਣ ਲੱਗੇ ਨਾਨਕ ਤੁਸੀਂ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ ਕਿਹਦੇ ਨਾਲ ਪੜ੍ਹਦਾ, ਤੂੰ ਤਾਂ ਕਾਬਲ ਕੰਧਾਰ ਦੇ ਅੰਦਰ ਘੋੜੇ ਖਰੀਦਣ ਗਿਆ ਹੋਇਆ ਸੀ, ਹੁਣੇ ਵਾਪਸ ਆਇਆ, ਸੱਚਾ ਸੀਗਾ, ਗੁੱਸਾ ਨਹੀਂ ਕਰਿਆ ਵੀ ਸਾਰਿਆਂ ਦੇ ਸਾਹਮਣੇ ਮੈਨੂੰ ਕਹਿ ਦਿੱਤਾ, ਗੱਲ ਸਹੀ ਸੀ। ਕਾਜੀ ਕਹਿਣ ਲੱਗਿਆ ਨਵਾਬ ਸਾਹਿਬ ਇਹ ਕੀ ਕਹਿ ਰਹੇ ਨੇ, ਕਹਿੰਦੇ ਠੀਕ ਕਹਿ ਰਿਹਾ, ਵਾਕਈ ਮੈਂ ਘੋੜੇ ਖਰੀਦਦਾ ਸੀ, ਮੈਂ ਇੱਥੇ ਨਹੀਂ ਸੀ। ਕਹਿੰਦੇ ਫਿਰ ਨਾਨਕ ਜੀ ਮੇਰੇ ਨਾਲ ਪੜ੍ਹ ਲੈਣੀ ਸੀ। ਮਹਾਰਾਜ ਕਹਿੰਦੇ ਤੂੰ ਘਰ ਵਿੱਚ ਵਛੇਰੀ ਮੋੜੀ ਜਾਂਦਾ ਸੀ, ਤੂੰ ਵੀ ਇੱਥੇ ਨਹੀਂ ਸੀ। ਸੋ ਉਸ ਵੇਲੇ ਨਵਾਬ ਨੇ ਅਤੇ ਹੋਰ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਹੇ ਨਾਨਕ ਆਪ ਕਿਰਪਾ ਕਰਕੇ ਇਹ ਤਾਂ ਦੱਸੋ ਵੀ ਇਹ ਮਨ ਕਿਵੇਂ ਹਾਜ਼ਰ ਰਹਿ ਸਕਦਾ। ਮਹਾਰਾਜ ਕਹਿਣ ਲੱਗੇ ਵੀ ਇਹਦੇ ਤਾਂ ਬਹੁਤ ਸਾਰੇ ਅੰਸ਼ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਆਦਮੀ ਦੇ ਅੰਦਰ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ, ਜਿਹਦੇ ਨਾਲ ਪਿਆਰ ਹੁੰਦਾ ਹੈ ਮਨ ਉਹ ਤੋਂ ਦੂਰ ਹੋਇਆ ਹੀ ਨਹੀਂ ਕਰਦਾ, ਉਹਦੀ ਖਿੱਚ ਪਈ ਰਹਿੰਦੀ ਹੈ। ਰੱਬ ਦੇ ਨਾਲ ਪਿਆਰ ਨਹੀਂ ਹੈ ਤੇ ਅਸੀਂ ਐਵੇਂ ਹੀ ਸੁਣਿਆ ਸੁਣਾਇਆ ਆਪਣਾ ਫਰਜ਼ ਪੂਰਾ ਕਰਦੇ ਹਾਂ, ਗੱਲ ਕੋਈ ਬਣਦੀ ਨਹੀਂ ਹੈ ਤੇ ਇੱਕ ਰਿਟੂਅਲ ਦੇ ਵਿੱਚ ਫਸ ਜਾਂਦੇ ਹਾਂ, ਰਸਮ 'ਚ ਫਸ ਜਾਂਦੇ ਹਾਂ। ਉਹਦੇ ਨਾਲ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਉਹਦੇ ਨਾਲ ਗਾਇਤਰੀ ਪੜ੍ਹਦੇ ਹਾਂ, ਉਹਦੇ ਨਾਲ ਸੰਧਿਆ ਕਰਦੇ ਹਾਂ, ਉਹਦੇ ਨਾਲ ਨਵਾਜ਼ਾਂ ਪੜ੍ਹਦੇ ਹਾਂ ਤੇ ਮਨ ਨਹੀਂ ਨਵਾਜ਼ੀ ਬਣਦਾ, ਸਰੀਰ ਜ਼ਰੂਰ ਬਣਦਾ। ਮਨ ਤਾਂ ਨਹੀਂ ਬਣਦਾ, ਮਨ ਦੇ ਅੰਦਰ ਬੇਅੰਤ ਚੀਜ਼ਾਂ ਭਰੀਆਂ ਹੋਈਆਂ ਨੇ, ਜਿੰਨੀ ਦੇਰ ਤੱਕ ਉਹ ਖਾਲੀ ਨਹੀਂ ਹੁੰਦਾ ਉਨੀ ਦੇਰ ਤੱਕ ਨਾਮ ਦਾ ਵਾਸਾ ਨਹੀਂ ਹੋਇਆ ਕਰਦਾ ਸਾਡੇ ਅੰਦਰ, ਕਿਉਂਕਿ ਬੇਅੰਤ ਵਾਸ਼ਨਾ ਨੇ, ਇੱਕ ਹੋਵੇ ਦੋ ਹੋਣ ਤਾਂ ਵੀ ਹੈ, ਤੇ ਉਹਨਾਂ ਵਾਸ਼ਨਾ ਦੇ ਫੇਰ ਰਸ ਨੇ। ਇਸ ਤਰ੍ਹਾਂ ਨਾਲ ਗੁਰੂ ਮਹਾਰਾਜ ਪ੍ਰਮਾਣ ਕਰਦੇ
ਮਨ ਮਾਇਆ ਦੇ ਰਸਾਂ ਦੇ ਨਾਲ ਲੱਗਿਆ
ਸੋਇਨਾ, ਸੋਇਨੇ ਦਾ ਰਸ, ਪੈਸਾ ਮੇਰੇ ਕੋਲ ਬਹੁਤਾ ਹੋ ਜਾਵੇ, ਮੈਂ ਸੋਨਾ ਪਹਿਨਾ, ਸੋਨਾ ਮੈਂ ਬੈਂਕ ਵਿੱਚ ਰੱਖ ਦੇਵਾਂ, ਰਸ ਹੈ ਮੇਰੇ ਕੋਲ ਇੰਨਾ ਸੋਨਾ ਹੈ, ਮੇਰੇ ਕੋਲ 10 ਕਿਲੋ ਹੈ, 50 ਕਿਲੋ ਹੈ, ਉਸ ਦੇ ਵਿੱਚ ਮਸਤੀ ਹੈ, ਆਦਮੀ ਮਸਤ ਰਹਿੰਦਾ। ਰਸ ਰੂਪਾ ਰੁਪਈਆਂ ਦਾ ਰਸ ਹੈ, ਕਾਮਣ ਇਸਤਰੀ ਦਾ ਰਸ ਹੈ, ਰਸ ਪਰਮਲ ਕੀ ਵਾਸ, ਰਸ ਘੋੜੇ ਸਵਾਰੀਆਂ ਦਾ ਰਸ ਹੈ, ਰਸ ਸੇਜਾ ਮੰਦਰ ਕੋਠੀਆਂ ਦਾ, ਸੋਹਣੇ ਸੇਜਾ ਦਾ ਰਸ, ਮਿੱਠਾ ਰਸ ਮਾਸ ਮਿੱਠਿਆਂ ਦਾ ਰਸ, ਤੇ ਮਾਸ ਆਦਿ ਚੀਜ਼ਾਂ ਦਾ ਰਸ, ਸ਼ਰਾਬਾਂ ਕਬਾਬਾਂ ਦਾ ਰਸ, ਨਿੰਦਿਆ ਦਾ ਰਸ, ਈਰਖਾ ਦਾ ਰਸ, ਪ੍ਰਸ਼ ਨੇ ਸਾਰੇ ਰਸ ਨੀ। ਇਹ ਸਾਰਿਆਂ ਦੇ ਨਾਲ ਜਦ ਭਰਿਆ ਪਿਆ, ਕਰੂਰਤਾ ਭਰੀ ਪਈ ਹੈ ਅੰਦਰ, ਮਹਾਰਾਜ ਕਹਿੰਦੇ ਫਿਰ ਜੇ ਇੰਨੇ ਰਸ ਹੈ, ਇਹ ਤੇਰਾ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਨਾਮ ਨੇ ਕਿੱਥੇ ਆਉਣਾ ਭਾਈ ਪ੍ਰੇਮੀਆਂ, ਆਪਣੇ ਆਪ ਨੂੰ ਸਾਫ਼ ਕਰ, ਜੇ ਚਾਹੁੰਦਾ ਮੇਰੀ ਬਿਰਤੀ ਟਿਕ ਜਾਵੇ, ਮੇਰਾ ਮਨ ਨੱਠੇ ਨੇ, ਗੱਲ ਸਮਝ ਨਹੀਂ, ਦੇਰ ਤੱਕ ਬਾਤ ਨਹੀਂ ਸਮਝ ਆਉਂਦੀ, ਓਨੀ ਦੇਰ ਤੱਕ ਗੱਲ ਨਹੀਂ ਚੱਲਦੀ। ਸੋ ਮਹਾਰਾਜ ਕਹਿਣ ਲੱਗੇ ਨਵਾਬ ਸਾਹਿਬ, ਆਦਮੀ ਦਾ ਮਨ ਜਿਹੜਾ ਹੈ ਉਹ ਬੇਅੰਤ ਖਿੱਚਿਆ ਨਹੀਂ ਇਹਦੇ ਅੰਦਰ, ਕੋਈ ਹਿਸਾਬ ਕਿਤਾਬ ਤੋਂ ਬਾਹਰ, ਜਦ ਤੋਂ ਪੈਦਾ ਹੋਇਆ ਜਦ ਤੋਂ ਸੰਸਕਾਰ ਬਣਦੇ ਤੁਰੇ ਜਾ ਰਹੇ, ਜੇ ਮਾਇਆ ਦੀ ਖਿੱਚਣੀ ਹੈ ਤਾਂ ਮਾਣ ਦੀ ਖਿੱਚ ਹੈ, ਜੇ ਮਾਣਦੀ ਨਹੀਂ ਤਾਂ ਕਿਸੇ ਨਾਲ ਵੈਰ ਹੈ, ਕਿਸੇ ਨਾਲ ਝਗੜਾ ਹੈ, ਕਿਸੇ ਨੂੰ ਮਾੜਾ ਕਹਿੰਦਾ, ਕਿਸੇ ਨਾਲ ਈਰਖਾ ਕਰਦਾ। ਬੇਅੰਤ ਚੀਜ਼ਾਂ ਨੇ, ਜਦ ਤੱਕ ਇਹ ਸਾਰੀਆਂ ਸਾਫ਼ ਨਹੀਂ ਹੁੰਦੀਆਂ ਓਨੀ ਦੇਰ ਤੱਕ ਆਉਂਦਾ ਨਹੀਂ। ਬਾਕੀ ਆਦਮੀ ਇਹਦੇ ਅੰਦਰ ਵਾਸ਼ਨਾਵਾਂ ਨੇ, ਵਾਸ਼ਨਾ ਇਹਦੇ ਅੰਦਰੋਂ ਨਿਕਲਦੀ ਨਹੀਂ, ਹਰ ਵਕਤ ਸੋਚਦਾ। ਚਿੰਤਾ ਤੁਸੀਂ ਦੇਸਾ ਸਭ ਕੋਈ ਚੇਤਾ ਇਹ ਤਹੀ ਸੁਖੋ, ਹਰ ਵਕਤ ਸੋਚਦਾ ਹੀ ਰਹਿੰਦਾ, ਸੋਚਦਾ ਹੀ ਰਹਿੰਦਾ। ਮਹਾਰਾਜ ਕਹਿੰਦੇ ਜੇ ਇੱਕ ਨੂੰ ਸੋਚੇ ਤਾਂ ਸੁਖ ਹੋਵੇ, ਇਹ ਤਾਂ ਹਰ ਵਕਤ ਸੋਚਦਾ, ਮਧਾਣੀ ਫਿਰਦੀ ਰਹਿੰਦੀ ਹੈ ਇਹਦੇ ਅੰਦਰ। ਕਦੇ ਤਾਂ ਟੇਕੇ ਬੈਠ ਜਾਵੇ, ਕਦੇ ਤਾਂ ਦੇਖੇ ਅੰਦਰਲੇ ਪਾਸੇ ਕੀ ਹਾਲ ਚਾਲ ਚੱਲ ਰਿਹਾ। ਜਦੋਂ ਟਿਕ ਜਾਏਗਾ, ਜਦੋਂ ਮੌਨ ਹੋ ਜਾਏਗਾ ਮਨ, ਉਸ ਵੇਲੇ ਸਾਧ ਸਿੰਘ ਜੀ ਰਸ ਵਿੱਚ ਬਿਰਤੀ ਪਹੁੰਚ ਜਾਂਦੀ ਹੈ। ਉਸ ਵੇਲੇ ਦੇਰ ਨਹੀਂ ਲੱਗਿਆ ਕਰਦੀ, ਕੋਈ ਔਖਾ ਨਹੀਂ ਹੈ ਵੀ ਉਹ ਬਹੁਤ ਔਖੀ ਥਾਂ ਤੇ ਜਾਵਾਂਗੇ, ਸਿਰਫ ਮਨ ਨੂੰ ਲੰਘਣਾ। ਮਨ ਲੰਘਦੀ ਸਾਰ ਰਸ ਦੇ ਵਿੱਚ ਪ੍ਰਵੇਸ਼ ਹੋ ਜਾਇਆ ਕਰ। ਸੋ ਮਹਾਰਾਜ ਕਹਿੰਦੇ ਵਾਸ਼ਨਾਵਾਂ ਨੇ, ਵਾਸ਼ਨਾਵਾਂ ਦਾ ਬੰਨਿਆ ਹੋਇਆ ਇੱਕ ਤਾਂ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਇੱਕ ਇਹ ਪਰਮੇਸ਼ਰ ਦਾ ਭਜਨ ਨਹੀਂ ਕਰ ਸਕਦਾ। ਹਰ ਵਕਤ ਇਹਦੇ ਮਨ 'ਚ ਵਾਸ਼ਨਾ ਉੱਠਦੀ ਰਹਿੰਦੀ, ਵੱਡੀਆਂ ਵੱਡੀਆਂ ਵਾਸ਼ਨਾਵਾਂ, ਧਨ ਦੀ ਵਾਸ਼ਨਾ। ਜਦ ਤੋਂ ਆਦਮੀ ਸੁਰਤ ਸੰਭਾਲਦਾ, ਉਸ ਵੇਲੇ ਤੋਂ ਹੀ ਧਨ ਦੀ ਲਾਲਸਾ ਲੱਗ ਜਾਂਦੀ। ਦਿਨ ਰਾਤ ਕੰਮ ਕਰਦਾ, ਦੌੜਿਆ ਫਿਰਦਾ, ਵਕਤ ਬੇਵਕਤ ਦੌੜਿਆ ਫਿਰਦਾ, ਮੇਰੇ ਕੋਲ ਹੋਰ ਧਨ ਹੋ ਜਾਵੇ, ਹੋਰ ਧਨ ਹੋ ਜਾਵੇ, ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦਾ। ਜਦੋਂ ਧਨ ਦੇ ਵਾਸਤੇ ਦੌੜੇਗਾ, ਫਿਰ ਇਹਦੇ ਅੰਦਰ ਵਾਸ਼ਨਾਵਾਂ ਦਾ ਬੇਅੰਤ ਜਵਾਰ ਭਾਟਾ ਆਇਆ ਰਹੇਗਾ। ਕਿਸੇ ਦੇ ਔਲਾਦ ਨਹੀਂ ਹੁੰਦੀ, ਉਹਦੇ ਮਨ ਵਿੱਚ ਹਮੇਸ਼ਾ ਹੀ ਪੁੱਤਰ ਵਾਸ਼ਨਾ ਰਹੇਗੀ। ਜਦ ਬੱਚਿਆਂ ਨੂੰ ਦੇਖੇਗਾ ਦੂਜੇ ਦਿਨ, ਉਸ ਵੇਲੇ ਵਾਸ਼ਨਾ ਆਊ, ਉਹ ਵਾਸ਼ਨਾ ਉਹਨੂੰ ਭਜਨ ਨਹੀਂ ਕਰਨ ਦਿੰਦੀ, ਜੁੜਨ ਨਹੀਂ ਦਿੰਦੀ ਬਿਲਕੁਲ। ਕੋਈ ਬਿਰਲਾ ਜਿਹੜਾ ਇਹਦੇ ਉੱਤੋਂ ਦੀ ਲੰਘ ਜਾਵੇ ਵੀ ਇਹ ਤਾਂ ਸਾਰਾ ਸੰਸਾਰ ਨਾਸ਼ਵਾਨ ਹੈ, ਇੱਥੇ ਜਿਹੜੇ 1,00,000 ਪੂਤ, 1,25,00,000 ਨਾਤੀ, ਇਹ ਰਾਵਣ ਘਰ ਦੀਆ ਨਾ ਵਾਤੀ, ਉਹ ਕਿੱਥੇ ਨੇ? ਜਿਹੜਾ ਯਾਦਵਾਂ ਦੀ ਕੌਮ ਸੀ ਐਡੀ ਬੜੀ, ਉਹ ਕਿੱਥੇ ਚਲੀ ਗਈ? ਉਹ ਤਾਂ ਬੇਅੰਤ ਸੀ। ਵਿਜੇ ਇੱਕ ਮੇਰੇ ਨੀ, ਉਹ ਤਾਂ ਕੀ ਹੈ, ਭਜਨ ਕਰੀਏ ਸਮਾਂ ਵੇਲ ਦਿੱਤਾ ਹੋਇਆ ਪਰਮੇਸ਼ਰ ਨੇ, ਇਹ ਗੱਲ ਤਾਂ ਨੀ ਮੰਨਦਾ। ਹਰ ਵਕਤ ਇਹ ਵਾਸ਼ਨਾ ਰਹਿੰਦੀ ਹੈ, ਦੌੜਿਆ ਫਿਰਦਾ, ਭੱਜਿਆ ਫਿਰਦਾ, ਬੇਅੰਤ ਯਤਨ ਕਰਦਾ ਉਹਦੇ ਵਾਸਤੇ। ਭਜਨ ਕਿਹੜੇ ਵੇਲੇ ਕਰ ਲੂ? ਭੁੱਖਾ ਹੈ ਬੰਦਾ, ਭਜਨ ਕਰੂਗਾ, ਰੋਟੀ 'ਚ ਧਿਆਨ ਰਹੇਗਾ, ਮੁਕੱਦਮਾ ਚੱਲਦਾ ਹੈ, ਭਜਨ ਕਰੇਗਾ, ਮੁਕੱਦਮੇ 'ਚ ਵਕੀਲਾਂ ਦੇ ਪਿੱਛੇ ਤੁਰਿਆ ਫਿਰ, ਨੌਕਰੀ ਨਹੀਂ ਮਿਲਦੀ, ਥਾਂ ਥਾਂ 'ਤੇ ਅਰਜ਼ੀਆਂ ਦਿੰਦਾ ਫਿਰ, ਬੈਠਾ ਹੀ ਬੈਠਾ ਭਜਨ ਕਰਦਾ, ਲੇਕਿਨ ਫਿਰਦਾ ਦਫ਼ਤਰਾਂ 'ਚ, ਆਹ ਕਰ ਲਾਂ ਮੈਂ, ਉਹ ਕਰ ਲਾਂ, ਕਾਰੋਬਾਰ ਨਹੀਂ ਚੱਲਦਾ, ਕਾਰੋਬਾਰ ਚਲਾਉਣਾ ਚਾਹੁੰਦਾ, ਬੇਅੰਤ ਮਨਸੂਬੇ ਬੰਨੀ ਜਾਂਦਾ, ਭਜਨ ਨਹੀਂ ਹੋ ਸਕਦਾ। ਸਾਧ ਸਿੰਘ ਜੀ ਮਹਾਰਾਜ ਕਹਿੰਦੇ ਇਹ ਧਨ ਵਾਸ਼ਨਾ, ਪੁੱਤਰ ਵਾਸ਼ਨਾ, ਤੀਸਰੀ ਵਾਸ਼ਨਾ ਹੋਇਆ ਕਰਦੀ ਹੈ ਲੋਕ ਵਾਸ਼ਨਾ। ਮੈਨੂੰ ਲੋਕ ਨਾ ਮਾੜਾ ਕਹਿਣ, ਸਾਰੇ ਲੋਕ ਚੰਗਾ ਕਹਿਣ, ਕਿੰਨਾ ਨੁਕਸਾਨ ਉਠਾਉਂਦਾ ਹੈ ਆਦਮੀ, ਕਿੰਨੀਆਂ ਗਲਤੀਆਂ ਕਰਦਾ। ਲੜਕੀ ਦੀ ਸ਼ਾਦੀ ਕਰਨੀ ਹੈ, ਜਦ ਲੜਕੀ ਪੈਦਾ ਹੁੰਦੀ ਹੈ, ਉਸ ਵੇਲੇ ਉਹਦੇ ਮਨ ਵਿੱਚ ਪਿਆਰ ਨਹੀਂ ਆਉਂਦਾ ਪਰਿਵਾਰ ਦੇ, ਕੋਈ ਬਿਰਲਾ ਪਰਿਵਾਰ ਹੈ ਜਿਹੜਾ ਲੜਕੀ ਨੂੰ ਪਿਆਰ ਕਰਦਾ, ਉਸੇ ਵੇਲੇ ਹਾਹਾਕਾਰ ਮੱਚ ਜਾਂਦੀ ਹੈ। ਕੋਈ ਕਹਿੰਦਾ ਪੱਥਰ ਆ ਗਿਆ ਜੀ ਸਾਡੇ ਤੋਂ, ਇੱਕ ਥਾਂ ਮੈਂ ਗਿਆ ਚਰਨ ਭਾਦੋ, ਮੈਂ ਜਦ ਉਸ ਘਰ ਚ ਗਿਆ, ਉਹ ਰੋਣ ਲੱਗ ਗਈ ਮਾਈ। ਮੈਂ ਕਿਹਾ ਤੂੰ ਕਿਉਂ ਰੋਂਦੀ ਹੈ ਮਾਈ, ਕੋਈ ਦੁੱਖ ਹੈ ਤੈਨੂੰ? ਕਹਿੰਦੀ ਆ ਨੂੰਹ ਆਈ ਹੈ ਸਾਡੀ, ਪਤਾ ਨੀ ਕਹੀ ਜੀ ਹੈ, ਫੁਰਾ ਧੋਤਿਆਂ ਵਾਲੀ, ਸਾਡੇ ਆ ਗਈ, ਕਹਿੰਦੀ ਕੁੜੀਆਂ ਹੀ ਹੁੰਦੀਆਂ, ਇਹਦੇ ਮੁੰਡਾ ਹੁੰਦਾ ਹੀ ਨੀ। ਮੈਂ ਕਿਹਾ ਤੂੰ ਇਹਨੂੰ ਮਾਰ ਦੇਂਗੀ, ਇਹਦਾ ਦਿਲ ਖੁਸ਼ ਕਰ, ਜੇ ਤੈਨੂੰ ਲੜਕਾ ਚਾਹੀਦਾ, ਪੋਤਾ ਚਾਹੀਦਾ, ਗਾਲਾਂ ਕੱਢਿਆ ਤੇ ਤਾਂ ਪੋਤਾ ਨਹੀਂ ਇਹਦੇ ਚੋਂ ਨਿਕਲਣਾ, ਬਹੁਤ ਗਲਤ ਕੰਮ ਕਰਦੀਆਂ। ਕਹਿੰਦੀ ਮੇਰਾ ਪੁੱਤ ਸ਼ਰਾਬ ਪੀਣ ਲੱਗ ਗਿਆ, ਵੀ ਮੁੰਡਾ ਤਾਂ ਹੋਣਾ ਹੀ ਨੀ, ਮੈਂ ਸ਼ਰਾਬ ਪੀਂਦਾ। ਇਹੋ ਜਿਹੇ ਕਮਲ ਘੁੱਟਦੇ ਨੇ ਹੱਥ ਤੋਂ ਜਦ, ਇਹ ਤੂੰ ਵੀ ਜਦ ਦੂਸਰਿਆਂ ਦੇ ਬੱਚਿਆਂ ਨੂੰ ਮਾਰ ਕੇ ਆਪਣੇ ਬੱਚਾ ਪਾਲਦੇ ਨੇ। ਸੋ ਇਹ ਪੁੱਤਰ ਵਾਸ਼ਨਾ ਹੋਇਆ ਕਰਦੀ ਹੈ, ਲੋਕ ਵਾਸ਼ਨਾ ਹੈ, ਲੋਕਾਂ 'ਚ ਮੈਂ ਚੰਗਾ ਹੋਵਾਂ, ਲੋਕ ਨਾ ਮੈਨੂੰ ਕੋਈ ਮਾੜਾ ਕਹੇ। ਲੋਕ ਤਾਂ ਨਾ ਕਿਸੇ ਨੂੰ ਸਾਰੇ ਚੰਗਾ ਕਹਿੰਦੇ ਨੇ, ਨਾ ਮਾੜੇ ਕਹਿੰਦੇ ਨੇ, ਚੰਗਾ ਕਹਿਣ ਵਾਲੀ ਵੀ ਦੁਨੀਆ ਤੇ ਮਾੜਾ ਕਹਿਣ ਵਾਲੀ ਵੀ ਦੁਨੀਆ। ਆਪਣੇ ਆਪ ਆਦਮੀ ਸਹੀ ਹੋਣਾ ਚਾਹੀਦਾ, ਕੋਈ ਬੁਰਾ ਕਹੋ, ਕੋਈ ਭਲਾ ਕਹੋ, ਇਹ ਸੰਸਾਰ ਦੀ ਜਜਮੈਂਟ ਹੈ, ਜਿਹੜਾ ਕੁਝ ਕਹਿਣਾ ਕਹੋ, ਲੇਕਿਨ ਆਪ ਨਾ ਗਲਤ ਹੋਵੇ। ਸਮਾਂ ਬੁਰਾ ਕਹਿਣ ਵਾਲੇ ਜਿਹੜੇ ਨਿੰਦਿਆ ਕਰਦੇ ਨੇ, ਉਹ ਤਾਂ ਪਹਿਰੇਦਾਰ ਹੁੰਦੇ, ਜੇ ਨਿੰਦਿਆ ਕਰਨ ਵਾਲੇ ਨਾ ਹੋਣ ਤਾਂ ਆਦਮੀ ਬਹੁਤ ਬੜੀਆਂ ਬੜੀਆਂ ਗਲਤੀਆਂ ਕਰ ਸਕਦਾ। ਉਹ ਖਬਰਦਾਰ ਰਹਿੰਦਾ ਵੀ ਮੇਰੀ ਤਾਂ ਗੱਲ ਚੱਲ ਪੂਗੀ, ਫੇਰ ਮੈਨੂੰ ਪਰਾਂ ਵਿੱਚ ਜਾ ਕੇ ਖੜਨਾ ਔਖਾ ਹੋ ਜਾਏਗਾ, ਉਹ ਗੱਲਾਂ ਫੇਸ ਕਰਨੀਆਂ ਔਖੀਆਂ ਹੋ ਜਾਣਗੀਆਂ। ਸੋ ਲੋਕ ਲਾਜ ਦੇ ਵਿੱਚ ਤੁਰਿਆ ਫਿਰਦਾ ਦਿਨ ਰਾਤ। ਬੜੀ ਭਾਰੀ ਮਸ਼ਹੂਰ ਇਤਿਹਾਸਕ ਸਾਖੀ ਹੈ ਕਿ ਜਦੋਂ ਸ੍ਰੀ ਰਾਮ ਚੰਦਰ ਜੀ ਮਹਾਰਾਜ ਸੀਤਾ ਜੀ ਨੂੰ ਵਾਪਸ ਲੈ ਆਏ, ਉਸ ਵੇਲੇ ਉਹਨਾਂ ਦਾ ਅਗਨੀ ਪ੍ਰੀਖਿਆ ਲਈ ਗਈ। ਉਹਨਾਂ ਦਿਨਾਂ 'ਚ ਆਹੀ ਰਿਵਾਜ ਸੀ, ਹੁਣ ਤੱਕ ਰਹੇ ਨੇ, ਗੁਰੂ ਮਹਾਰਾਜ ਵੇਲੇ ਤੱਕ ਰਹੇ ਨੇ, ਉਹਨਾਂ ਤੋਂ ਬਾਅਦ ਵੀ ਰਹੇ ਨੇ। ਜਦੋਂ ਕੋਈ ਗੱਲ ਇਨਸਾਫ਼ ਹੁੰਦਾ ਨਹੀਂ ਸੀਗਾ ਉਸ ਵੇਲੇ ਕਰਿਆ ਜਾਂਦਾ ਸੀ, ਤੇਲ ਕੜਾਹੀ ਤੇਲ ਦੀ ਗਰਮ ਕਰ ਲੈਂਦੇ ਸੀ ਜਾਂ ਅੱਗ ਜਾਲ ਲੈਣੀ ਵੀ ਇਹਦੇ ਵਿੱਚ ਹੀ ਨੰਗ, ਜੇ ਜਲ ਗਿਆ ਤਾਂ ਝੂਠਾ, ਜੇ ਨਾ ਜਲਿਆ ਤੂੰ ਸੱਚਾ। ਕੜਾਹੀ ਦੇ ਵਿੱਚ ਉਬਲਦੇ ਤੇਲ 'ਚ ਹੱਥ ਪਾ, ਜੇ ਤੇਰਾ ਹੱਥ ਜਲ ਗਿਆ ਤੂੰ ਝੂਠਾ। ਐਸਾ ਹੁੰਦਾ ਆਇਆ ਤਾਂ ਹੀ ਇਹ ਇਨਸਾਫ਼ ਚੱਲਦੇ ਸੀ। ਸੋ ਸੀਤਾ ਜੀ ਨੂੰ ਅੱਗ ਜਾਲ ਲਈ ਗਈ, ਕਹਿੰਦੇ ਜੇ ਤੂੰ ਸੱਚੀ ਹੈ ਤਾਂ ਅੱਗ ਦੇ ਵਿੱਚ ਹੀ ਲੰਘ, ਠੱਗ ਦੇ ਵਿੱਚ ਹੀ ਲੰਘ ਗਈ। ਬਿਲਕੁਲ ਉਸੇ ਤਰ੍ਹਾਂ ਦੇ ਨਾਲ ਪ੍ਰੀਖਿਆ ਹੋ ਗਈ, ਲੇਕਿਨ ਬਹੁਤ ਦੁਨੀਆਂ ਦਾ ਮਨ ਸਾਫ਼ ਨਾ ਹੋਇਆ। ਇੱਕ ਧੋਬੀ ਸੀ, ਉਹਦੇ ਘਰ ਵਾਲੀ ਆਪਣੇ ਪੇਕਿਆਂ ਨੂੰ ਗਈ, ਥੋੜ੍ਹੀ ਦੇਰ ਲੱਗ ਗਈ ਉਹਨੂੰ, ਸਵੇਰੇ ਹੀ ਗਈ, ਆਥਣੇ ਮੁੜਿਆ ਹੀ ਅਤੇ ਇਹ ਆ ਗਿਆ ਪਹਿਲਾਂ ਧੋਬ ਘਾਟ ਤੋਂ, ਇਹਦੇ ਨਾਲ ਲੜਨ ਲੱਗ ਗਿਆ। ਕਹਿੰਦਾ ਤੂੰ ਕਿਉਂ ਗਈ ਮੇਰੇ ਪਿੱਛੇ ਬਗੈਰ? ਉਹ ਕਹਿੰਦੀ ਵੀ ਦੇਖ ਆਪਣੀ ਜੂਹ ਦੇ ਨਾਲ ਜੂਹ ਲੱਗਦੀ ਹੈ, ਮੈਨੂੰ ਖਬਰ ਆਈ ਸੀ ਵੀ ਮੇਰਾ ਪਿਤਾ ਬਹੁਤ ਬਿਮਾਰ ਹੈ ਅਤੇ ਮੈਂ ਧੋਬ ਘਾਟ ਵੀ ਉਨੀ ਦੂਰ ਹੈ ਅਤੇ ਮੇਰੇ ਪੇਕੇ ਵੀ ਉਨੀ ਦੂਰ ਨੇ, ਪਤਾ ਨਹੀਂ ਉਹਦਾ ਕੀ ਹਾਲ ਹੁੰਦਾ ਕੀ ਨਾ ਹੁੰਦਾ। ਅਤੇ ਮੈਂ ਕਿਹਾ ਵੀ ਮੈਂ ਜਾਇਆ ਨਹੀਂ, ਹੁਣੇ ਮੁੜਿਆ ਉਹ, ਜਾਂਦੀ ਜਾਂਦੀ ਮੈਂ ਵਾਪਸ ਆ ਗਈ। ਉਹ ਕਹਿੰਦਾ ਮੇਰੇ ਘਰ ਨਹੀਂ ਤੂੰ ਵੜ ਸਕਦੀ, ਹਨੇਰਾ ਹੋ ਗਿਆ, ਝਗੜਾ ਪਾਈ ਬੈਠਾ। ਉਹ ਮਿੰਨਤਾਂ ਕਰਦੀ ਆ, ਅੰਦਰ ਨਹੀਂ ਵੜ ਦਿੰਦਾ। ਸ਼੍ਰੀ ਰਾਮ ਚੰਦਰ ਜੀ ਵੀਰ ਯਾਤਰਾ ਕਰਦੇ ਫਿਰਦੇ, ਕਹਿਣ ਲੱਗੇ ਪੁਰਖਾ ਕੀ ਗੱਲ ਤੂੰ ਇਹਦੇ ਨਾਲ ਇੰਨਾ ਝਗੜਾ ਪਾਇਆ? ਕਹਿਣ ਲੱਗੇ ਮੈਂ ਤੈਨੂੰ ਕੀ ਦੱਸਾਂ। ਕਹਿੰਦਾ ਐਂ ਹੋਈ ਆ ਗੱਲ? ਉਹ ਕਹਿੰਦੇ ਫਿਰ ਕਿਹੜੀ ਗੱਲ ਹੋਈ? ਥੋੜਾ ਜਿਹਾ ਚਿਰੇ ਉੱਥੇ ਗਈ ਹੈ, ਪੇਕੀ ਹੋ ਕੇ ਆਪਣੇ ਪਿਤਾ ਦੀ ਖਬਰ ਲੈ ਕੇ ਆਈ ਹੈ ਤੇ ਤੂੰ ਹੁਣ ਵੜ ਨਹੀਂ ਦਿੰਦਾ, ਘਰ ਵੜ ਲੈ ਇਸ ਨੂੰ। ਕਹਿੰਦਾ ਤੈਂ ਮੈਨੂੰ ਰਾਮ ਚੰਦਰੇ ਸਮਝ ਸਕਿਆ? ਸਮਝ ਛੱਡਿਆ ਵੀ 9 ਮਹੀਨੇ ਬਾਅਦ ਮੈਂ ਘਰ ਵਾਲ ਲਈ ਉਹਨੇ ਸੀਤਾ। ਇਹ ਗੱਲ ਰਾਮ ਚੰਦਰ ਜੀ ਦੇ ਮਨ ਚ ਪੈ ਗਈ। ਉਹਨਾਂ ਨੇ ਸਭਾ ਬੁਲਾਈ ਸਾਰੀ, ਸਾਰੇ ਨੀਵੀਆਂ ਭਾ ਕੇ, ਗੱਲ ਸਾਰਿਆਂ ਦੇ ਮਨ ਚ ਸੀ ਇਹ, ਤੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਉਹਦੇ ਬਾਅਦ ਕੁਛ ਸਾਲਾਂ ਤੋਂ ਬਾਅਦ ਰਾਮ ਚੰਦਰ ਜੀ ਤੇ ਲਕਸ਼ਮਣ ਤੇ ਇਹ ਦੌਰਾ ਕਰਦੇ ਕਰਦੇ ਇੱਕ ਐਸੇ ਪਾਸੇ ਗਏ ਕਿ ਉੱਥੇ ਕੀ ਦੇਖਿਆ, ਇੱਕ ਕਿਸਾਨ ਹਲ ਚਲਾਉਂਦਾ, ਉਹਦੇ ਟੋਪ ਪਾਇਆ ਹੋਇਆ ਤਾਰਾਂ ਦਾ ਤੇ ਪੈਰਾਂ ਦੇ ਵਿੱਚ ਗੋਡਿਆਂ ਤੇ ਚਮੜੇ ਦੀ ਜੁੱਤੀ ਪਾਈ ਹੋਈ ਹੈ ਤੇ ਸਰੀਰ ਦੇ ਉੱਤੇ ਇੱਕ ਕੋਟ ਪਹਿਨਿਆ ਹੋਇਆ ਤਾਰਾਂ ਦਾ, ਬਲਦਾਂ ਦੇ ਉੱਤੇ ਝੁੱਲ ਦਿੱਤੇ ਹੋਏ ਨੇ ਤਾਰਾਂ ਦੇ, ਹੇਠਾਂ ਚਮੜਾ ਬੰਨਿਆ ਹੋਇਆ ਬਲਦਾਂ ਦੇ ਗੋਡਿਆਂ ਤੇ। ਪਾਣੀ ਮੰਗਿਆ, ਪਾਣੀ ਪੀ ਲਿਆ, ਕਿਸਾਨ ਨੇ ਕੱਢ ਕੇ ਪਿਲਾਇਆ ਤੇ ਉਹਦੇ ਬਾਅਦ ਇਹ ਕਹਿਣ ਲੱਗੇ, ਕਹਿੰਦੇ ਕਿਸਾਨ ਆਹ ਕੀ ਗੱਲ ਤੁਸੀਂ ਆਹ ਕੀ ਇਹੋ ਜਿਹੀ ਵਰਦੀ ਪਹਿਨੀ ਹੈ? ਕਹਿਣ ਲੱਗੇ ਮਹਾਰਾਜ ਇੱਥੇ ਇੱਕ ਵਿੱਛੂ ਹੈ, ਜੇ ਲੜ ਜਾਵੇ ਆਦਮੀ ਬਚਦਾ ਨਹੀਂ, ਉਦੋਂ ਬਚਣ ਵਾਸਤੇ ਅਸੀਂ ਇਹ ਚਮੜਾ ਬੰਨ ਲੈਂਦੇ ਹਾਂ, ਪੈਰਾਂ ਚਮੜੇ ਦੀ ਜੁੱਤੀ ਗੋਡਿਆਂ ਤੱਕ ਪਾ ਲੈਂਦੇ। ਇਹ ਫਿਰ ਜਾਲੀਆਂ ਉੱਤੇ ਤਾਂ ਜਾਲੀ ਦਾ ਟੋਪ ਜਾਲੀ ਦਾ ਕੋਟ ਲਿਆ ਹੋਇਆ, ਬਲਦਾਂ ਤੇ ਜਾਲੀ ਪਾਈ ਹੋਈ ਹੈ। ਕਹਿਣ ਲੱਗੇ ਮਹਾਰਾਜ ਇੱਕ ਇੱਥੇ ਪਰਿੰਦਾ ਹੈ, ਉਹਦੀ ਚੁੰਝ ਇੰਨੀ ਤਿੱਖੀ ਹੈ, ਉਹ ਜਦੋਂ ਡਾਈਵ ਕਰਕੇ ਮਾਰਦਾ ਚੁੰਝ ਤੇ ਮਾਸ ਕੱਢ ਕੇ ਲੈ ਜਾਂਦਾ, ਬਲਦਾਂ ਦਾ ਵੀ ਆਦਮੀ ਦਾ ਵੀ, ਇਸ ਕਰਕੇ ਅਸੀਂ ਲਾਈ। ਉਹ ਕਹਿੰਦੇ ਫਿਰ ਤੁਸੀਂ ਇਸ ਦੇਸ਼ ਵਿੱਚ ਕਿਉਂ ਰਹਿੰਦੇ ਹੋ? ਬੇਅੰਤ ਜ਼ਮੀਨ ਪਈ ਹੈ, ਤੁਸੀਂ ਜ਼ਮੀਨ ਨੇ ਵਾਹੁਣੀ ਹੈ, ਹੋਰ ਕਿਸੇ ਥਾਂ ਦੇ ਉੱਤੇ ਆ ਕੇ ਜ਼ਮੀਨ ਵਾਹੋ। ਚਲੋ ਅਸੀਂ ਤੁਹਾਨੂੰ ਜ਼ਮੀਨ ਦਵਾ ਦਿੰਦੇ ਹਾਂ, ਜਿੰਨੀ ਕਹੋ, ਜਿੱਥੇ ਪਸੰਦ ਕਰੋ ਉੱਥੇ ਹੀ ਦਵਾ ਦਾਂਗੇ। ਦੇਖਣ ਲੱਗ ਗਿਆ, ਘੂਰਨ ਲੱਗ ਗਿਆ, ਘੂਰ ਘੂਰੇ ਕਿਹਾ ਤੁਸੀਂ ਮੈਨੂੰ ਪੁੱਠੀ ਮੱਤ ਦਿੰਦੇ ਹੋ, ਨਾਲੇ ਮੇਰੇ ਤੋਂ ਪਾਣੀ ਪੀਤਾ ਨਾਲੇ ਮੈਨੂੰ ਇਹ ਪੁੱਠੀ ਮੱਤ ਦਿੰਦੇ ਹੋ। ਕਹਿੰਦੇ ਕੀ ਗੱਲ? ਕਹਿੰਦਾ ਤੁਸੀਂ ਮੈਨੂੰ ਰਾਮ ਚੰਦਰ ਸਮਝ ਛੱਡਿਆ? ਕੋਈ ਬੰਦਾ ਵੀ ਆਪਣੀ ਜਨਾਨੀ ਨੂੰ ਤੇ ਆਪਣੇ ਆਪਣੀ ਜਿਹੜੀ ਹੋਮਲੈਂਡ ਹੈ, ਘਰ ਹੈ ਜਿੱਥੇ, ਉਹਨੂੰ ਕਦੇ ਵੀ ਕੋਈ ਆਦਮੀ ਨਹੀਂ ਛੱਡਿਆ ਕਰਦਾ। ਰਾਮ ਚੰਦਰ ਜੀ ਲਕਸ਼ਮਣ ਜੀ ਨੂੰ ਕਹਿਣ ਲੱਗੇ, ਲਕਸ਼ਮਣ ਜੀ ਹੁਣ ਦੱਸ ਕੀ ਕਰੀਏ, ਜਦ ਤਾਂ ਕਹਿੰਦੇ ਸੀ ਵੀ ਸੀਤਾ ਨੂੰ ਘਰ ਲਿਆਉਂਦਾ ਤੇ ਇਹ ਹੁਣ ਇਹ ਕਹਿੰਦੇ ਨੇ ਵੀ ਸੀਤਾ ਨੂੰ ਛੱਡ ਦਿੱਤਾ। ਸੋ ਇਹ ਲੋਕ ਵਾਸ਼ਨਾ ਹੁੰਦੀ ਹੈ, ਲੋਕਾਂ ਨੂੰ ਕੋਈ ਖੁਸ਼ ਨਹੀਂ ਕਰ ਸਕਿਆ ਕਰਨਾ। ਇਸੇ ਤਰ੍ਹਾਂ ਸ਼ਾਸਤਰ ਵਾਸ਼ਨਾ ਹੁੰਦੀ ਹੈ, ਕਿਤਾਬਾਂ ਪੜ੍ਹੀ ਜਾਣੀਆਂ, ਨੋਟਸ ਲਈ ਜਾਣੇ, ਪੜ੍ਹੀ ਜਾਣੀਆਂ, ਨੋਟਸ ਲਈ ਜਾਣੇ, ਦੋ ਤਰ੍ਹਾਂ ਕਿਤਾਬਾਂ ਪੜ੍ਹੀ ਦੀਆਂ। ਇੱਕ ਤਾਂ ਕਿਤਾਬ ਪੜ੍ਹੀ ਦੀ ਹੈ ਆਪਣੇ ਆਪ ਨੂੰ ਸੁਧਾਰਨ ਵਾਸਤੇ, ਨਾਲ ਦੀ ਨਾਲ ਵਿਚਾਰ ਕਰੀ ਜਾਈਦੀ ਹੈ ਵੀ ਐਂ ਕਹਿੰਦੇ ਨੇ ਇਹਦੇ 'ਚ ਲਿਖਿਆ ਹੋਇਆ, ਗੱਲ ਤਾਂ ਬੜੇ ਕੰਮ ਦੀ ਲਿਖੀ ਹੋਈ ਹੈ, ਵੀ ਇਹ ਗੱਲ ਸਮਝਣੀ ਚਾਹੀਦੀ ਹੈ। ਛੋਟੇ ਤੋਂ ਛੋਟਾ ਬੰਦਾ ਵੀ ਵੱਡੇ ਤੋਂ ਵੱਡਾ ਉਪਦੇਸ਼ ਦੇ ਦਿੰਦਾ। ਦੂਸਰਾ ਹੁੰਦਾ ਹੈ, ਦੂਸਰੇ ਪੜ੍ਹਦੇ ਨੇ ਆਪਣੇ ਵਾਸਤੇ ਕੁਛ ਨਹੀਂ, ਜਿਵੇਂ ਕੜਛੀ ਫਿਰਦੀ ਹੈ ਨਾ ਪਤੀਲੇ ਦੇ ਵਿੱਚ, ਚਾਹੇ ਕਿੰਨਾ ਹੀ ਸਵਾਦੂ ਭੋਜਨ ਹੋਵੇ ਕੜਛੀ ਨੂੰ ਨਹੀਂ ਪਤਾ ਲੱਗਦਾ, ਫਿਰਦੀ ਹੈ ਉਹਦੇ ਵਿੱਚ ਪਤੀਲੇ 'ਚ, ਉਹ ਕੜਛੀ ਦੇ ਕੜਛੀ ਵਿਦਿਆ ਹੁੰਦੀ ਆ। ਉਹ ਪੜ੍ਹਨੀਆਂ ਕਿਤਾਬਾਂ, ਲੇਕਿਨ ਅਸਰ ਨਹੀਂ ਹੋਣ ਦੇਣਾ ਆਪਣੇ ਤੇ, ਉਹਦੀਆਂ ਕੋਟੇਸ਼ਨਾਂ ਨੋਟ ਕਰੀ ਜਾਣੀਆਂ, ਦੂਜਿਆਂ ਨੂੰ ਸੁਣਾਉਣੀਆਂ, ਦੂਜਿਆਂ ਦੇ ਵਿੱਚ ਵਾਹਵਾ ਵਾਹਵਾ ਕਰੀ ਜਾਣੀ। ਉਹ ਜਿਹੜੇ ਆਮ ਵਿਦਵਾਨ ਨੇ ਉਹ ਬਹੁਤ ਸਾਰੀਆਂ ਕਿਤਾਬਾਂ ਕੰਸਲਟ ਕਰਕੇ ਆਪਣਾ ਕੁਛ ਬਣਾ ਕੇ ਦੇ ਦਿੰਦੇ ਨੇ, ਉਹ ਜਦੇ ਜਦੇ ਹੁੰਦਾ ਹੈ ਉਹਨਾਂ ਦਾ ਜੀਵਨ ਉਹਾ ਜਿਹਾ ਹੀ ਰਹਿੰਦਾ ਜਿਹਾ ਜਿਹਾ ਹੁੰਦਾ, ਕਿਤਾਬ ਉਹਨਾਂ 'ਤੇ ਅਸਰ ਨਹੀਂ ਕਰਦੀ। ਮਹਾਰਾਜ ਇਸ ਵਿਦਿਆ ਨੂੰ ਲਾਇਕ ਨਹੀਂ ਕਰਦੇ ਵੀ ਇਹ ਫਜ਼ੂਲ ਹੈ ਵਿਦਿਆ, ਐਵੇਂ ਬੋਝ ਪੋਤਾ ਬਣਿਆ ਫਿਰਦਾ। ਸੋ ਇਸ ਤਰ੍ਹਾਂ ਦੇ ਨਾਲ ਅਨੁਸ਼ਠਾਨ ਵਾਸ਼ਨਾ ਹੈ ਵੀ ਮੇਰੇ ਕੋਲ ਲੋਕ ਬਹੁਤੇ ਆ, ਹੁਣ ਮੈਂ ਚਿਲੇ ਕੱਟਾਂ ਤੇ ਬਿਮਾਰਾਂ ਨੂੰ ਰਾਜੀ ਕਰਦਾ, ਲੋਕਾਂ ਦੇ ਕੰਮ ਬਣ ਜਾਣ ਮੇਰੇ ਕੋਲ ਆ ਜੀ, ਇਹ ਵੀ ਵਾਸ਼ਨਾ ਹੁੰਦੀ। ਸੋ ਇੰਨੀਆਂ ਵਾਸ਼ਨਾ ਦੇ ਹੁੰਦੇ ਹੋਏ ਮਹਾਰਾਜ ਕਹਿੰਦੇ ਭਾਈ ਫੇਰ ਤੁਸੀਂ ਨਾਮ ਦਾ ਰਸ ਕਿੱਥੋਂ ਭਾਲਦੇ ਹੋ ਨਵਾਬ ਸਾਹਿਬ, ਇਹ ਤਾਂ ਭਰਿਆ ਪਿਆ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘਟ ਨਾਮ। ਜੇ ਉਹ ਰਸ ਲੈਣਾ ਹੈ ਰਾਰਾ ਰਸ ਨਿਰਸ ਕਰ ਜਾਂਦੇ, ਹੋਏ ਨਿਰਸ ਸੋ ਰਸ ਪੈ ਜਾਂਦੇ, ਇਹ ਜਿਹੜੇ ਰਸ ਨੇ ਇਹਨਾਂ ਨੂੰ ਨਿਰਸ ਕਰਦੇ, ਜਦੋਂ ਇਹਨਾਂ ਨੂੰ ਨਿਰਸ ਕਰ ਦੇਗਾ ਫੇਰ ਨਾਮ ਦੇ ਰਸ ਦੀ ਪਛਾਣ ਕਰ ਲੇਗਾ। ਜਦੋਂ ਨਾਮ ਦਾ ਰਸ ਆ ਗਿਆ ਇਹ ਰਸ ਛਾਡੇ ਉਹ ਰਸ ਆਵਾ, ਜਦੋਂ ਇਹ ਰਸ ਛੱਡ ਦਾਂਗੇ ਸਾਰੇ ਫੇਰ ਉਹ ਨਾਮ ਦਾ ਰਸ ਆਏਗਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ, ਜਦੋਂ ਉਹ ਆ ਗਿਆ ਫੇਰ ਨਹੀਂ। ਬਾਕੀ ਜੋ ਦੁਨੀਆਂ ਦੇ ਰਸ ਨੇ ਇਹ ਆਦਮੀ ਨੂੰ ਨਰਕਾਂ 'ਚ ਲੈ ਜਾਂਦੇ, ਅੱਖਾਂ ਦਾ ਰਸ ਹੈ, ਕੰਨਾਂ ਦਾ ਰਸ ਹੈ, ਇੰਦਰੀਆਂ ਦਾ ਰਸ ਹੈ, ਜ਼ਬਾਨ ਦਾ ਰਸ ਹੈ, ਬੇਅੰਤ ਰਸ ਨੇ, ਤੇ ਇੱਕ ਇੱਕ ਰਸ ਜਿਹੜਾ ਹੈ ਇਸ ਨੂੰ ਕਿੱਥੇ ਲੈ ਜਾਂਦਾ। ਮਹਾਰਾਜ ਦੱਸਦੇ ਨੇ ਕਿ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਕਾਮ ਦਾ ਰਸ ਹੈ ਦੌੜਿਆ ਫਿਰਦਾ ਬੰਦਾ, ਕਹਿੰਦੇ ਕਰੋੜਾਂ ਦਿਨ ਦੁੱਖਾਂ ਦੇ ਵਿੱਚ ਪੈਂਦਾ, ਘੜੀ ਮਹੱਤ ਰੰਗ ਮਾਣੇ ਰਲੀਆਂ, ਫਿਰ ਬਹੁਤ ਬਹੁਤ ਪਛਤਾਵੇ, ਥੋੜਾ ਜਿਹਾ ਰਸ ਮਾਣਦਾ ਫਿਰ ਪਛਤਾਉਂਦਾ ਜਾਂ ਨਰਕਾਂ 'ਚ ਜਾਂਦਾ ਤੇ ਜਦੋਂ ਸਜਾਵਾਂ ਮਿਲਦੀਆਂ ਪੜ ਲਓ। ਟਾਣੀ ਪੀੜਨੀ ਨਵਾਣੀ ਤੇਰੀ ਦਿੰਦੜੀ ਤੱਕਦੇ ਬੁਰਾਈਆਂ ਨਾਲ, ਆਹ ਸਖਤ ਵਾਰਨਿੰਗ ਦਿੱਤੀ ਹੈ ਇਸ ਪਾਸੇ। ਲਾਹ ਵਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆ ਲੁਕ ਅੰਦਰ ਠਾਣੀ, ਸੰਨੀ ਦੇਨ ਵਿਖਾਮ ਥਾਏ ਮਿੱਠੇ ਮਦਵਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰੇਸ਼ਤਾ ਤਿਲ ਪੀੜੇ ਕਾਣ, ਭੋਗੇ ਭੋਗ ਅਨੇਕ ਬਿਨ ਨਾਵਾ ਸੁਣਿਆ। ਇੱਕ ਭੋਗ ਹੈ ਖਾਣ ਦੇ ਪੀਣ ਦੇ ਮੋਹ ਦੇ ਗੁੱਸੇ ਦੇ, ਅਨੇਕਾਂ ਹੀ ਭੋਗ ਨੇ ਆਦਮੀ ਦੇ ਅੰਦਰ। ਹਰ ਕੀ ਭਗਤ ਬਿਨਾ ਮਰ ਮਰ ਰੋਣਿਆ, ਮਰ ਮਰ ਕੇ ਰੋਵੇਗਾ ਕਹਿੰਦੇ। ਕੱਪੜ ਭੋਗ ਸੁਗੰਧ ਤਨ ਮਰਦਨ ਮਲ, ਨਾਮ ਤੋਂ ਬਗੈਰ ਸੁਣਨਾ ਹੋ ਕੇ ਵਧੀਆ ਤੇ ਵਧੀਆ ਕੱਪੜੇ ਪਾਉਣੇ, ਤਨ ਦੇ ਉੱਤੇ ਵਧੀਆ ਤੇ ਵਧੀਆ ਖੁਸ਼ਬੂਆਂ ਲਾਉਣਾ, ਬਿਨ ਸਿਮਰਨ ਤਨ ਛਾਰ ਸਰ ਪਰ ਚੱਲਣਾ। ਸਿਮਰਨ ਤੋਂ ਬਗੈਰ ਤਨ ਤਾਂ ਸੁਆਹ ਬਣ ਜਾਏਗੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਨਵਾਬ ਸਾਹਿਬ, ਮਨ ਨਾਮ ਦੇ ਵਿੱਚ ਕਿਵੇਂ ਲੱਗ ਜਾਵੇ? ਜਿੰਨੀ ਦੇਰ ਤੱਕ ਆਦਮੀ ਦੇ ਅੰਦਰ ਵਾਸ਼ਨਾ ਨੇ ਤੇ ਕੁਰਸ ਨੇ, ਇਹ ਜੋ ਨਾਮ ਦਾ ਰਸ ਹੈ ਸਾਰਿਆਂ ਦੀ ਨਹੀਂ ਲਿਖਿਆ ਹੁੰਦਾ ਲੇਖ, ਇਹ ਤਾਂ ਪੂਰਵਲੇ ਭਾਗ ਹੋਣ, ਪੂਰੇ ਗੁਰੂ ਦੀ ਮਿਹਰ ਹੋਵੇ, ਐਸਾ ਫਰਮਾਨ ਹੈ ਮਹਾਰਾਜ ਦਾ ਕਿ ਪੂਰਾ ਗੁਰੂ ਮਿਲੇ। ਨਾਮ ਦਾ ਰਸ ਤਾਂ ਪ੍ਰਾਪਤ ਹੁੰਦਾ, ਜਿੰਨਾ ਚਿਰ ਸਮਰੱਥ ਗੁਰੂ ਨਹੀਂ ਮਿਲਦਾ ਨਾਮ ਦਾ ਰਸ ਨਹੀਂ ਮਿਲਿਆ ਕਰਦਾ। ਨਾਮ ਦੇ ਰਸ ਵਾਲੇ ਭਾਗਾਂ ਵਾਲੇ ਨੇ, ਜਿਹੜੇ ਦੂਜੇ ਨੇ ਉਹ ਨਾਮ ਤੋਂ ਟੁੱਟ ਕੇ ਸੰਸਾਰ ਸਾਰਾ ਹੀ ਰੋਂਦਾ ਹੀ ਰੋਂਦਾ।
ਬਿਨਾਂ ਗੁਰਾਂ ਤੋਂ ਮਿਲੇ ਨਾ ਰਸ ਨਾਮ ਦਾ, ਭਾਗੀ ਰੋਵੇ
ਸਰੀਰ ਦੇ ਅੰਦਰ ਝਲਕਾਰਾ ਵੱਜਦਾ। ਇਹ ਤਿੰਨ ਚਾਰ ਚੀਜ਼ਾਂ ਤੋਂ ਜਾਣਿਆ ਜਾਂਦਾ ਬਈ ਮੇਰੇ ਵਾਹਿਗੁਰੂ ਕੋਈ ਸੁਣ ਮੁਣ ਚੀਜ਼ ਨਹੀਂ ਹੈ, ਬਈ ਸੁਣਦਾ ਨਹੀਂ ਸਾਡੀ ਗੱਲ, ਸਿਰਫ ਸਾਡੇ ਵਾਲਾ ਜਿਹੜਾ ਕਨੈਕਸ਼ਨ ਹੈ ਉਹ ਟੁੱਟਿਆ ਹੋਇਆ। ਜਦੋਂ ਕਨੈਕਸ਼ਨ ਜੁੜਦਾ ਹੈ ਉਸ ਵੇਲੇ ਜਿਵੇਂ ਬਿਜਲੀ ਨਾਲ ਕਨੈਕਸ਼ਨ ਜੁੜ ਜਾਏ ਤੇ ਤਾਰ ਨੂੰ ਹੱਥ ਲਾ ਕੇ ਦੇਖੋ ਕਿੰਨੀ ਝਨਾਟ ਵੱਜੂ, ਕਿੰਨਾ ਜ਼ਬਰਦਸਤ ਝਟਕਾ ਮਾਰ। ਇਸੇ ਤਰ੍ਹਾਂ ਜਦ ਵਾਹਿਗੁਰੂ ਜੀ ਦੇ ਨਾਲ ਮਨ ਜੁੜਦਾ ਹੈ ਉਸ ਵੇਲੇ ਅੰਦਰ ਕੋਈ ਰਸ ਦੀ ਫੁਹਾਰ ਚੱਲਦੀ ਹੈ। ਦੋ ਤਰ੍ਹਾਂ ਦਾ ਰਸ ਹੈ ਅੰਦਰ ਵੀ, ਪਹਿਲਾ ਹੈ ਇਕਾਗਰਤਾ ਦਾ ਰਸ। ਇਕਾਗਰਤਾ ਮਨ ਟਿਕ ਜਾਵੇ, ਤੁਰਨੇ ਹਟ ਜਾਣ, ਚਿੱਤ ਇਕਾਗਰ ਹੋ ਜਾਵੇ, ਉਸ ਵੇਲੇ ਆਦਮੀ ਦੇ ਅੰਦਰ ਇੱਕ ਮਿੱਠਾ ਮਿੱਠਾ ਰਸ ਸ਼ੁਰੂ ਹੋ ਜਾਇਆ ਕਰਦਾ। ਇਦੋਂ ਗਾਹਾਂ ਇੱਕ ਰਸ ਹੋਰ ਹੈ ਜਿਹਨੂੰ ਨਿਰੁੱਧ ਦਾ ਰਸ ਕਹਿੰਦੇ। ਸਾਰੀਆਂ ਚਿੱਤ ਬਿਰਤੀਆਂ ਕਾਬੂ ਕਰ ਲੈਣੀਆਂ ਤੇ ਇੱਕ ਧਿਆਨ ਦੇ ਉੱਤੇ ਜੋੜ ਲੈਣੀ ਆ। ਜੇਕਰ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰਦਾ ਜਾਂ ਸ਼ਬਦ ਦਾ ਧਿਆਨ ਧਰਦਾ, ਸ਼ਬਦ ਦਾ, ਸਾਊਂਡ ਦਾ, ਜਾਂ ਪ੍ਰਕਾਸ਼ ਦਾ ਧਰਦਾ ਜਾਂ ਸਾਕਾਰ ਦਾ, ਜਿਸ ਤਰ੍ਹਾਂ ਦਾ ਵੀ ਹੈ, ਉਹ ਜਿਸ ਵਕਤ ਆਪਣਾ ਆਪ ਭੁੱਲ ਜਾਂਦਾ, ਤ੍ਰੁਪਟੀ ਟੁੱਟ ਜਾਂਦੀ ਹੈ ਤੇ ਅਤਾ ਧਿਆਨ ਦੇ ਦੀ, ਉਸ ਵੇਲੇ ਇੱਕ ਰਸ ਆਉਂਦਾ ਸਰੀਰ ਚ, ਨਾਟਾ ਮਾਰਦਾ, ਨਾਟਾ ਦਿੰਦਾ। ਉਹ ਜਿਹੜਾ ਰਸ ਹੈ ਜੇ ਇੱਕ ਵਾਰੀ ਆ ਜਾਏ ਮਹੀਨਿਆਂ ਵੱਧੀ ਨਹੀਂ ਉਤਰਦਾ। ਇੱਕ ਉਸ ਤੋਂ ਅੱਗੇ ਰਸ ਹੈ, ਉਸ ਰਸ ਨੂੰ ਪ੍ਰੇਮ ਰਸ ਕਹਿੰਦੇ ਨੇ। ਉਹ ਸ਼ੁੱਧ ਪਿਆਰ ਦਾ ਰਸ ਹੁੰਦਾ, ਉਹਦੇ ਚ ਗਰਜ ਨਹੀਂ ਹੁੰਦੀ ਕੋਈ ਵੀ, ਕੇਵਲ ਕੁਰਬਾਨ ਹੋਣ ਦੀ ਹੁੰਦੀ ਆ ਵੀ ਮੈਂ ਮਿਟ ਜਾ। ਪਕੜ ਨਹੀਂ ਹੋਇਆ ਕਰਦੀ ਕਿਸੇ ਕਿਸਮ ਦੀ, ਕੋਈ ਆਪਣੀ ਮਰਜ਼ੀ ਨਹੀਂ ਹੋਇਆ ਕਰਦੀ, ਟੋਟਲ ਸਰੈਂਡਰ ਹੁੰਦਾ ਉੱਥੇ। ਜਦੋਂ ਇਹ ਪਿਆਰ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਦਾ ਉਸ ਵੇਲੇ ਜੋ ਰਸ ਆਉਂਦਾ ਮਹਾਨ ਰਸ ਹੋਇਆ ਕਰਦਾ। ਉਹ ਜੋ ਸੋਝੀ ਪੈਦਾ ਹੁੰਦੀ ਹੈ ਘੱਟ ਘੱਟ ਚ ਵਿਆਪਕ ਦੀ, ਉਹ ਨਾਮ ਰਸ ਹੋਇਆ ਕਰਦਾ, ਗਿਆਨ ਦਾ ਰਸ ਹੈ। ਸੋ ਇਹ ਰਸ ਜਿਹੜਾ ਹੈ ਜਿੰਨਾ ਚਿਰ ਗੁਰੂ ਦਿਆਲ ਨਹੀਂ ਹੁੰਦੇ, ਮਹਾਰਾਜ ਕਹਿੰਦੇ ਇਹ ਹਰ ਰਸ ਬਣ ਤਿਰਨ ਸਭਤ ਹੈ। ਹੁਣ ਇੱਥੇ ਗੱਲ ਸਮਝੋ ਵੀ ਰਸ ਦੀ ਗੱਲ ਕਿੱਥੇ ਗਈ। ਮਹਾਰਾਜ ਕਹਿੰਦੇ ਜਿਹੜਾ ਇਹ ਹਰ ਰਸ ਹੈ ਨਾ, ਇਹ ਬਣਾਂ ਵਿੱਚ, ਦਰਖਤਾਂ ਵਿੱਚ, ਘਾਹ ਵਿੱਚ, ਜਿੱਧਰ ਨੂੰ ਅਸੀਂ ਦੇਖਦੇ ਹਾਂ ਹਰ ਪਾਸੇ ਰਸ ਹੈ, ਲੇਕਿਨ ਭਾਗਹੀਣ ਨਹੀਂ ਖਾਏ, ਭਾਗਹੀਣ ਹੋ ਨਹੀਂ ਇਹ ਮਿਲਦਾ। ਬਿਨ ਸਤਿਗੁਰ ਪੱਲੇ ਨਾ ਪਵੇ, ਮਨਮੁਖ ਰਹੇ ਬਿਰਲਾ। ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ, ਮਨਮੁਖ ਇਹ ਨਹੀਂ ਹੁੰਦਾ ਵੀ ਅਸੀਂ ਗੁਰੂ ਕੋਲ ਆਉਂਦੇ ਹਾਂ ਮੱਥੇ ਟੇਕਦੇ ਹਾਂ ਅਸੀਂ ਬਣ ਗਏ ਗੁਰਮੁਖ, ਨਾ। ਜਿੰਨਾ ਚਿਰ ਅਸੀਂ ਮਨ ਦੀ ਮੱਤ ਦੇ ਪਿੱਛੇ ਚੱਲ ਰਹੇ ਹਾਂ ਉਨਾ ਚਿਰ ਅਸੀਂ ਮਨ ਦੇ ਸਿੱਖ ਹਾਂ। ਜਦ ਅਸੀਂ ਗੁਰੂ ਦੇ ਪਿੱਛੇ ਚੱਲ ਪਾਂਗੇ ਫਿਰ ਮਨ ਦੀ ਗੱਲ ਕੋਈ ਨਹੀਂ ਚੱਲਿਆ ਕਰਦੀ, ਉਸ ਵੇਲੇ ਫਿਰ ਗੁਰੂ ਦਾ ਵਚਨ ਚੱਲਦਾ। ਸੋ ਬਿਨ ਸਤਿਗੁਰ ਪੱਲੇ ਨਾ ਪਵੇ, ਮਨਮੁਖ ਰਹੇ ਬਿਲ ਲਾਏ ਬਿਰਲਾਪ ਕਰਦੇ। ਉਹ ਸਤਿਗੁਰ ਅੱਗੇ ਨਾ ਨਿਵੇ, ਅੰਦਰੋਂ ਨਹੀਂ ਨਿਭਦੇ, ਆਪਣੀ ਆਕੜ ਵਿੱਚ ਰੱਖਦੇ, ਪੂਰੀ ਤਰ੍ਹਾਂ ਨਹੀਂ ਸਰੈਂਡਰ ਕਰਦੇ ਆਪਣੇ ਆਪ ਨੂੰ, ਵਿੱਚ ਰੱਖਣਗੇ ਆਪਣਾ। ਅੰਤਰ ਕ੍ਰੋਧ ਬੁਲਾਏ, ਅੰਦਰ ਉਹਨਾਂ ਅੰਤਰ ਕ੍ਰੋਧ ਬੁਲਾਏ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜਿਹੜਾ ਹਰ ਰਸ ਹੈ ਨਾ, ਉਹ ਹਰ ਥਾਂ ਦੇ ਉੱਤੇ ਪਰਿਪੂਰਨ। ਹੁਣ ਫਿਰ ਰਸ ਕੀ ਹੋਇਆ? ਮੈਂ ਬੇਨਤੀ ਕਰੀ ਸੀ ਕਿ ਵਾਹਿਗੁਰੂ ਜਦੋਂ ਸਰੀਰ ਦੇ ਅੰਦਰ ਹੈ ਉਹਦਾ ਰੂਪ ਰੰਗ ਰੇਖ ਭੇਖਤਾ ਨਹੀਂ ਹੈ ਕੋਈ, ਲੇਕਿਨ ਕਈ ਤਰ੍ਹਾਂ ਦੇ ਨਾਲ ਉਹਦੇ ਦਰਸ਼ਨ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਸ਼ਬਦ ਰੂਪ ਦੇ ਅੰਦਰ, ਇੱਕ ਹੋਇਆ ਕਰਦੇ ਨੇ ਉਹ ਪ੍ਰਕਾਸ਼ ਰੂਪ ਦੇ ਅੰਦਰ। ਜੇ ਕੋਈ ਸਾਕਾਰ ਦਾ ਧਿਆਨ ਕਰਦਾ ਉਸ ਰੂਪ ਚ ਹੋਇਆ ਕਰਦੇ ਨੇ। ਚੌਥੇ ਹੋਇਆ ਕਰਦੇ ਨੇ ਰਸ ਦੇ ਰੂਪ ਦੇ ਅੰਦਰ, ਕਿਉਂਕਿ ਰਸ ਵਾਹਿਗੁਰੂ ਆਪ ਹੀ ਹੈ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ, ਆਪੇ ਹੀ ਰਸ ਬਣਿਆ ਹੋਇਆ। ਜਦੋਂ ਕਿਸੇ ਜਗਿਆਸੂ ਦੇ ਉੱਤੇ ਪ੍ਰਸੰਨ ਹੁੰਦਾ ਤਾਂ ਉਹਨੂੰ ਪਹਿਲਾਂ ਰਸ ਦੇ ਰੂਪ ਚ ਦਰਸ਼ਨ ਦਿੰਦਾ, ਉਹ ਸਮਝ ਜਾਂਦੇ ਨੇ, ਮਹਾਂਪੁਰਸ਼ ਦੱਸ ਦਿੰਦੇ ਨੇ ਵੀ ਹੁਣ ਤੇਰੇ ਅੰਦਰ ਪਰਮੇਸ਼ਰ ਨਾ ਰਸ ਰੂਪ ਹੋ ਕੇ ਵਿਚਰ ਰਿਹਾ, ਪਿਆਰ ਦਾ ਰੂਪ ਹੋ ਕੇ ਵਿਚਰ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਇਹ ਬੀਬੀ ਨੇ ਕੁਛ ਕੁਛ ਸਮਝਣ ਦਾ ਯਤਨ ਕਰਿਆ। ਭਾਈ ਮਰਦਾਨੇ ਨੇ ਜਿਹੇ ਜੇ ਅੱਖਰਾਂ ਚ ਉਹਨੂੰ ਆਉਂਦਾ ਸੀ ਉਹਨੇ ਸਮਝਾਇਆ, ਬਹੁਤ ਬਚਨ ਹੋਏ। ਉਹਦੇ ਬਾਅਦ ਇਹਨੂੰ ਕੁਛ ਕੁਛ ਸਮਝ ਲੱਗ ਗਈ ਵੀ ਕੋਈ ਗੱਲ ਹੋਰ ਤਰ੍ਹਾਂ ਦੀ ਹੈ ਜਿਹੜੀ ਅਸੀਂ ਅੱਜ ਤੱਕ ਨਹੀਂ ਦੇਖੀ। ਪਰ ਅੰਦਰ ਜਦ ਝਾਤੀ ਮਾਰੀ ਕਹਿਣ ਲੱਗੀ ਆਹ ਸਵਾਦ ਤਾਂ ਮੈਨੂੰ ਅੱਜ ਤੱਕ ਨਹੀਂ ਆਇਆ, ਜਿਹੜਾ ਮੈਂ ਇਹਨਾਂ ਦਾ ਕੀਰਤਨ ਸੁਣਿਆ ਤੇ ਦਰਸ਼ਨ ਕਰੇ ਨੇ। ਗੁਰੂ ਨਾਨਕ ਪਾਤਸ਼ਾਹ ਨੂੰ ਅਜੇ ਜਾਣਦੀ ਨਹੀਂ ਸੀ, ਲੇਕਿਨ ਕੇਵਲ ਦਰਸ਼ਨ ਕੀਤੇ ਸੀ, ਚਿਹਰੇ ਦਾ ਪ੍ਰਭਾਵ ਤੱਕਿਆ ਸੀ, ਅੰਦਰ ਲੈ ਗਿਆ। ਜਦ ਅੱਖਾਂ ਮੀਟਦੀਆਂ ਅੰਦਰ ਨਜ਼ਰ ਆਉਂਦੇ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਨਿਵਾਸ ਹੋ ਜਾਵੇ ਉੱਥੇ ਤਾਂ ਰਸ ਦੇ ਭੰਡਾਰੇ ਹੀ ਖੁੱਲ ਜਾਂਦੇ ਨੇ ਸਤਸੰਗ ਜੀ, ਕਰਕੇ ਦੇਖ ਲਓ। ਜਿੱਥੇ ਗੁਰੂ ਨਾਨਕ ਜਿਸ ਮਸਤਕ ਚ ਆ ਕੇ ਵਿਰਾਜ ਗਏ ਉੱਥੇ ਫਿਰ ਬੇਰੁਖੀ ਨਹੀਂ ਹੁੰਦੀ, ਫਿਰ ਸ਼ਿਕਾਇਤ ਨਹੀਂ ਹੁੰਦੀ ਵੀ ਮੇਰਾ ਮਨ ਨਹੀਂ ਲੱਗਦਾ ਜੀ, ਮੈਨੂੰ ਰਸ ਨਹੀਂ ਜੀ ਆਉਂਦਾ, ਬੇਰਸ ਰਹਿਣਾ, ਆਪਣਾ ਆਲਾ ਦੁਆਲਾ ਠੀਕ ਕਰੋ। ਸੋ ਉਹ ਰਸ ਨੂੰ ਦੱਸਿਆ ਨਹੀਂ ਜਾਂਦਾ ਤੇ ਮਨ ਚ ਖਿਆਲ ਆਇਆ, ਮਨਾ ਤੂੰ ਗੱਲਾਂ ਕਰੀ ਜਾਂਦਾ ਵੀ ਇਹ ਤਿੰਨ ਦਿਨ ਦੇ ਇਹਨਾਂ ਨੇ ਖਾਧਾ ਪੀਤਾ ਕੁਛ ਨਹੀਂ ਹੈ ਤੇ ਕਿਉਂ ਨਾ ਮੈਂ ਜਾ ਕੇ ਕੁਛ ਛਕਣ ਨੂੰ ਲਿਆਵਾਂ। ਨਮਸਕਾਰ ਕਰਦੀ ਹੈ ਤੇ ਜੇ ਗੁਰੂ ਨਾਨਕ ਪਾਤਸ਼ਾਹ ਉਸੇ ਤਰ੍ਹਾਂ ਸਮਾਧੀ ਸਥਿਤ ਨੇ, ਘਰ ਆ ਜਾਂਦੀ ਹੈ ਆ ਕੇ ਕਾਹਲੀ ਦੇ ਨਾਲ, ਕੜਨੀ ਦੇ ਵਿੱਚੋਂ ਮਲਾਈ ਸਮੇਤ ਦੁੱਧ ਕੱਢਦੀ ਹੈ ਤੇ ਗੜਵੇ ਚ ਪਾ ਲੈਂਦੀ ਹੈ, ਛੰਨਾ ਉੱਤੇ ਧਰ ਲੈਂਦੀ ਹੈ, ਛੰਨੇ ਵਿੱਚ ਸ਼ੱਕਰ ਪਾ ਲੈਂਦੀ ਹੈ, ਦੋ ਤਿੰਨ ਬਰਤਨ ਨਾਲ ਲੈ ਲੈ ਤੇ ਮੁੜ ਕੇ ਉੱਥੇ ਹੀ ਫਿਰ ਚਲੀ ਜਾਂਦੀ ਹੈ। ਜਾ ਕੇ ਮਸਤਕ ਨਵਾਇਆ ਤੇ ਇੰਨੀ ਦੇਰ ਨੂੰ ਗੁਰੂ ਮਹਾਰਾਜ ਸਮਾਧੀ ਤੋਂ ਉਥਾਨ ਹੋਏ ਤੇ ਆਪ ਨੇ ਜਦ ਨੈਣਾ ਦੀ ਚਾਤ ਦੇਖੀ, ਅੰਦਰੇ ਬਹਿ ਗਏ ਉਦਾਂ ਜਾ ਕੇ, ਸਮਝੇ ਨਹੀਂ ਆਉਂਦੀ, ਐਸੀ ਅਵਸਥਾ ਹੋਈ ਜਿਹੜੀ ਮਸਤਾਨਿਆਂ ਦੀ ਹੋ ਜਾਇਆ ਕਰਦੀ। ਸ਼ੁੱਧ ਬੁੱਧ ਭੁੱਲ ਗਈ ਉਸ ਵੇਲੇ, ਕਾਫੀ ਦੇਰ ਦੋਵੇਂ ਹੱਥ ਬੰਨ ਕੇ ਸਾਹਮਣੇ ਬੈਠੀ ਰਹੀ। ਅਖੀਰ ਉਸਨੇ ਬੇਨਤੀ ਕੀਤੀ, ਕਹਿਣ ਲੱਗੀ ਮਹਾਰਾਜ ਮੈਂ ਦੁੱਧ ਲਿਆਈ ਹਾਂ ਆਪਣੇ ਵਾਸਤੇ। ਮਹਾਰਾਜ ਕਹਿੰਦੇ ਕਾਕੋ ਇਹ ਕੀ ਹੈ ਭਾਈ ਗੜਬੇ ਵਿੱਚ? ਕਹੇ ਸੱਚੇ ਪਾਤਸ਼ਾਹ ਤੁਸੀਂ ਤਿੰਨਾਂ ਦਿਨਾਂ ਦੇ ਭੁੱਖੇ ਬੈਠੇ ਹੋ ਤੇ ਮੈਂ ਤੁਹਾਡੇ ਵਾਸਤੇ ਦੁੱਧ ਲਿਆਈ ਹਾਂ, ਤੁਸੀਂ ਪੀਓ। ਮਹਾਰਾਜ ਕਹਿੰਦੇ ਕਾਕੋ ਇਹ ਤੁਸੀਂ ਪੀਓ, ਤੁਸੀਂ ਉਹ ਪੀਓ, ਕਿਉਂਕਿ ਭੁੱਖ ਤੁਹਾਨੂੰ ਇਹ ਲੱਗੀ ਹੋਈ ਹੈ, ਕਿਸੇ ਨੂੰ ਜ਼ਮੀਨ ਦੀ ਲੱਗੀ ਹੋਈ ਹੈ, ਕਿਸੇ ਨੂੰ ਪੈਸੇ ਦੀ ਲੱਗੀ ਹੋਈ ਹੈ, ਕਿਸੇ ਨੂੰ ਮਾਣ ਦੀ ਭੁੱਖ ਲੱਗੀ ਹੋਈ ਹੈ, ਤੁਹਾਨੂੰ ਬਹੁਤੀ ਭੁੱਖ ਲੱਗੀ ਹੋਈ ਹੈ, ਤੁਸੀਂ ਉਹ ਪਿਓ, ਸਾਨੂੰ ਤਾਂ ਥੋੜ੍ਹੀ ਭੁੱਖ ਹੈ। ਅੰਦਰ ਝਨਾਟ ਚਲੀ ਗਈ ਵੀ ਮੇਰਾ ਆਦਮੀ ਰੋਜ਼ ਕਹਿੰਦਾ ਵੀ ਜ਼ਮੀਨ ਹੋਰ ਚਾਹੀਦੀ ਹੈ, ਪੈਸੇ ਆਪਣੇ ਕੋਲ ਥੋੜ੍ਹੇ ਨੇ ਹੋਰ ਚਾਹੀਦੇ ਨੇ, ਤੇ ਇੱਜ਼ਤ ਨਹੀਂ ਹੋਣੀ ਆਪਣੀ ਜੇ ਵੱਡੇ ਜ਼ਿਮੀਂਦਾਰ ਨਹੀਂ ਬਣਦੇ, ਤਾਂ ਤਿੰਨੇ ਹੀ ਗੱਲਾਂ ਕਹਿ ਦਿੱਤੀਆਂ। ਉਸ ਵੇਲੇ ਬੇਨਤੀ ਕਰਨ ਲੱਗ ਗਈ, ਕਹਿਣ ਲੱਗੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਜੇ ਮੈਨੂੰ ਪਿਲਾਉਣਾ ਹੈ ਤੁਸੀਂ, ਮੈਂ ਇਹ ਦੁੱਧ ਨਾ ਮੈਨੂੰ ਪਿਲਾਓ, ਮੈਨੂੰ ਤੁਸੀਂ ਪਿਲਾਓ ਉਹ ਅਣਡਿੱਠਾ ਰਸ ਜੋ ਮੈਨੂੰ ਸ਼ਬਦ ਵਿੱਚੋਂ ਆਇਆ ਸੀ। ਮੈਂ ਇਹ ਮੰਗਦੀ ਹਾਂ ਮੇਰੇ ਚੋਂ ਇਹ ਨਿਕਲ ਨਾ ਜਾਵੇ। ਤੋ ਇਹ ਰਸ ਬੜੀ ਚੀਜ਼ ਦਾ ਅਹਿਸਾਸ ਹੈ ਜੀ। ਇੱਕ ਵਾਰੀ ਬਾਪੂ ਜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਲਿਖਦੇ ਨੇ ਰੰਗਲੇ ਸੱਜਣ ਚ, ਉਹ ਬੈਠੇ ਭਜਨ ਕਰ ਰਹੇ ਸੀ ਬੀਬੀ ਜੀ ਦੇ ਪਿਤਾ ਜੀ, ਤੇ ਸਾਹਮਣੇ ਇੱਕ ਪਿੰਡ ਦਾ ਮਸ਼ਕਰੀਆਂ ਕਰਿਆ ਕਰਦਾ ਸੀ ਉਹ ਬੰਦਾ, ਨਾਮ ਸੀ ਗੰਗਾ ਸਿੰਘ, ਬਜ਼ੁਰਗ ਸੀ। ਮੈਂ ਉਹਨੂੰ ਮਿਲਿਆ, ਮੈਂ ਸਾਰੀ ਗੱਲ ਉਹਦੇ ਵੈਰੀਫਾਈ ਕਰੀ। ਉਹਨੇ ਕੀ ਕਰਿਆ, ਸਾਂਗ ਲਾਉਣੀ ਸ਼ੁਰੂ ਕਰਦੀ, ਸਭ ਦੀ ਸਾਂਗ ਲਾਉਂਦਾ ਹੁੰਦਾ। ਇਹਨਾਂ ਦੇ ਹੱਥਾਂ ਚ ਜਿਹੜੇ ਨਾਲ ਸਿੰਘ ਬੈਠੇ ਸੀ ਉਹਨਾਂ ਕੋਲ ਮਾਲਾ ਸੀ, ਐ ਪੰਜ ਸੱਤ ਸਿੰਘ ਬੈਠੇ ਸੀ ਤੇ ਬਾਪੂ ਜੀ ਬੈਠੇ ਸੀ ਇੱਕ ਪਾਸੇ, ਐ ਕੁੰਡਲ ਜਿਹਾ ਬਣਾਇਆ ਹੋਇਆ ਸੀ ਤੇ ਇਹ ਵੀ ਆ ਗਿਆ ਦਰਵਾਜ਼ੇ ਦੇ ਮੂਹਰੇ ਖੜਾ ਹੋ ਕੇ, ਲੱਜ ਨੂੰ ਜਿਵੇਂ ਮਾਲਾ ਫੇਰੀ ਦੀ ਐ ਲੱਜ ਲੈ ਆਇਆ ਖੂਹ ਵਾਲੀ ਵੱਡੀ, ਤੇ ਉਹਦੇ ਉੱਤੇ ਹੱਥ ਜਿਹਾ ਮਾਰੀ ਜਾਵੇ ਜਿਵੇਂ ਉਹ ਮਾਰਨ ਆਉਂਦੇ ਹੋ ਮਾਰੇ ਮਸ਼ਕਰੀ ਕਰੇ। ਇਹਨਾਂ ਨੂੰ ਬਾਪੂ ਜੀ ਦੇ ਨੇਤਰ ਖੁੱਲ ਗਏ, ਨੇਤਰ ਖੁੱਲਣ ਦੀ ਦੇਰ ਸੀ ਕੋਈ ਐਸੀ ਦ੍ਰਿਸ਼ਟੀ ਪਈ, ਦੜਮ ਕਰਕੇ ਧਰਤੀ ਤੇ ਗਿਰ ਗਿਆ, ਗਿਰਦਾ ਹੀ ਮੱਥਾ ਮਾਰੀ ਜਾਂਦਾ ਧਰਤੀ ਨਾਲ, ਤੇ ਬਾਪੂ ਜੀ ਨੇ ਜਦ ਦੇਖਿਆ ਵੀ ਇਹ ਤਾਂ ਥੱਲੇ ਗਿਰ ਗਿਆ, ਉਸ ਵੇਲੇ ਕਹਿੰਦੇ ਗੰਗਾ ਸਿੰਘਾ ਸਾਵਧਾਨ ਹੋ ਸਾਵਧਾਨ। ਉਹ ਕਹਿੰਦਾ ਹੀਰਾ ਸਿੰਘ ਹੋਰ ਕੁਛ ਕਰ ਲਈ, ਆਹ ਜਿਹੜਾ ਮੈਨੂੰ ਸਵਾਦ ਜਿਹਾ ਆਇਆ ਨਾ ਥੱਲੇ ਗਿਰ ਕੇ, ਤੈਂ ਮੇਰੇ ਵੱਲ ਦੇਖਿਆ ਤੇ ਪਤਾ ਨਹੀਂ ਤੈਂ ਮੇਰੇ ਅੰਦਰ ਕੀ ਭਰ ਦਿੱਤਾ, ਤੇ ਮੈਨੂੰ ਤਾਂ ਇਹੋ ਜਿਹਾ ਨਸ਼ਾ ਅੱਜ ਤੱਕ ਨਹੀਂ ਆਇਆ, ਕਿਰਪਾ ਕਰ ਮੈਂ ਤੇ ਇਹ ਨਸ਼ਾ ਨਾ ਖੋਲੀ, ਹੋਰ ਸਭ ਕੁਛ ਕਰ ਲੈ। ਜਦ ਮੈਂ ਗੱਲ ਕਰੀ ਉਹ 95 ਸਾਲ ਦਾ ਸੀ, ਮੈਂ ਕਿਹਾ ਬਾਪੂ ਜੀ ਐਂ ਦੱਸੋ ਕਿਵੇਂ ਹੋਈ ਸੀ ਇਹ ਗੱਲ, ਉਹਨੇ ਸਾਰੀ ਗੱਲ ਦੱਸੀ ਤੇ ਨਾਲ ਰੋਣ ਲੱਗ ਗਿਆ। ਮੈਂ ਕਿਹਾ ਰੋਂਦੇ ਕਿਉਂ ਤੁਸੀਂ? ਕਹਿੰਦਾ ਕਾਕਾ ਉਹ ਇੱਕ ਝਾਤ ਪਈ ਸੀ ਮੇਰੇ ਉੱਤੇ ਤੇ ਮੈਨੂੰ ਸਾਰੀ ਜ਼ਿੰਦਗੀ ਨਹੀਂ ਭੁੱਲੀ, ਤੇ ਉਹ ਰਸ ਮੇਰੇ ਅੰਦਰੋਂ ਨਹੀਂ ਨਿਕਲਿਆ ਤੇ ਮੇਰੇ ਜਵਾਨ ਤੋਂ ਆਪੇ ਹੀ ਵਾਹਿਗੁਰੂ 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 ਕਹਿੰਦਾ ਆਪੇ ਹੀ ਹੁੰਦਾ ਰਿਹਾ, ਅੱਜ ਤੱਕ ਨਹੀਂ ਕਹਿੰਦਾ ਮੈਂ ਭੁੱਲਿਆ। ਸੋ ਇਸੇ ਤਰ੍ਹਾਂ ਦੇ ਨਾਲ ਇੱਕ ਨਿਹੰਗ ਸਿੰਘ ਨਾਮਧਾਰੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਆਪ ਦੀਵਾਨ ਲਾਉਣ ਵਾਸਤੇ ਪਟਿਆਲੇ ਆ ਗਏ। ਨਾਭੇ ਵਾਲੇ ਦਰਵਾਜ਼ੇ ਸਿਗਲੀਗਰਾਂ ਦੇ ਮਹੱਲੇ ਦੀਵਾਨ ਲੱਗਦੇ ਨੇ ਤੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਉਸ ਵੇਲੇ ਸਾਰਿਆਂ ਨੂੰ ਕਹਿੰਦੇ ਨੇ ਬਈ ਭਾਈ ਨਾਮ ਲੈਣ ਵਾਲੇ ਆ ਜਾਓ। ਅੱਗੇ ਕੱਲਾ ਕਿਉਂ ਨਾਮ ਦਿੰਦਾ ਸੀ, ਕਈ ਬੰਦੇ ਇਸ ਤੇ ਇਤਰਾਜ਼ ਕਰਦੇ ਨੇ। ਉਹ ਇਹ ਹੈ ਵੀ ਅੰਗਰੇਜ਼ ਨੇ ਹੁਕਮ ਕਰਤਾ ਸੀ ਵੀ ਪੰਜ ਇਕੱਠੇ ਨਹੀਂ ਹੋ ਸਕਦੇ, ਇਹ ਨਹੀਂ ਪੰਜ ਇਕੱਠੇ ਹੋਣਗੇ ਅੰਮ੍ਰਿਤ ਨਹੀਂ ਸੀ ਛਕਾ ਸਕਦੇ। ਅੰਮ੍ਰਿਤ ਤਿਆਰ ਕਰ ਲੈਂਦੇ ਸੀ ਕਿਤੇ ਲੁਕਮੇ ਥਾਂ ਬੈਠ ਕੇ, ਉਹਦੇ ਬਾਅਦ ਇਕੱਲੇ ਇਕੱਲੇ ਨੂੰ ਬੁਲਾ ਕੇ ਇਕੱਲਾ ਇਕੱਲਾ ਸਿੰਘ ਅੰਮ੍ਰਿਤ ਛਕਾਈ ਜਾਂਦਾ ਸੀ। ਸਿੰਘ ਬਣਾਉਂਦੇ ਸੀ, ਹੋਰ ਕੋਈ ਸੰਸਥਾ ਨਹੀਂ ਸੀ ਜਿਹੜੀ ਉਸ ਵੇਲੇ ਅੰਮ੍ਰਿਤ ਛਕਾ ਰਹੀ ਸੀ, ਕੇਵਲ ਨਾਮਧਾਰੀ ਸੰਪਰਦਾ ਸੀ ਜਿਹੜੀ ਅੰਮ੍ਰਿਤ ਛਕਾਉਂਦੀ ਸੀ। ਬਾਕੀ ਤਾਂ ਹੋਰ ਕੁਛ ਬਣ ਗਏ ਸੀ, ਸ਼ਰਾਬਾਂ ਕਬਾਬਾਂ ਚ ਪੈ ਗਏ, ਗਲਤ ਗੱਲਾਂ ਚ ਪੈ ਗਏ, ਪੁਜਾਰੀਆਂ ਦਾ ਜ਼ਿਆਦਾ ਜ਼ੋਰ ਹੋ ਗਿਆ ਸੀ ਜਾਂ ਹੋਰ ਪਾਮਰਾਂ ਦਾ ਜ਼ੋਰ ਹੋ ਗਿਆ ਸੀ। ਸੋ ਉਹਨੇ ਜਿਸ ਵਕਤ ਇਹ ਗੱਲ ਕਹੀ, ਉਸ ਵੇਲੇ ਮਹਾਰਾਜ ਪਟਿਆਲੇ ਵੱਲੋਂ ਇੱਕ ਮਹਿੰਦਰ ਸਿੰਘ ਜਾਸੂਸੀ ਕਰਨ ਵਾਸਤੇ ਆਇਆ, CID ਕਰਨ ਵਾਸਤੇ ਵੀ ਇਹ ਕੰਨ ਚ ਕੀ ਕਹਿੰਦੇ ਨੇ। ਮਹਾਰਾਜ ਨੇ ਪੁੱਛਿਆ ਵੀ ਪੁੱਛ ਕੇ ਆ ਕੰਨ ਚ ਕੀ ਕਹਿੰਦੇ। ਉਹ ਜਿਸ ਵਕਤ ਉਸਨੇ ਕੰਨ ਦੇ ਵਿੱਚ ਕਮਾਇਆ ਹੋਇਆ ਸ਼ਬਦ ਬੋਲਿਆ, ਇੱਕ ਤਾਂ ਹੁੰਦਾ ਐਵੇਂ ਬੋਲਣਾ, ਇੱਕ ਹੁੰਦਾ ਕਮਾਇਆ ਹੋਇਆ, ਕਮਾਏ ਹੋਏ ਨੂੰ ਨਹੀਂ ਕੋਈ ਸਾਂਭ ਸਕਿਆ ਕਰਦਾ। ਤੇ ਜਦ ਉਸਨੇ ਵਾਹਿਗੁਰੂ ਕਿਹਾ, ਕਹਿੰਦੀ ਸਾਰ ਬੇਸੁੱਧ ਜਿਹਾ ਹੋ ਗਿਆ, ਕਹਿੰਦੇ ਬਹਿ ਜਾ, ਪੰਜ ਵਾਰੀ ਕਹਿਦਾ ਬਹਿ ਗਿਆ, ਦੋਹਾਂ ਕੰਨਾਂ ਚ ਬੋਲ ਪਏ ਤੇ ਉਹਦੇ ਬਾਅਦ ਬੈਠਾ। ਤੇ ਮਹਾਰਾਜ ਨੇ ਸੁਨੇਹਾ ਭੇਜਿਆ ਦੂਸਰੇ ਦਿਨ, ਬਈ ਮਹਿੰਦਰ ਸਿੰਘ ਨਹੀਂ ਆਇਆ। ਕਹਿੰਦੇ ਜੀ ਉਹ ਤਾਂ ਉੱਥੋਂ ਹੀ ਨਹੀਂ ਆਇਆ। ਕਹਿੰਦੇ ਖਬਰ ਕਰੋ, ਅੱਗੇ ਜਾ ਕੇ ਦੇਖਿਆ ਤਾਂ ਉਵੇਂ ਜਿਵੇਂ ਹੀ ਬੈਠਾ, ਮੋਢੇ ਹਿਲਾਉਂਦੇ ਨੇ ਉਹਦੇ, ਮੋਢੇ ਹਿਲਾਏ ਤਾਂ ਉਹ ਐਂ ਜਾਗਿਆ ਜਿਵੇਂ ਕਿਤੇ ਬਹੁਤ ਕੋਈ ਸੰਘਣਾ ਨਸ਼ਾ ਪੀਤਾ ਹੁੰਦਾ, ਅੱਖਾਂ ਲਾਲ ਸੁਰਖ ਪਈ ਤੇ ਦੇਖੀ ਜਾਂਦਾ ਉਹਦੇ ਵੱਲ। ਉਹ ਕਹਿੰਦਾ ਮਹਿੰਦਰ ਸਿੰਘ ਤੂੰ ਪਛਾਣਦਾ ਨਹੀਂ? ਪਛਾਣਦਾ। ਕਹਿੰਦਾ ਤੈਨੂੰ ਮਹਾਰਾਜ ਨੇ ਬੁਲਾਇਆ? ਕਹਿੰਦਾ ਕਿਹੜੇ ਨੇ? ਕਹਿੰਦਾ ਮਹਾਰਾਜ ਨੂੰ ਵੀ ਭੁੱਲ ਗਿਆ। ਕਹਿੰਦਾ ਜਿਹਦਾ ਚੌਕਦਾਰ ਹੈ ਤੂੰ? ਕਹਿੰਦਾ ਜਾ ਜਾ। ਕਹਿੰਦਾ ਇਹੋ ਜਿਹੇ ਹਜ਼ਾਰਾਂ ਮਹਾਰਾਜੇ ਸੀ ਠੁੱਡੇ ਖਾਂਦੇ ਦੇਖੇ ਆਇਆ ਮੈਂ ਨਹੀਂ ਜਾਣਾ ਕਿਤੇ। ਦੂਸਰੇ ਦਿਨ ਹੀਰਾ ਸਿੰਘ ਭੇਜਿਆ, ਉਹਦੇ ਨਾਲ ਵੀ ਇਸ ਤਰ੍ਹਾਂ ਹੋਈ। ਸੋ ਬੀਬੀ ਕਹਿਣ ਲੱਗੀ ਕਿ ਮਹਾਰਾਜ ਮੈਨੂੰ ਉਹ ਰਸ ਪੜਾਓ ਜਿਹੜਾ ਮੇਰੇ ਅੰਦਰ ਤੁਹਾਡੇ ਦਰਸ਼ਨਾਂ ਦਾ ਆਇਆ, ਇਸ ਤਰ੍ਹਾਂ ਮੈਂ ਦੇਖਿਆ ਮਹਾਰਾਜ ਜੀ ਨੂੰ ਉਹਦੇ ਭੋਲੇ ਪਣ ਦੇ ਉੱਤੇ ਬੜੀ ਮਿਹਰ, ਬਹੁਤ ਦਇਆ ਆਈ। ਕਹਿਣ ਲੱਗੇ ਕਾਕੋ ਹੋ ਸਾਵਧਾਨ। ਬੀਬੀ ਸਾਵਧਾਨ ਹੋ ਕੇ ਬੈਠ ਗਈ। ਮਹਾਰਾਜ ਕਹਿੰਦੇ ਕਹੋ ਵਾਹਿਗੁਰੂ, ਕਹਿ ਵਾਹਿਗੁਰੂ। ਵਾਹਿਗੁਰੂ ਕਹਿਣਾ ਕੀ ਸੀ ਮਹਾਰਾਜ ਦਾ? ਸਾਧ ਸਿੰਘ ਜੀ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਸਿੰਘ ਇੱਕ ਐਸੀ ਚਰਨਾਟ ਚੱਲੀ, ਸਾਰੇ ਲੂਹਾਂ ਨੂੰ ਜੀਭ ਲੱਗ ਗਈ 3.5 ਕਰੋੜ ਰੋਮ ਦੇ ਉੱਤੇ, ਤੇ ਇਕੱਲੇ ਇਕੱਲੇ ਰੋਮ ਦੇ ਵਿੱਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ 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 ਵਾਹਿਗੁਰੂ। ਸਾਂਭਿਆ ਨਹੀਂ ਜਾਂਦਾ ਇਸ ਤਰ੍ਹਾਂ ਫਰਮਾਨ ਕਰ
ਰੋਮ ਰੋਮ ਹਰ ਧਿਆਵੇ ਗੁਰਮੁਖ ਧਿਆਵੇ ਆਹ
ਸਕਦੀ ਗੰਤ ਮਿਟਾਵੇ। ਕੱਲੇ ਕੱਲੇ ਰੋਮ ਦੇ ਵਿੱਚੋਂ ਧੁਨੀ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੋ ਗੁਰੂ ਨਾਨਕ ਪਾਤਸ਼ਾਹ ਦੇ ਮੁੱਖ ਤੋਂ ਉਚਾਰਨ ਹੋਇਆ ਕਿੰਨਾ ਫੋਰਸਫੁੱਲ ਸ਼ਬਦ ਸੀ ਕਿ ਸਾਰੇ ਸਰੀਰ ਵਿੱਚ ਪ੍ਰਵੇਸ਼ ਕਰ ਗਏ। ਕਮਾਏ ਹੋਏ ਸ਼ਬਦ ਪਹਿਲੇ ਸਮਿਆਂ ਦੇ ਵਿੱਚ ਗੁਰਸਿੱਖ ਬਹੁਤ ਬੰਦਗੀ ਕਰਿਆ ਕਰਦੇ ਸੀ, ਹੁਣ ਤਾਂ ਅਸੀਂ ਭੇਖਦੇ ਸਿੱਖ ਰਹਿ ਗਏ, ਦਿਖਾਵੇ ਦੇ ਰਹਿ ਗਏ, ਕੱਪੜੇ ਸੋਹਣੇ, ਬਹੁਤ ਸਜ ਧਜ ਕੇ ਚੱਲਦੇ ਹਾਂ। ਪਹਿਲਾਂ ਸਜੇ ਧਜੇ ਨਹੀਂ ਸੀ ਹੁੰਦੇ, ਸਿੱਧੇ ਸਾਦੇ ਹੁੰਦੇ ਪਰ ਅੰਦਰ ਅਮੀਰ ਹੁੰਦੇ, ਮਾਲਾ ਮਾਲ ਹੁੰਦੇ ਅੰਦਰੋਂ, ਨਾਮ ਦਾ ਧਨ ਅੰਦਰ ਬੇਹਿਸਾਬ ਜਮ੍ਹਾਂ ਕੀਤਾ ਹੁੰਦਾ, ਉਹ ਨਾਮ ਨੂੰ ਕੋਈ ਸਹਿ ਨਹੀਂ ਸਕਿਆ ਕਰਨਾ। ਇੱਕ ਵਾਰੀ ਬਾਬਾ ਰਾਮ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਉੱਚੀ ਵਾਹਿਗੁਰੂ ਕਿਉਂ ਨਹੀਂ ਕਹਿੰਦੇ, ਸਤਨਾਮ ਕਿਉਂ ਕਹਿੰਦੇ ਹੋ ਵਾਹਿਗੁਰੂ ਨਹੀਂ ਕਹਿੰਦੇ। ਉਹ ਕਹਿਣ ਲੱਗੇ ਪ੍ਰੇਮੀਓ ਇਹਨੂੰ ਸਹਿ ਨਹੀਂ ਸਕਦਾ ਕੋਈ, ਫੋਕੇ ਫੈਰ ਤਾਂ ਸਹਿ ਜਾਂਦਾ, ਜਦੋਂ ਭਰਿਆ ਹੋਇਆ ਚੱਲ ਗਿਆ ਨਾ ਉਹਦਾ ਧਮਾਕਾ ਨਹੀਂ ਸਹਿ ਹੋਣਾ ਕਿਸੇ ਤੇ। ਉਹਨੇ ਤਰਕ ਕਰੀ, ਕਹਿੰਦੇ ਇਹ ਕਿਹੜੀ ਗੱਲ ਹੈ, ਕਹਿੰਦੇ ਕੱਲ ਨੂੰ ਆ ਜਾਓ। ਫਿਰ ਨਵੀਂ ਸੰਗਤ ਸੀ, ਅਜੇ ਪ੍ਰਭਾਵ ਚ ਆਈ ਨਹੀਂ ਸੀ। ਉਸ ਵੇਲੇ ਬਾਬਾ ਜੀ ਕਹਿਣ ਲੱਗੇ ਇੱਕ ਬਾਣ ਦੀ ਰੱਸੀ ਲੈ ਆਓ, ਜਿੰਨੀ ਸੰਗਤ ਬੈਠੀ ਹੈ ਸਾਰੀ ਫੜ ਲਓ। ਉਹ ਪਿੰਡਾਂ ਖੋਲਦੇ ਗਏ, ਸਾਰੇ ਰੱਸੀ ਫੜਦੇ ਗਏ, ਕਹਿੰਦੇ ਸਾਰਿਆਂ ਨੇ ਫੜ ਲਈ, ਕਹਿੰਦੇ ਇੱਕ ਪਾਸਾ ਫੜ ਲਿਆ, ਕਹਿੰਦੇ ਲਓ ਸਟੇਜ ਤੇ ਖੜੇ ਹੋ, ਕਹਿੰਦੇ ਲਓ ਪ੍ਰੇਮੀਓ 36 ਯੁਗ ਕਮਾਇਆ ਹੋਇਆ ਨਾਮ, ਮੈਂ ਉੱਚੀ ਬੋਲਣ ਲੱਗਿਆ। ਇਹ ਨਾਮ ਉਹੀ ਹੈ ਜਿਹੜਾ ਬਗਦਾਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਾਂਗ ਦਿੱਤੀ ਸੀ ਤੇ ਸਾਰੀ ਬਗਦਾਦ ਦੀ ਨਗਰੀ ਸੁੰਨ ਮੁੰਨ ਹੋ ਗਈ ਸੀ। ਪੀਰ ਹੈਰਾਨ ਹੋ ਗਿਆ ਸੀ, ਕੌਣ ਆ ਗਿਆ, ਇੰਨੀ ਆਵਾਜ਼ ਇੰਨੀ ਫੋਰਸ ਇਸ ਆਵਾਜ਼ ਚ ਵੀ ਸਾਰਾ ਨਗਰੇ ਸੁੰਨ ਮੁੰਨ ਕਰ ਦਿੱਤਾ। ਕਹਿੰਦੇ ਲਓ ਮੈਂ ਉਹ ਨਾਮ ਉੱਚੀ ਬੋਲਣ ਲੱਗਿਆ, ਜਿਸ ਵਾਰ ਬਾਬਾ ਜੀ ਨੇ ਵਾਹਿਗੁਰੂ ਮੰਤਰ ਉੱਚੀ ਬੋਲਿਆ, ਐਸਾ ਇਤਿਹਾਸ ਚ ਲਿਖਿਆ ਹੋਇਆ ਕਿ ਸਾਰੇ ਜਿੰਨੇ ਪ੍ਰੇਮੀ ਬੈਠੇ ਸੀ ਬੇਸੁੱਧ ਹੋ ਗਏ, ਹੋਸ਼ ਇਹਨਾਂ ਰਹੀ, ਸਾਰਿਆਂ ਦੇ ਅੰਦਰ ਨਾਮ ਦੀ ਧੁੰਨ ਚੱਲ ਰਹੀ। ਲੁਧਿਆਣੇ ਅੰਮ੍ਰਿਤ ਛਕਾ ਰਹੇ ਨੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਚਾਰ ਪਿਆਰੇ ਆ ਗਏ, ਪੰਜਵਾਂ ਨਹੀਂ ਆ ਰਿਹਾ। ਖਾਲਸਾ ਸਕੂਲ ਦੇ ਬੱਚਿਆਂ ਨੂੰ ਅੰਮ੍ਰਿਤ ਛਕਾਉਣਾ ਸੀ, ਕਹਿਣ ਲੱਗੇ ਤੇ ਅੰਮ੍ਰਿਤ ਅਰਦਾਸ ਕਰੋ, ਪੰਜਵਾਂ ਸਿੰਘ ਆਪੇ ਆ ਜਾਏ। ਅਰਦਾਸ ਹੋਈ ਤਾਂ ਜਿਸ ਵਾਰ ਪਿੱਛੇ ਦੇਖਿਆ ਤਾਂ ਬਾਪੂ ਜੀ ਖੜੇ, ਕਹਿੰਦੇ ਆ ਗਏ, ਕਹਿੰਦੇ ਹਾਂ, ਕਿਵੇਂ ਆ ਗਏ, ਵਾਹਿਗੁਰੂ ਜਾਣਦਾ, ਕੋਈ ਖਬਰ ਨਹੀਂ, ਕੋਈ ਪਤਾ ਨਹੀਂ ਹੈ, ਤੇ ਅਚਾਨਕ ਉੱਥੇ ਆ ਕੇ ਉਹਨਾਂ ਚ ਹਾਜ਼ਰ ਹੋ ਗਏ। ਉਹਦੇ ਬਾਅਦ ਅੰਮ੍ਰਿਤ ਤਿਆਰ ਕਰਿਆ, ਜਦੋਂ ਛਕਾਉਣ ਲੱਗੇ ਤਾਂ ਬਾਪੂ ਜੀ ਛਕਾ ਰਹੇ ਨੇ, ਕਰਤਾਰ ਸਿੰਘ ਫੱਲੇਵਾਲ ਦਾ ਮੁੰਡਾ ਇੱਕ ਆ ਗਿਆ ਸਾਹਮਣੇ, ਤੇ ਇਹਨਾਂ ਨੇ ਪੰਜ ਚੂਲੇ ਸ਼ੀਸ਼ ਚ ਪਾਏ, ਪੰਜ ਪੜਾਏ, ਜਦੋਂ ਨੇਤਰਾਂ ਚ ਛਿੱਟੇ ਮਾਰਨ ਲੱਗੇ, ਉਸ ਵੇਲੇ ਜਦੋਂ ਪੂਰੀ ਤਰ੍ਹਾਂ ਝਾਕ ਕੇ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੀ ਕਾ ਖਾਲਸਾ ਤਾਂ ਕਹਿਦਾ, ਫਤਿਹ ਨਾ ਬੱਚਾ ਕਹਿ ਸਕੇ, ਨੇਤਰੋਂ ਵੀ ਖੁੱਲੇ ਰਹਿ ਗਏ। ਭਾਈ ਸਾਹਿਬ ਨੇ ਦੇਖਿਆ, ਦੂਜਿਆਂ ਨੇ ਦੇਖਿਆ, ਕਹਿੰਦੇ ਕੀ ਹੋ ਗਿਆ, ਕਹਿੰਦੇ ਥੋੜਾ ਜਲਾਲ ਚ ਆ ਕੇ ਵਾਹਿਗੁਰੂ ਕਹਿ ਹੋ ਗਏ, ਪੂਰੀ ਤਾਕਤ ਨਾਲ ਕਹਿ ਹੋ ਗਿਆ, ਬੱਚਾ ਛੋਟਾ ਸੀ ਸਹਿ ਨਹੀਂ ਸਕਿਆ। ਕਹਿੰਦੇ ਹੁਣ ਕੀ ਹੋ, ਕਹਿੰਦੇ ਹੁਣ ਤਾਂ ਇਹਦੀ ਸਮਾਧੀ ਲੱਗ ਗਈ ਤੇ 56 ਘੰਟੇ ਨੂੰ ਇਹਨੂੰ ਸੁਰਤ ਆਊਗੀ। ਬਾਕੀਆਂ ਨੂੰ ਕਹਿਣ ਲੱਗੇ, ਬਾਕੀਆਂ ਨੂੰ ਕਹਿਣ ਲੱਗੇ ਵੀ ਹੁਣ ਇਹ ਬੱਚੇ ਨੇ ਪੂਰੇ ਜਲਾਲ ਦੇ ਵਿੱਚ ਆ ਕੇ ਨਾ ਅਮਰ ਛਕਾਇਓ, ਉਹਨਾਂ ਉਨੀ ਕੁ ਤਾਕਤ ਲਾਇਓ ਜਿੰਨੀ ਨਾਲ ਇਹਨਾਂ ਦਾ ਕੰਮ ਚੱਲ ਗਿਆ। ਸੋ ਉਸ ਵੇਲੇ ਉਹ ਬੱਚਾ ਚੁੱਕ ਕੇ ਪਾਸੇ ਬਿਠਾ ਦਿੱਤਾ, ਅਮਰ ਛਕਾਇਆ ਤੇ ਅਖੰਡ ਪਾਠ ਸ਼ੁਰੂ ਹੋ ਗਿਆ। ਜਦੋਂ 48 ਘੰਟੇ ਅਖੰਡ ਪਾਠ ਨੂੰ ਹੋ ਗਏ, ਕੀਰਤਨ ਸ਼ੁਰੂ ਹੋ ਗਿਆ, ਕੀਰਤਨ ਹੋਇਆ ਜਦੋਂ 56 ਘੰਟੇ ਹੋਏ ਤਾਂ ਉਹ ਬੱਚਾ ਵੇਟਲੈਸ ਹੋ ਗਿਆ, ਬੋਝ ਟੁੱਟ ਗਿਆ ਉਹਦਾ, ਧਰਤੀ ਨਾਲੋਂ ਖਿੱਚ ਖਤਮ ਹੋ ਗਈ ਉਹਦੀ, ਉੱਪਰ ਨੂੰ ਉੱਠਣਾ ਸ਼ੁਰੂ ਹੋ ਗਿਆ। ਉੱਪਰ ਉੱਠਿਆ ਤਾਂ ਸੰਗਤ ਦੇ ਉੱਤੇ ਜਿਵੇਂ ਮੱਛੀ ਤੈਰਦੀ ਹੈ ਇਸ ਤਰ੍ਹਾਂ ਦੇ ਨਾਲ ਤੈਰਨ ਲੱਗ ਗਿਆ। ਭਾਈ ਸਾਹਿਬ ਕਹਿੰਦੇ ਵੀ ਸਾਡੇ ਉੱਤੋਂ ਦੀ ਹੋ ਕੇ, ਬਾਜਿਆਂ ਦੇ ਉੱਤੇ ਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲੰਮਾ ਪੈ ਗਿਆ ਤੇ ਬਾਪੂ ਜੀ ਉੱਠ ਕੇ ਆਏ। ਕਹਿੰਦੇ ਭਾਈ ਸਾਹਿਬ ਚਾਰੇ ਲਾਵਾਂ ਦਾ ਕੀਰਤਨ ਕਰੋ ਹੁਣ ਤੁਸੀਂ। ਇਹਦੀ ਜੋ ਰੂਹ ਹੈ ਸੰਯੋਗ ਮੰਗ ਰਹੀ ਹੈ ਅਕਾਲ ਪੁਰਖ ਦੇ ਦਰ ਤੇ ਖੜੀ। ਉਹਦੇ ਬਾਅਦ ਜਦੋਂ ਬੱਚੇ ਨੂੰ ਸੁਰਤ ਆਈ ਉਹਦਾ ਪੈਰ ਨਾ ਧਰਤੀ ਤੇ ਲੱਗੇ। ਭਾਈ ਸਾਹਿਬ ਵੀ ਐਵੇਂ ਲਿਖਦੇ ਆ, ਜਦੋਂ ਮੈਨੂੰ ਇਹ ਬਾਤ ਹੋਈ ਮੇਰਾ ਵੀ ਪੈਰ ਨਾ ਲੱਗੇ। ਬਾਪੂ ਜੀ ਮਹਾਰਾਜ ਦੇ ਤਾਪੇ ਬੈਠੇ ਬੈਠੇ ਉੱਪਰ ਉੱਠ ਕੇ ਗੁਰਦਾਰੀ ਦੀ ਛੱਤ ਨਾਲ ਜਾ ਲੱਗੇ। ਫੇਰ ਦੂਜੀ ਵਾਰੀ ਉੱਠੇ ਕੰਧਾਂ ਦੇ ਨਾਲ ਲੱਗ ਕੇ ਉੱਤੇ ਉੱਤੇ ਛੱਤ ਦੇ ਨਾਲ ਮਹਾਰਾਜ ਦੇ ਅੱਗੇ ਆ ਗਏ। 6 ਘੰਟੇ ਪਏ ਰਹੇ ਤੇ ਉਹਨਾਂ ਦੇ ਅੰਦਰੋਂ ਫਲੈਸ਼ ਨਿਕਲਦੇ ਸੀ ਲਾਈਟ ਦੇ। ਕੀਰਤਨ ਕਰਨ ਵਾਲਿਆਂ ਨੂੰ ਰੂਹਾਨੀ ਕੰਬਣੀ ਲੱਗ ਗਈ, ਇੰਨਾ ਰਸ ਚੜ ਗਿਆ, ਨਾ ਬੋਲ ਨਿਕਲੇ ਨਾ ਹੱਥ ਪੈਰ ਹਿੱਲਣ, ਸਾਰਿਆਂ ਦੀ ਸਮਾਧੀ ਲੱਗ ਗਈ। ਪੂਰੇ 6 ਘੰਟੇ ਬੈਠੇ ਰਹੇ। ਇਹ ਗੱਲਾਂ ਹੁਣ ਨਹੀਂ ਹੁੰਦੀਆਂ ਕਿਉਂਕਿ ਉਹ ਕਮਾਈ ਨਹੀਂ ਰਹੀ ਸਾਧ ਜੀ, ਸਾਡੇ ਵਿੱਚੋਂ ਨਾਮ ਨਿਕਲ ਗਿਆ। ਮਹਾਰਾਜ ਕਹਿੰਦੇ ਸੀ ਜਦੋਂ ਤੁਹਾਡੇ ਵਿੱਚੋਂ ਨਾਮ ਨਿਕਲ ਜੂ ਨਾ, ਉਸ ਵੇਲੇ ਗਧੇ ਤੇ ਖੱਲ ਪਾ ਕੇ ਸ਼ੇਰ ਦੀ ਉਹ ਦ੍ਰਿਸ਼ਟਾਂਤ ਦਿਖਾਇਆ ਸੀ ਵੀ ਫੇਰ ਤੁਹਾਡੇ ਆ ਸ਼ਕਲ ਤਾਂ ਸ਼ੇਰ ਦੀ ਰਹਿ ਜੂਗੀ, ਲੇਕਿਨ ਆ ਜਿਹੜੀ ਤਾਕਤ ਮੈਂ ਦਿੱਤੀ ਹੈ ਨਾ ਤੁਹਾਨੂੰ, ਜਬ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅਸੀਂ ਹੋਰ ਪਾਸੇ ਗੱਲ ਲੈ ਗਏ, ਉਹ ਮਹਾਰਾਜ ਨੇ ਹੋਰ ਗੱਲ ਕਹੀ ਸੀ। ਉਹ ਅੰਦਰੋਂ ਨਾਮ ਦੀ ਸ਼ਕਤੀ ਨਿਕਲਣ ਦੇ ਨਾਲ ਫੇਰ ਮਹਾਰਾਜ ਕਹਿੰਦੇ ਤੁਸੀਂ ਖੁਆਰ ਹੋਵੋਗੇ, ਬੁਰੀ ਤਰ੍ਹਾਂ ਖੁਆਰ ਹੋਵੋਗੇ, ਤੁਹਾਡੀ ਇੱਜ਼ਤ ਤੁਹਾਡਾ ਮਾਣ ਸਭ ਮਿਟ ਜਾਏਗਾ, ਜਿਸ ਤਰ੍ਹਾਂ ਇਹ ਗਧੇ ਨੂੰ ਕੁਮਾਰ ਨੇ ਫੜ ਲਿਆ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਮੁੱਖ ਤੋਂ ਵਾਹਿਗੁਰੂ ਨਿਕਲ ਜਾਏ, ਉਹ ਰੋਮ ਰੋਮ ਦੇ ਵਿੱਚ ਪ੍ਰਵੇਸ਼ ਕਰ ਗਿਆ। ਜਦੋਂ ਬੀਬੀ ਨੇ ਧਿਆਨ ਦੇ ਕੇ ਦੇਖਿਆ, ਪਹਿਲਾਂ ਪੰਛੀਆਂ ਦੀ ਬੋਲੀ ਸੁਣਦੀ ਸੀ ਲੇਕਿਨ ਹੁਣ ਨਹੀਂ ਸੁਣਦੀ, ਹੁਣ ਪੰਛੀਆਂ ਦੇ ਮੁੱਖ ਤੋਂ ਵੀ ਉਹੀ ਨਾਮ ਦੀ ਧੁਨ ਆ ਰਹੀ ਹੈ।
ਨਾਮ ਹਰੀ ਦਾ ਜਪਦੇ ਸਾਰੇ ਬਾਂਦੇ
ਬੰਦਗੀ ਕਰਨ ਵਾਲੇ ਨੂੰ ਹਲਟ ਦੀ ਘੂੰ ਘੂੰ ਨਹੀਂ ਸੁਣਦੀ, ਤੂੰ 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 ਸੁਣਦੀ ਹੈ। ਇਸ ਤਰ੍ਹਾਂ ਦੇ ਨਾਲ ਪੰਛੀਆਂ ਵੱਲ ਦੇਖਦੀ ਹੈ, ਪੰਛੀ ਬੋਲ ਰਹੇ ਨੇ ਤੇ ਅੰਦਰੋਂ ਇਹਦੇ ਆਵਾਜ਼ ਆ ਰਹੀ ਹੈ ਬਗੈਰ ਬੋਲੇ ਤੇ, ਲੇਕਿਨ ਸੁਣ ਰਹੀ ਹੈ, ਪੰਛੀਆਂ ਦੀ ਆਵਾਜ਼ ਨਾਲ ਰਹੀ ਹੈ ਤੇ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਆ ਰਹੀ ਹੈ ਚਾਰੇ ਪਾਸੋਂ। ਦਰਖਤਾਂ ਵੱਲ ਦੇਖਣ ਲੱਗੀ, ਦਰਖਤਾਂ ਨੂੰ ਜੀਭਾਂ ਲੱਗੀਆਂ ਹੋਈਆਂ ਨੇ, ਤੇ ਉਹ ਵੀ ਪ੍ਰਤੀਤ ਦਿੰਦਾ ਵੀ ਨਾਮ ਜਪਦੇ ਆ, ਘਾਹ ਨੂੰ ਦੇਖਣ ਲੱਗ ਗਈ ਘਾਹ ਵੀ ਨਾਮ ਜਪਦਾ, ਫਸਲ ਨੂੰ ਦੇਖਣ ਲੱਗ ਗਈ ਫਸਲ ਨਾਮ ਜਪ ਰਹੀ ਹੈ, ਸਾਹਮਣੇ ਦਰਿਆ ਨੂੰ ਦੇਖਣ ਲੱਗ ਗਈ ਦਰਿਆ ਨਾਮ ਜਪ ਰਿਹਾ, ਧਰਤੀ ਨੂੰ ਦੇਖਣ ਲੱਗ ਗਈ ਧਰਤੀ ਨਾਮ ਜਪਦੀ ਹੈ, ਪ੍ਰਤੱਖ ਦੇਖ ਲਿਆ ਮਹਾਰਾਜ ਦਾ ਜਿਸ ਤਰ੍ਹਾਂ ਫਰਮਾਨ
ਹੈ।
ਹੈਰਾਨ ਹੋ ਗਈ ਵੀ ਇਹ ਸਭ ਨੂੰ ਜੀਭਾਂ ਲੱਗੀਆਂ ਤੇ ਮੇਰੇ ਨਾਲ ਇਹ ਨਾਮ ਜਪ ਰਹੇ ਨੇ ਸਾਰੇ ਇਕੱਠੇ ਹੋ ਗਏ। ਇਹ ਇੱਕ ਅਵਸਥਾ ਹੈ ਸਾਧ ਸਿੰਘ। ਮਹਾਰਾਜ ਫਰਮਾਨ ਕਰਦੇ ਆ ਕਿ ਧਰਤ ਪਤਾਲ ਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਪੌਣ ਪਾਣੀ ਬੈਸੰਤ ਰਹੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੈ ਰਾਮ, ਬਣ ਤ੍ਰਿਣ ਸਭ ਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ, ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਇੱਕ ਵਾਰੀ ਸੰਤ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਆਪ ਬਾਬਾ ਸੁੰਦਰ ਸਿੰਘ ਜੀ ਦੀ ਸੇਵਾ ਚ ਨੇ ਗੋਪਾ ਰਾਏ ਵਾਲਿਆਂ ਦੀ, ਆਪਨੇ ਇੱਕ ਦਿਨ ਬੇਨਤੀ ਕੀਤੀ, ਥੋੜਾ ਸਰੀਰ ਆਪਦਾ ਥੋੜਾ ਸਵਸਥ ਚ ਨਹੀਂ ਸੀ ਬਾਬਾ ਸੁੰਦਰ ਸਿੰਘ ਜੀ ਦਾ, ਇੱਕ ਡਾਕਟਰ ਦੀਵਾਨ ਸਿੰਘ ਨਾਮ ਦਾ ਦੇਖਣ ਵਾਸਤੇ ਆਇਆ। ਜਦੋਂ ਟੂਟੀਆਂ ਲੈ ਕੇ ਦੇਖਣ ਲੱਗਿਆ ਤਾਂ ਬਿਮਾਰੀ ਦੀ ਕੋਈ ਆਵਾਜ਼ ਨਹੀਂ ਆ ਰਹੀ ਸਰੀਰ ਚੋਂ, ਹੈਰਾਨ ਹੋ ਗਿਆ। ਬਾਰ ਬਾਰ ਲਾਉਂਦਾ ਕਦੇ ਕਿਤੇ। ਬਾਬਾ ਜੀ ਕਹਿਣ ਲੱਗੇ, ਡਾਕਟਰ ਜੀ ਇਹ ਪਹਿਲਾਂ ਤਾਂ ਛਾਤੀ ਤੇ ਲਾਉਂਦੇ ਹੁੰਦੇ, ਤੁਸੀਂ ਤਾਂ ਕਿਤੇ ਕਦੇ ਕਿਤੇ ਲਾਉਂਦੇ ਹੋ, ਲੱਤਾਂ ਤੇ ਵੀ ਲਾਉਂਦੇ ਹੋ, ਪੈਰਾਂ ਤੇ ਵੀ ਲਾਉਂਦੇ ਹੋ, ਮੱਥਾ ਟੇਕਦਾ। ਕਹਿੰਦਾ ਮਹਾਰਾਜ ਤੁਹਾਡੀਆਂ ਤੁਸੀਂ ਜਾਣ। ਕਹਿੰਦੇ ਕੀ ਗੱਲ? ਕਹਿੰਦੇ ਕੋਈ ਥਾਂ ਨਹੀਂ ਹੈ ਜਿੱਥੋਂ ਵਾਹਿਗੁਰੂ ਦੀ ਆਵਾਜ਼ ਨਹੀਂ ਆ ਰਹੀ, ਸਾਰੇ ਸਰੀਰ ਚੋਂ ਵਾਹਿਗੁਰੂ ਵਾਹਿਗੁਰੂ ਦੀ ਧੁਨ ਉੱਠ ਰਹੀ ਹੈ। ਇੰਨਾ ਨਾਮ ਚ ਲੀਨ ਹੋਏ ਮਹਾਂਪੁਰਸ਼ ਕਿ ਸਾਰਾ ਸਰੀਰ ਇਹ ਨਾਮ ਰੂਪ ਬਣ ਗਿਆ। ਤੇ ਬਾਬਾ ਸੰਤ ਗੁਰਬਚਨ ਸਿੰਘ ਜੀ ਕਹਿਣ ਲੱਗੇ, ਮਹਾਰਾਜ ਐਸਾ ਪ੍ਰਮਾਣ ਆਉਂਦਾ ਹੈ ਕਿ ਸਾਰੀ ਕੁਦਰਤ ਨਾਮ ਜਪਦੀ ਹੈ। ਕਹਿੰਦੇ ਕੰਨ ਲਾ ਤਾਂ ਤਖਤੇ ਦਰਵਾਜ਼ੇ ਨੂੰ ਕੰਨ ਲਾਇਆ, ਕਹਿੰਦੇ ਕੀ ਸੁਣਦਾ, ਕਹਿੰਦੇ ਵਾਹਿਗੁਰੂ ਵਾਹਿਗੁਰੂ। ਕੰਧ ਨੂੰ ਲਾ, ਜਦ ਕੰਧ ਨੂੰ ਲਾਇਆ ਤਾਂ ਕੰਧ ਵਿੱਚ ਉਹੀ ਉਹੀ ਆਵਾਜ਼ ਆਉਂਦੀ ਹੈ। ਕਹਿੰਦੇ ਸਾਰੀ ਕੁਦਰਤ ਨਾਮ ਦੇ ਸਾਰੇ ਖੜੀ ਹੈ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਣ ਗਿਆਨ ਧਿਆਨ। ਇਹ ਸਾਰੀ ਚੀਜ਼ ਨਾਮ ਦੇ ਆਸਰੇ ਖੜੀ ਹੈ, ਨਾਮ ਦੀ ਧੁਨ ਹੋ ਰਹੀ ਹੈ ਸਾਰਿਆਂ ਦੇ ਅੰਦਰ। ਉਹ ਧੁਨ ਸਮਾਈ ਹੋਈ ਹੈ ਪ੍ਰਥਮ ਓਂਕਾਰ ਤਿਨਕਾਰ ਸੋ ਧੁਨ ਪੂਰ ਜਗਤ ਮੋਰ। ਮਹਾਰਾਜ ਕਹਿੰਦੇ ਕੋਈ ਥਾਂ ਨਹੀਂ ਜਿੱਥੇ ਨਾਮ ਦੀ ਧੁਨ ਨਹੀਂ। ਇਸ ਤਰ੍ਹਾਂ ਦੇ ਨਾਲ ਬੀਬੀ ਵੱਡੇ ਭਾਗਾਂ ਵਾਲੀ ਹੋ ਗਈ, ਜਿਹਨੂੰ ਕਹਿੰਦੇ ਨੇ ਧੰਨੀ ਹੋ ਗਈ। ਇਸ ਤਾਂ ਉਹੀ ਨਾਂ ਰੱਖ ਲੈਂਦੇ ਹਾਂ ਧੰਨੀ। ਧੰਨੀ ਉਹਨੂੰ ਕਹਿੰਦੇ ਨੇ ਜਿਹਦੇ ਜਿਹਨੂੰ ਸਭ ਤੋਂ ਉੱਚੀ ਚੀਜ਼ ਮਿਲ ਗਿਆ। ਤੇ ਬੀਬੀ ਨੂੰ ਮਿਲ ਗਿਆ ਨਾਮ, ਤੇ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰ ਦਿਨ ਤੋਂ ਕਿੰਨੀ ਭਾਗਾਂ ਵਾਲੀ ਹੋਊ, ਕਿੱਡੀ ਉਹਦੀ ਘਾਲ ਕਮਾਈ ਹੋਊ ਕਿਸੇ ਜਨਮ ਦੀ, ਕਿ ਦੁੱਧ ਲੈ ਕੇ ਆਈ ਹੈ, ਦੁੱਧ ਪੜਾਇਆ ਨਹੀਂ ਹੈ, ਲੇਕਿਨ ਬੇਨਤੀ ਕਰਤੀ। ਮਹਾਰਾਜ ਕਹਿੰਦੇ ਤੂੰ ਪੀ ਲਾ ਬੀਬਾ, ਤੁਹਾਡੇ ਲੋਕਾਂ ਨੂੰ ਭੁੱਖ ਹੁੰਦੀ ਹੈ। ਕਹਿੰਦੀ ਨਾ ਬਾਬਾ, ਮਹਾਰਾਜ ਮੈਨੂੰ ਜੇ ਪਿਲਾਉਣਾ ਹੈ ਆਹ ਜਿਹੜਾ ਰਸ ਜਿਹਾ ਆਇਆ ਇਹ ਪਿਲਾ ਦਿਓ ਮੈਨੂੰ। ਵਾਹਿਗੁਰੂ ਉਚਾਰਨ ਦੀ ਲੋੜ ਸੀ, ਦੇਰ ਸੀ, ਤੇ ਨਾਮ ਇਹ ਸੁਣਦਾ ਹੁਣ ਚਾਰੇ ਪਾਸੇ ਧਿਆਨ ਦਿੰਦੀ ਹੈ, ਤੇ ਸੁਣਾਈ ਕੀ ਦੇ ਰਿਹਾ, ਪੜੋ ਪਿਆ ਨਾ। ਧਿਆਨ ਆਇਆ ਕਿ ਮੈਂ ਦੁੱਧ ਤਾਂ ਅਜੇ ਪੜਾਇਆ ਹੀ ਨਹੀਂ, ਮੈਂ ਤਾਂ ਹੋਰ ਇਹ ਗੱਲ ਚ ਪੈ ਗਈ। ਨਮਸਕਾਰ ਕਰੀ, ਪਾਤਸ਼ਾਹ ਮੈਂ ਦੁੱਧ ਪਿਲਾਉਣ ਵਾਸਤੇ ਲਿਆਈ ਸੀ। ਕਹਿੰਦੇ ਲਿਆ ਬੇਟਾ, ਲਿਆ ਕਾਕੋ, ਹੁਣ ਤੇਰਾ ਦੁੱਧ ਪੀ। ਕਿਉਂਕਿ ਨਾਮ ਜਿਹੜਾ ਵਾਹਿਗੁਰੂ ਹੈ ਸਾਧ ਸਿੰਘ ਜੀ, ਇਹ ਵਾਹਿਗੁਰੂ ਐਵੇਂ ਅੱਖਰ ਨਹੀਂ ਹੈ, ਇਹ ਚਾਰ ਅੱਖਰਾਂ ਦੇ ਵਿੱਚ ਰੱਬ ਵੱਸਦਾ। ਇਹਦੇ ਉੱਤੇ ਵਿਸ਼ਵਾਸ ਲਿਆਓ। ਜਦ ਅਸੀਂ ਵਾਹਿਗੁਰੂ ਕਹਿੰਦੇ ਹਾਂ ਫਿਰ ਮਨ ਕਿਵੇਂ, ਜੇ ਵਿਸ਼ਵਾਸ ਇਹ ਹੋਵੇ, ਇਹ ਚਾਰ ਅੱਖਰਾਂ ਦੇ ਵਿੱਚ ਰੱਬ ਵੱਸਦਾ, ਇਹਦੇ ਉੱਤੇ ਵਿਸ਼ਵਾਸ ਲਿਆਓ। ਜਦ ਅਸੀਂ ਵਾਹਿਗੁਰੂ ਕਹਿੰਦੇ ਹਾਂ ਫਿਰ ਮਨ ਕਿਵੇਂ, ਜੇ ਵਿਸ਼ਵਾਸ ਇਹ ਹੋਵੇ ਵੀ ਵਾਹਿਗੁਰੂ ਕਹਿੰਦੀ ਸਾਰ ਮੇਰੀ ਸੁਰਤ ਵਾਹਿਗੁਰੂ ਨਾਲ ਲੱਗਣੀ ਹੈ, ਫਿਰ ਤਾਂ ਮਨ ਦੌੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਉਂਕਿ ਵਿਸ਼ਵਾਸ ਨਹੀਂ, ਅਸੀਂ ਬਹੁਤ ਨੀਵੇਂ ਰਹਿ ਰਹੇ ਹਾਂ, ਬਹੁਤ ਹੇਠਾਂ ਪਏ, ਗਲਤ ਥਾਂ ਦੇ ਉੱਤੇ ਪਏ, ਗੰਦਮੰਦ ਦੇ ਵਿੱਚ ਜਿਉਂਦੇ ਹਾਂ ਅਸੀਂ, ਗੰਦਮੰਦ ਦੇ ਰਸ ਭੋਗ ਰਹੇ ਹਾਂ, ਨਾਮ ਦਾ ਰਸ ਸਾਨੂੰ ਪਤਾ ਨਹੀਂ ਲੱਗ ਸਕਿਆ। ਮਾਇਆ ਦੇ ਰਸ ਨੇ ਕਠੋਰ ਬਣਾ ਤਾ ਸਾਨੂੰ, ਕੋਰੜੂ ਮੋਠ ਬਣਾ ਤਾ, ਤੇ ਸਾਨੂੰ ਸਮਝ ਚ ਨਹੀਂ ਆ ਰਹੀ ਵੀ ਗੱਲ ਕੀ ਹੋ ਰਹੀ ਹੈ। ਵਾਹਿਗੁਰੂ ਜੀ ਕਹਿੰਦੇ ਹੈ ਕਿ ਨਾਵਾਂ ਅੰਦਰ ਹੋ ਵਸਾਂ, ਆਹ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਇਹਦੇ ਚ ਮੈਂ ਵਸਾਂ। ਹਰ ਸ਼ਬਦ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਉਹਦੀ ਸ਼ਕਲ ਹੋਇਆ ਕਰਦੀ ਹੈ, ਇੱਕ ਉਹਦੀ ਸ਼ਕਤੀ ਹੋਇਆ ਕਰਦੀ ਹੈ। ਵਾਹਿਗੁਰੂ ਹੈ ਇੱਕ ਧੁਨ, ਇਹਦੀ ਸ਼ਕਤੀ ਕੀ ਹੈ, ਵਾਹਿਗੁਰੂ, ਜੋ ਅਸਲੀ ਵਾਹਿਗੁਰੂ ਹੈ ਜਿਹਦਾ ਨਾਮ ਨਹੀਂ ਕੋਈ ਵੀ ਹੈ। ਸੋ ਨਾਂ ਦੇ ਅੰਦਰ ਉਹ ਵਸਦਾ ਹੈ, ਨਾਂ ਵਸਾ ਹੈ ਮਨ ਹੈ, ਜਿਹੜਾ ਨਾਮ ਹੈ ਇਹ ਜਦੋਂ ਮਨ ਚ ਵਸ ਜਾਂਦਾ ਸਮਝ ਲਓ ਵਾਹਿਗੁਰੂ ਮਨ ਚ ਵਸ ਗਿਆ, ਫਿਰ ਨਹੀਂ ਇਹ ਭੁੱਲਦਾ। ਸੋ ਪ੍ਰਭੂ ਜੋ ਵਾਹਿਗੁਰੂ ਦੇ ਨਾਮ ਦੇ ਵਿੱਚ ਰਸ ਹੈ, ਪ੍ਰਕਾਸ਼ ਹੈ, ਸ਼ਬਦ ਦੀ ਧੁਨ ਹੈ ਤੇ ਜਾਂ ਸਾਕਾਰ ਹੈ, ਇਹ ਚਾਰੇ ਚੀਜ਼ਾਂ ਦੇ ਵਿੱਚ ਵਾਹਿਗੁਰੂ ਦੇ ਦਰਸ਼ਨ ਹੋਇਆ ਕਰਦੇ। ਜਦੋਂ ਇਹ ਆ ਜਾਣ, ਸਮਝ ਲਓ ਵੀ ਵਾਹਿਗੁਰੂ ਜੀ ਦੇ ਦਰਸ਼ਨ ਰਸ ਰੂਪ ਚ ਹੋਣੇ ਸ਼ੁਰੂ ਹੋ ਗਏ, ਹੁਣ ਪ੍ਰਕਾਸ਼ ਰੂਪ ਚ ਸ਼ੁਰੂ ਹੋ ਗਏ, ਹੁਣ ਅਨਹਦ ਦੇ ਵਿੱਚ ਸ਼ੁਰੂ ਹੋ ਗਏ ਤੇ ਹੁਣ ਸਾਕਾਰ ਚ ਸ਼ੁਰੂ ਹੋ ਗਏ ਜਿਹਾ ਜਿਹਾ। ਸੋ ਉਸ ਵੇਲੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਕਿਰਪਾ ਕਰੋ, ਦੁੱਧ ਪੀ ਲਓ। ਮਹਾਰਾਜ ਜੀ ਕਹਿਣ ਲੱਗੇ ਵੀ ਚਾਰ ਹਿੱਸੇ ਕਰ ਲੈ ਭਾਈ। ਬੜੇ ਪਿਆਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਦੁੱਧ ਛਕਿਆ, ਮਰਦਾਨੇ ਨੇ, ਭਾਈ ਵਾਲੇ ਨੇ, ਤੇ ਇੱਕ ਸ਼ਾਨਦਾਰ ਬੀਬੀ ਨੂੰ ਦਿੱਤਾ। ਰਸ ਦੇ ਵਿੱਚ ਮਖਮੂਰ ਹੋਏ, ਮੱਥਾ ਟੇਕਿਆ ਤੇ ਉਹਦੇ ਬਾਅਦ ਘਰ ਚਲੀ ਜਾਂਦੀ। ਘਰ ਗਈ, ਪੈਰ ਨਹੀਂ ਲੱਗ ਰਿਹਾ ਧਰਤੀ ਤੇ, ਕੋਈ ਅਜੀਬ ਖੁਸ਼ੀ ਚੜ ਗਈ ਸਰੀਰ ਵਿੱਚ, ਨਾਟਾ ਆਈ ਜਾਂਦੇ, ਵਾਈਬ੍ਰੇਸ਼ਨ ਹੋਈ ਜਾਂਦੀ, ਕੋਈ ਫਿਕਰ ਨਹੀਂ ਹੈ, ਮੂੰਹ ਤੋਂ ਕੁਛ ਗਾਉਂਦੀ ਫਿਰਦੀ ਆ ਜੋ ਸੁਣਿਆ ਸੀ ਉਹੀ ਗਾਈ ਜਾਂਦੀ ਹੈ ਸ਼ਬਦ। ਹੈਰਾਨ ਹੁੰਦੀ ਹੈ ਆਪਣੇ ਆਪ, ਗੁਆਂਢਣਾ ਆ ਗਈਆਂ, ਦੇਖਿਆ ਵੀ ਇਹ ਤਾਂ ਕੁਛ ਹੋਰ ਤਰ੍ਹਾਂ ਦੀ ਹੋਈ ਪਈ ਹੈ, ਬੜੀ ਮਿੱਠੀ ਹੋ ਗਈ, ਪਿਆਰ ਨਾਲ ਬੁਲਾਉਂਦੀ ਹੈ, ਬਚਨ ਇੰਨੇ ਮਿੱਠੇ ਕਰਦੇ ਹੈਰਾਨ ਹੈ, ਕਹਿੰਦੇ ਆ ਤੈਨੂੰ ਕਿੱਥੋਂ ਆ ਗਈਆਂ ਗੱਲਾਂ, ਇੰਨੀ ਮਿਠਾਸ ਤੇਰੇ ਮਨ ਚ ਆ ਗਈ। ਸਾਧ ਸੰਗਤ ਜੀ, ਜੇ ਨਾਮ ਅੰਦਰ ਹੋਵੇ ਕੜੱਤਣ ਨਹੀਂ ਰਿਹਾ ਕਰਦੀ ਬੋਲ ਚ, ਫਿੱਕਾ ਬਣ ਨਹੀਂ ਰਹਿੰਦਾ ਜਿਹੜਾ ਫਿੱਕਾ ਬੋਲਦਾ ਹੈ। ਮਹਾਰਾਜ ਕਹਿੰਦੇ ਫਿੱਕਾ ਦਰਗਾਹ ਸੁੱਟੀ ਹੈ, ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਬੋਲਣ ਵਾਲੇ ਦੇ ਮੂੰਹ ਤੇ ਥੁੱਕਾਂ ਪੈਂਦੀਆਂ, ਦਰਗਾਹ ਚੋਂ ਸੁੱਟਿਆ ਜਾਂਦਾ, ਨਾਮ ਰਸੀਆ ਫਿੱਕਾ ਨਹੀਂ ਬੋਲਦਾ, ਨਾਮ ਦੇ ਵਿੱਚ ਮਿਠਾਸ ਹੈ, ਉਸ ਮਿਠਾਸ ਦੇ ਵਿੱਚੋਂ ਸ਼ਬਦ ਬੋਲਦਾ ਤੇ ਮੋਹਦਾ ਚਲਿਆ ਜਾਂਦਾ। ਸੋ ਜਦੋਂ ਗੱਲਬਾਤ ਕਰਦੀ ਹੈ ਉਸ ਵੇਲੇ ਸਾਰੇ ਹੈਰਾਨ ਹੁੰਦੇ ਨੇ। ਹੁਣ ਰੋਜ਼ ਜਾਂਦੀ ਹੈ ਦਰਸ਼ਨ ਕਰਨ ਜਾਂਦੀ ਹੈ, ਪਹਿਲਾਂ ਆਪਣੇ ਘਰ ਵਾਲੇ ਨੂੰ ਹਲ ਚਲਾਉਂਦਾ, ਉੱਥੇ ਪ੍ਰਸ਼ਾਦਾ ਦੇ ਆਉਂਦੀ ਹੈ, ਉੱਥੇ ਬਾਅਦ ਆਉਂਦੀ ਹੈ, ਥੋੜ੍ਹੀ ਦੇਰ ਬੈਠ ਕੇ ਫਿਰ ਵਾਪਸ ਆ ਜਾਂਦੀ ਹੈ, ਫਿਰ ਚਲੀ ਜਾਂਦੀ ਹੈ ਤੀਏ ਪੈਰ ਦੁੱਧ ਲੈ ਕੇ ਅਤੇ ਦੁੱਧ ਪਿਲਾ ਕੇ ਆਉਂਦੀ। ਜਦ 5-7 ਦਿਨ ਲੰਘ ਗਏ ਤੇ ਉਹਦੀ ਖੁਸ਼ੀ ਤੇ ਨੁਹਾਰ ਬਦਲਦੀ ਤੁਰੀ ਜਾ ਰਹੀ ਹੈ ਰੋਜ਼ ਦੀ ਰੋਜ਼। ਵਾਂਢਣਾਂ ਜਿਹੜੀਆਂ ਕੋਲ ਆ ਕੇ ਬੈਠ ਕੇ ਗੱਪਾਂ ਮਾਰਿਆ ਕਰਦੀਆਂ ਸੀ, ਹੁਣ ਉਹ ਇਹ ਗੱਲ ਦੇ ਵਿੱਚ ਆਉਂਦੀ ਨਹੀਂ, ਉਹ ਪਹਿਲਾਂ ਹੀ ਚਲੀ ਜਾਂਦੀ। ਉਹਨਾਂ ਨੂੰ ਬੜਾ ਫੀਲ ਹੋਇਆ ਵੀ ਇਹ ਜਾਂਦੀ ਕਿੱਥੇ ਹੈ, ਰੋਜ਼ ਤੁਰ ਜਾਂਦੀ ਹੈ ਗੜਬਾ ਚੱਕ ਕੇ, ਕਿਹਨੂੰ ਦੁੱਧ ਪਿਲਾਉਂਦੀ ਹੈ। ਕਿਸੇ ਨੇ ਦੇਖ ਲਿਆ ਵੀ ਉੱਥੇ ਇੱਕ ਸੰਤ ਆਏ ਹੋਏ ਨੇ, ਉਹਨਾਂ ਨੂੰ ਦੁੱਧ ਪਿਲਾਉਂਦੀ ਹੈ, ਕਹਿੰਦੇ ਇਕੱਲੀ ਜਾਂਦੀ ਹੈ, ਜਵਾਨ ਹੈ 25-26 ਸਾਲ ਦੀ, ਤੇ ਉੱਥੇ ਜਾਂਦੀ ਹੈ ਜੰਗਲ ਦੇ ਵਿੱਚ ਜਾ ਕੇ ਤੇ ਉੱਥੇ ਦੁੱਧ ਪਿਲਾਉਂਦੀ ਹੈ, ਬੇਅੰਤ ਗੱਲਾਂ ਕਰਨੀਆਂ ਸ਼ੁਰੂ ਕਰਦੀ ਤੇ ਉਹ ਗੱਲਾਂ ਕਰਦੇ ਕਰਦੇ ਇਹਦੇ ਘਰ ਵਾਲੇ ਨੂੰ ਵੀ ਗੱਲਾਂ ਹੌਲੀ ਹੌਲੀ ਕਿਸੇ ਢੰਗ ਨਾਲ ਦੱਸਦੀਆਂ ਕਿ ਗੱਲਾਂ ਕਰਦੀ ਹੈ ਵੀ ਐਂ ਜਾਂਦੀ ਹੈ, ਲੇਕਿਨ ਇਹਨੂੰ ਰਸ ਚੜਿਆ ਹੋਇਆ ਨਾਮ ਦਾ। ਮਹਾਰਾਜ ਕਹਿੰਦੇ ਜਿਹਨੂੰ ਇਹਦਾ ਪਿਆਰ ਲੱਗ ਜਾਵੇ ਨਾ ਨਾਮ ਦਾ, ਉਹ ਜਾਣਦਾ ਸੰਸਾਰ ਨੂੰ ਨਹੀਂ ਪਤਾ ਲੱਗਿਆ ਕਰਦਾ, ਉਹ ਇੰਨੀ ਅਮੋਲਕ ਚੀਜ਼ ਹੈ ਕਿ ਦੱਸੀ ਨਹੀਂ ਜਾ ਸਕਦੀ, ਤੇ ਜਿਹੜਾ ਇਸ ਨਾਮ ਦੇ ਸਵਾਦ ਨੂੰ ਮਾਣਦਾ ਸਿਰਫ ਉਸੇ ਨੂੰ ਪਤਾ। ਇਸ ਤਰ੍ਹਾਂ ਫਰਮਾਨ ਹੈ ਪੜੋ ਪਿਆਰ ਨਾਲ,
ਆਹ
ਨਾਮ ਦੇ ਨਾਲ ਪਿਆਰ ਪੈ ਗਿਆ ਗੁਰੂ ਦੇ ਨਾਲ, ਰੋਮ ਰੋਮ ਦੇ ਵਿੱਚੋਂ ਨਾਮ ਦੀ ਧੁਨ ਆ ਰਹੀ ਹੈ, ਜਿੱਧਰ ਸੁਣਦੀ ਹੈ ਨਾਮ ਦੀ ਧੁਨ ਆ ਰਹੀ ਹੈ। ਬਦਲ ਗਈ ਬੀਬੀ ਪਹਿਲੇ ਵਾਲੀ ਮੇਰੀ, ਯੋਗੀਆਂ ਤੋਂ ਵੀ ਵੱਡੀ ਉੱਚੀ, ਮਹਾਂਰਿਸ਼ੀਆਂ ਤੋਂ ਵੀ ਉੱਚੀ ਵੱਡੀ ਬਿਰਤੀ ਪ੍ਰਾਪਤ ਹੋਗੀ। ਸੋ ਐਸਾ ਜੋ ਨਾਮ ਦਾ ਰਸ ਹੈ, ਮਹਾਰਾਜ ਕਹਿੰਦੇ ਮਨੁੱਖਾ ਜਨਮ ਇਸੇ ਵਾਸਤੇ ਪ੍ਰਾਪਤ ਹੋਇਆ, ਉੱਚੇ ਰਸਾਂ ਚ ਰਹਿ ਕੇ ਦੁੱਖਾਂ ਦਾ ਖਾਤਮਾ ਹੋਵੇ। ਮਾਇਆ ਦੁੱਖਾਂ ਨੂੰ ਦੂਰ ਨਹੀਂ ਕਰ ਸਕਦੀ, ਜੋ ਵੀ ਮਾਇਆ ਚ ਪਿਆ ਸੰਸਾਰ ਦਾਨ ਦੇ ਇੰਦਰ ਰੋਇਆ, ਪਰਸ ਨਾਮ ਰੋਵੇ ਕਰ ਆਇਆ, ਅਜੈਸ ਰੋਵੇ ਪੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਮਾਇਆ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਹੈ, ਤਾਂ ਰੋਣਾ ਧੋਣਾ ਪਿਆ ਹੋਇਆ, ਦੁੱਖਾਂ ਦਾ ਹੀ ਦੁੱਖ ਹੀ ਦੁੱਖ ਨੇ। ਸਿਰਫ ਮੰਨੇ ਨਾਉ ਸਹੀ ਜਿਣ ਜਾਏ, ਔਰ ਹੀ ਕਰਮ ਨਾ ਲੇਖੇ ਲਾਏ, ਜਿਹਨਾਂ ਨੂੰ ਨਾਮ ਦਾ ਰਸ ਆ ਗਿਆ ਉਹ ਸੁੱਖਾਂ ਚ ਪਹੁੰਚ ਜਾਂਦੇ। ਕਹਿੰਦੇ ਜੇ ਪਿਆਰ ਨਹੀਂ ਲੱਗਿਆ ਨਾ ਪਰਮੇਸ਼ਰ ਦੇ ਨਾਲ, ਨਾਸ਼ਵਾਨਾ ਚੀਜ਼ਾਂ ਦੇ ਨਾਲ ਪਿਆਰ ਪਾ ਕੇ ਜ਼ਿੰਦਗੀ ਬਤੀਤ ਕਰ ਲਈ, ਕਹਿੰਦੇ ਉਹਦਾ ਤਾਂ ਸੰਸਾਰ ਤੇ ਆਉਣਾ ਵਿਅਰਥੇ ਨਹੀਂ ਹੈ। ਇਸ ਤੋਂ ਵੀ ਗਾਂ ਜੇ ਸੌ ਵਾਰੀ ਫਿੱਟੇ ਮੂੰਹ ਕਹੀਏ, ਫਿੱਟੇ ਮੂੰਹ ਸੌ ਵਾਰੀ ਕਰੀ ਜਾਈਏ, ਤਾਂ ਇੱਕ ਵਾਰੀ ਧਿਰਗ ਕਹਿ ਦੀਏ ਨਾ, ਤਰਕਾਰ ਕਹਿ ਦੀਏ, ਉਹ ਬਰਾਬਰ ਹੋ ਜਾਂਦਾ ਹੈ ਪ੍ਰਮਾਣ ਕਰਨ ਦਾ। ਚੋ ਮੂੰਹ ਉਸਦੇ ਸੌ ਵਾਰੀ ਕਹੋ ਉਹਦੇ ਜਨਮ ਨੂੰ ਜਿਹਦਾ ਪਿਆਰ ਪਰਮੇਸ਼ੁਰ ਨਾਲ ਨਹੀਂ ਲੱਗਿਆ। ਮਹਾਰਾਜ ਫਰਮਾਨ ਕਰਦੇ ਆ ਕਿ ਖਾਂਦਿਆਂ ਮੂੰਹ ਕੁੱਠਾ ਮੂੰਹ ਘਸ ਗਿਆ ਦੰਦ ਘਸ ਗਏ ਖਾਂਦੇ ਪੈ ਨੰਦਿਆਂ ਸਭ ਅੰਗ ਪਹਿਨਦੇ ਅੰਗ ਵੀ ਕਮਜ਼ੋਰ ਹੋ ਗਏ ਸਾਰੇ ਹੱਥ ਕੰਬਣ ਲੱਗ ਗਏ ਸਰੀਰ ਦਾ ਬੋਝ ਪੈਰ ਚੱਕਦੇ ਨਹੀਂ ਹੈ ਉੱਠ ਨਹੀਂ ਹੁੰਦਾ ਹੱਥ ਲਾ ਕੇ ਉੱਠਦਾ ਪਰ ਕਹਿੰਦੇ ਨਾਨਕ ਤਿਰਗਤ ਇਹਨਾਂ ਦਾ ਜੀਵਿਆ ਜਿਹਨਾਂ ਸੱਚ ਨਾਲ ਲੱਗੂ ਦਰਕਾਰ ਹੈ ਉਹਨਾਂ ਨੂੰ ਐਸੇ ਪਰਮੇਸ਼ੁਰ ਦੇ ਨਾਲ ਜਿਹਨਾਂ ਦਾ ਪਿਆਰ ਨਹੀਂ ਪਿਆ। ਸੋ ਇਸ ਤਰ੍ਹਾਂ ਦੇ ਨਾਲ ਬੀਬੀ ਦੀ ਜੋ ਹਾਲਤ ਹੈ ਦੱਸ ਕਹਿ ਨਹੀਂ ਜਾ ਸਕਦੀ ਕਿਉਂਕਿ ਅਮੁੱਲ ਨਾਮ ਦਾ ਉਹਦੇ ਵਿੱਚ ਵਾਸਾ ਹੋ ਗਿਆ ਪ੍ਰਗਟ ਹੋ ਗਿਆ ਨਾਮ ਆਉਂਦੀ ਹੈ ਰੋਜ਼ ਸੇਵਾ ਕਰਦੀ ਹੈ ਤੇ ਉਧਰਲੇ ਪਾਸੇ ਸੰਸਾਰ ਦਾ ਸਵਾ ਹੈ ਨਿੰਦਿਆ ਕਰਨੀ ਚੰਗੇ ਬੰਦਿਆਂ ਦੇ ਕੰਮਾਂ ਦੇ ਉੱਤੇ ਕਿੰਤੂ ਕਰਨਾ। ਸੋ ਗੱਲ ਚੱਲ ਪਈ ਪਿੰਡ ਦੇ ਅੰਦਰ ਬਈ ਦੁਪਹਿਰੇ ਰੋਟੀ ਦੇ ਕੇ ਆਦਮੀ ਇਹਦਾ ਬਾਹਰ ਹੁੰਦਾ ਪਤਾ ਨੀ ਕਿਹਨੂੰ ਲਿਜਾ ਕੇ ਦੁੱਧ ਪਿਲਾਉਂਦੀ ਹੈ ਕੰਨ ਭਰ ਦਿੱਤੇ ਉਸਦੇ ਆਦਮੀ ਦੇ ਜਿਸਦਾ ਨਾਮ ਦੁੱਧ ਦੇ ਪਿੰਡ ਦੇ ਰਹਿਣ ਵਾਲਾ ਸੀ ਦੁੱਧਾ ਸੀ ਹੈਰਾਨ ਹੋ ਗਿਆ ਵੀ ਮੇਰੇ ਘਰ ਆਈ ਤੇ ਮੈਨੂੰ ਪਿਆਰ ਬਹੁਤ ਕਰਦੀ ਹੈ ਸਾਡੀ ਤਾਂ ਕਦੇ ਲੜਾਈ ਨਹੀਂ ਹੋਈ ਵਿਆਹ ਹੋਏ ਨੂੰ ਕਿੰਨੇ ਸਾਲ ਹੋ ਗਏ ਕਦੇ ਵੀ ਅਸੀਂ ਉੱਚਾ ਨਹੀਂ ਪੂਏ ਬੜੇ ਪਿਆਰ ਨਾਲ ਗੱਲਬਾਤ ਕਰਦੇ ਹਾਂ ਕੋਈ ਗੱਲ ਹੋਵੇ ਮੈਨੂੰ ਕਹਿ ਦਿੰਦੀ ਹੈ ਮੈਂ ਇਹਨੂੰ ਕਹਿ ਦਿੰਦਾ ਐਸਾ ਤਾਂ ਕੋਈ ਬਾਤ ਨਹੀਂ ਤੇ ਮੈਂ ਇਹਦੇ ਉੱਤੇ ਸ਼ੱਕ ਤਾਂ ਕਰ ਨਹੀਂ ਸਕਦਾ। ਸੋ ਉਸ ਵੇਲੇ ਗੱਲ ਨਹੀਂ ਕੱਢੀ ਪਿੱਛਾ ਕਰਿਆ ਰਾਜੇ ਹਰੀਚੰਦ ਵੱਲ ਉਹ ਦੁੱਧ ਲੈ ਕੇ ਅੱਗੇ ਅੱਗੇ ਜਾਂਦੀ ਹੈ ਛੁਪ ਕੇ ਦੂਰ ਉਹ ਦੇਖਦਾ ਦੇਖ ਲਿਆ ਵੀ ਉੱਥੇ ਚਲੀ ਗਈ ਉਹ ਸੰਤ ਬੈਠੇ ਨੇ ਤੇ ਕਾਹਲੀ ਕਾਹਲੀ ਚੱਲ ਕੇ ਦਰਖਤਾਂ ਦੇ ਉਰਲੇ ਆ ਕੇ ਬੈਠ ਗਿਆ ਦੁੱਧ ਪਿਲਾਇਆ ਤੇ ਜਦੋਂ ਇਹ ਗੜਬੜ ਚੱਕਣ ਲੱਗੀ ਉਸ ਵੇਲੇ ਪਹਿਲਾਂ ਹੀ ਤੁਰ ਗਏ ਪਾਸੇ ਹਟ ਗਏ ਮਨ ਚ ਆਇਆ ਵੀ ਜਾਂਦੀ ਤਾਂ ਚੰਗੇ ਥਾਂ ਦੇ ਉੱਤੇ ਹੈ ਮਾੜਾ ਥਾਂ ਤਾਂ ਹੈ ਨਹੀਂ ਸਾਧੂ ਨੇ ਦੇਖ ਕੇ ਮੇਰੇ ਵੀ ਮਨ ਦੀ ਭੁੱਖ ਲੈਂਦੀ ਜਾਂਦੀ ਸੀ ਉਹਨਾਂ ਨੂੰ ਚਲੋ ਨਿਰਣਾ ਕਰੀਏ ਹੋਰ ਦੂਸਰੇ ਦਿਨ ਫਿਰ ਚੱਲਦਾ ਫਿਰ ਮਨ ਦੇ ਅੰਦਰ ਹੋਰ ਖਿਆਲ ਆਏ ਸ਼ੁਭ ਖਿਆਲ ਆਇਆ ਵੀ ਸੇਵਾ ਕਰਦੀ ਹੈ ਪਰ ਇਹਨੇ ਮੈਨੂੰ ਪੁੱਛਣਾ ਸੀਗਾ ਤੇ ਸਲਾਹ ਕਰਕੇ ਦੋ ਜਣੇ ਗੱਲ ਕਰ ਅਜੇ ਵੀ ਮਨ ਪੂਰੀ ਤਰ੍ਹਾਂ ਨਹੀਂ ਮੰਨਿਆ ਫਿਰ ਤੀਸਰੇ ਦਿਨ ਫਿਰ ਚਲਿਆ ਗਿਆ ਪਿੱਛੇ ਜਾ ਕੇ ਦਰਖਤ ਦੇ ਉਰਲੇ ਬਹਿ ਗਿਆ ਤੇ ਜਦੋਂ ਬੀਬੀ ਨੇ ਦੁੱਧ ਪਾਇਆ ਉਸ ਵੇਲੇ ਮਹਾਰਾਜ ਕਹਿਣ ਲੱਗੇ ਬੀਬਾ ਉਹ ਦਰਖਤ ਦੇ ਉਰਲੇ ਜਿਹੜਾ ਬੈਠਾ ਨਾ ਉਹਨੂੰ ਬੁਲਾ ਕੇ ਲਿਆ ਉੱਠ ਕੇ ਚਲੀ ਗਈ ਜਾ ਕੇ ਕਹਿੰਦੀ ਹੈ ਤੂੰ ਦਰਖਤ ਦੇ ਉਰਲੇ ਇਹ ਤਾਂ ਵਾਹਿਗੁਰੂ ਆਏ ਹੋਏ ਨੇ ਜਿਹੜਾ ਆਪਾਂ ਸੁਣਦੇ ਸੀ ਨਾ ਵੀ ਰੱਬ ਹੁੰਦਾ ਹੈ ਅੱਖਾਂ ਨਾਲ ਤਾਂ ਕਿਸੇ ਨੇ ਦੇਖਿਆ ਨਹੀਂ ਤੇ ਮੈਨੂੰ ਤਾਂ ਪੱਕਾ ਭਰੋਸਾ ਹੋ ਗਿਆ ਵੀ ਰੱਬ ਆਹੀ ਹੈ ਹੋਰ ਨਹੀਂ ਕੋਈ ਹੈਗਾ ਤੂੰ ਕਹਿੰਦੀ ਲੋਕ ਲੋਕ ਕੇ ਦੇਖਦਾ ਸੰਗ ਲੱਗਦੀ ਹੈ ਤੈਨੂੰ ਕਹਿੰਦਾ ਨਹੀਂ ਕਹਿੰਦੀ ਚੱਲ ਤੈਨੂੰ ਬੁਲਾਉਂਦੇ ਥੋੜਾ ਸੰਗਦਾ ਜਗਦਾ ਵੀ ਮੈਂ ਲੋਕੇ ਦੇਖਿਆ ਕਹਿੰਦੀ ਚੱਲ ਉਹ ਤਾਂ ਬਹੁਤ ਚੰਗੇ ਨੇ ਤੂੰ ਦੇਖੇਗਾ ਤੈਨੂੰ ਹੈਰਾਨ ਨਹੀਂ ਹੋਊ ਵੀ ਇੰਨੇ ਚੰਗੇ ਤਾਂ ਅੱਜ ਤਾਈਂ ਅਸੀਂ ਦੁਨੀਆਂ ਚ ਦੇਖੇ ਜਾਂਦਾ ਜਾ ਕੇ ਨਮਸਕਾਰ ਕਰਦਾ ਮਹਾਰਾਜ ਕਹਿੰਦੇ ਦੋਦਿਆ ਲੋਕਾਂ ਦੇ ਅੱਖਾਂ ਨਹੀਂ ਹੁੰਦੀਆਂ ਕੰਨ ਹੁੰਦੇ ਨੇ ਪਰ ਤੈਨੂੰ ਵਾਹਿਗੁਰੂ ਨੇ ਅੱਖਾਂ ਵੀ ਦੇਖੀਆਂ ਦਿੱਤੀਆਂ ਨੇ ਕੰਨ ਹੁੰਦੇ ਆ ਤਾਂ ਅੱਖਾਂ ਵਰਤੀਆਂ ਨੇ ਨਹੀਂ ਕੰਨ ਵਰਤਦੇ ਨੇ ਅੱਖਾਂ ਨਹੀਂ ਵਰਤਿਆ ਕਰਦੇ ਕੋਈ ਆਦਮੀ ਕਹਿੰਦੇ ਫਲਾਣਾ ਮਾੜਾ ਜਦੇ ਅਸੀਂ ਮਰ ਜਾਂਦੇ ਹਾਂ ਮਾੜਾ ਕੋਈ ਕੋਈ ਬਿਰਲਾ ਬਿਰਲਾ ਬੰਦਾ ਜਿਹੜਾ ਕਹਿੰਦਾ ਮੈਂ ਤਾਂ ਨਿਰਣਾ ਕਰੂੰਗਾ ਅੱਖਾਂ ਨਾਲ ਦੇਖੂ ਫੇਰ ਗੱਲ ਮੈਂ ਮਹਾਰਾਜ ਕਹਿੰਦੇ ਦੋਦਿਆ ਮੰਗ ਜੋ ਕੁਛ ਤੂੰ ਮੰਗਦਾ ਕਹਿਣ ਲੱਗਿਆ ਪਾਤਸ਼ਾਹ ਸਾਡੇ ਗਰੀਬਾਂ ਦੀ ਕੀ ਹੁੰਦੀ ਆ ਮੰਗ ਕਹਿੰਦੇ ਨਾ ਤੁਹਾਨੂੰ ਬੜੀਆਂ ਭੁੱਖਾਂ ਨੇ ਜ਼ਮੀਨ ਦੀਆਂ ਭੁੱਖਾਂ ਨੇ ਦੁੱਧ ਦੀਆਂ ਭੁੱਖਾਂ ਨੇ ਚੌਧਰ ਦੀਆਂ ਭੁੱਖਾਂ ਹੈ ਮੰਗ ਲੈ ਜੋ ਕੁਛ ਤੈਨੂੰ ਚਾਹੀਦਾ ਘਰ ਵਾਲੀ ਹੌਲੀ ਦੇ ਕੇ ਕਹਿੰਦੀ ਹੈ ਕਿ ਤੂੰ ਇਹ ਨਾ ਮੰਗ ਤੂੰ ਹੋਰ ਚੀਜ਼ ਮੰਗ ਲੈ ਕਹਿੰਦਾ ਇਹਦੀ ਆਪਾਂ ਨੂੰ ਲੋੜ ਨਹੀਂ ਹੈ ਰੋਜ਼ ਤਾਂ ਆਪਾਂ ਘਰ 'ਚ ਗੱਲਾਂ ਕਰਦੇ ਹਾਂ ਫਲਾਣੇ ਕੋਲ ਬਹੁਤੀ ਜ਼ਮੀਨ ਹੈ ਫਲਾਣੇ ਦੇ ਬਹੁਤੇ ਪਸ਼ੂ ਨੇ ਆਪਣੇ ਤਾਂ ਚਾਰ ਕੁ ਮੱਝਾਂ ਹੀ ਨੇ ਵੀ 40-50 ਮੱਝਾਂ ਖੜੀਆਂ ਹੋਣ ਕਿੱਲੇ ਤੇ ਭੋਵੇਂ ਕਈ ਸੌ ਏਕੜ ਫੇਰ ਤਾਂ ਗੱਲ ਬਣਦੀ ਹੈ ਭਾਈਚਾਰੇ 'ਚ ਰਹਿਣ ਦੀ ਹੁਣ ਜਦ ਮਹਾਤਮਾ ਕਹਿੰਦੇ ਨੇ ਮੰਗ ਲੈ ਹੁਣ ਤੂੰ ਮੈਨੂੰ ਰੋਕਦੀ। ਉਹ ਕਹਿੰਦੀ ਨਹੀਂ ਤੂੰ ਕੁਛ ਹੋਰ ਮੰਗ ਲੈ। ਕਹਿੰਦਾ ਤੂੰ ਦੱਸ ਦੇ ਵੀ ਮੈਂ ਮੰਗਾਂ ਕੀ। ਉਹ ਕਹਿੰਦੀ ਜਿਹੜਾ ਕੁਛ ਮੈਂ ਮੰਗਿਆ ਨਾ ਉਹ ਮੰਗ ਲੈ। ਕਹਿੰਦਾ ਤੈਂ ਕੀ ਮੰਗਿਆ। ਕਹਿੰਦੀ ਮੇਰੀਆਂ ਸਾਰੀਆਂ ਭੁੱਖਾਂ ਉਤਰ ਗਈਆਂ ਜਦ ਮੈਂ ਇਹ ਚੀਜ਼ ਮੰਗੀ। ਕਹਿੰਦਾ ਉਹ ਕਿਹੜੀ ਹੈ। ਇਸ ਤਰ੍ਹਾਂ ਬਹੁਤ ਪਿਆਰ ਨਾਲ
ਉਤਰੇ ਮਨ ਦੀ ਭੁੱਖ ਦੇਵੇ ਨਾਮ।
ਦੇ ਦੇਣਾ ਤੇ ਜਿਹੜੀਆਂ ਚੀਜ਼ਾਂ ਆਪਾਂ ਰੋਜ਼ ਗੱਲਾਂ ਕਰਦੇ ਹਾਂ, ਦੁੱਧ ਦੀਆਂ ਗੱਲਾਂ ਕਰਦੇ ਹਾਂ, ਜ਼ਮੀਨ ਦੀਆਂ ਗੱਲਾਂ ਕਰਦੇ ਹਾਂ, ਮਾਣ ਦੀਆਂ ਗੱਲਾਂ ਕਰਦੇ ਹਾਂ, ਉਹ ਮੰਗ ਲਈਏ। ਨਾਮ ਫਿਰ ਮੰਗੇ ਲਵਾਂਗੇ, ਇਹਨਾਂ ਨੇ ਕਿਹੜਾ ਹਾਲੇ ਜਾਣਾ ਇੱਥੋਂ। ਕੱਲ ਨੂੰ ਮੰਗ ਲਾਂਗੇ ਨਾਮ। ਗੁਰੂ ਮਹਾਰਾਜ ਹੱਸ ਪਏ, ਕਹਿੰਦੇ ਆ ਜਾਓ ਆ ਜਾਓ, ਕੀ ਚਾਹੀਦਾ ਦੁੱਧ ਆ। ਦੁੱਧ ਪੁੱਤ ਦੀ ਭੁੱਖ ਲੱਗੀ ਹੋਈ ਹੈ। ਕਹਿੰਦੇ ਕੋਈ ਨੀ, ਇਹ ਸਾਰੀਆਂ ਚੀਜ਼ਾਂ ਦੀ ਜਿੰਨੀ ਭੁੱਖ ਹੈ ਨਾ ਤੈਨੂੰ, ਇਹ ਬੀਬੀ ਠੀਕ ਕਹਿੰਦੀ ਹੈ, ਇਹ ਤੇਰੀ ਅਜੇ ਸਮਝ ਨਹੀਂ ਆਈ।
Thank you.
त्रासा, प्रभु कै सिमरन पूर्ण नाश, प्रभु कै सिमरन कार्य पूरे, प्रभु कै सिमरन कभू ना चूड़े। कहते मरदाने, मरदाना भी कहना, कह दोदे चौधरी बहुत बड़ा भंडारा तेरे ते खुल लिया, नाम मंग ले। कहना भाई मरदाना, आ कितों लवेंगे फिर जमीन जायदाद पुत ते दुध, ये भी सानू चाहिए ने। महाराज कहते मरदाने, कईयां नूं तां विराग हुंदा है माया तो, एक नूं विराग होया करदा है माया प्राप्त करन तो बाद, जदों देखदे ने भी ये स्वाद फिक्का है, फिर विराग हो जाया करदा, सैचुरेशन पॉइंट ते पहुंचदे। पुत्रां नूं तीआं नूं देखदे ने भी एवें जिंदगी गवा लईए तां कोई कमे नहीं आउंदा, आखे ही कोई नहीं लगदा, प्यारे कोई नहीं करदा। इहदा उड़ीकदे ने भी आ बुढ़ा कद मरे ते इहदी जायदाद साडे हत्थ कद आवे, सैचुरेशन पॉइंट हुंदा है। खांदे खांदे पहनदे पहनदे आदमी दा मन भर जांदा। कहिंदे मरदाने, इक नां नूं माया प्राप्त करन तों बाद विराग होया करदा, इक नां नूं पहलां होया करदा, सो इहनूं आदे नाम दीआं बरकतां दा पता नहीं। कहिंदे जा भाई दुधिया, बड़ा कुछ मिलजू, तैनूं नाम भी मिलजूगा, क्योंकि बीबी दी कमाई बहुत जबरदस्त है। घर आ जांदा खुश हो जांदा, कहिंदा तूं तां नाम दी मंग करी जांदी है, नाम कदे हत्थ च आउंदा? कहिंदा तैनूं पता ही नहीं नाम दा की स्वाद, तूं की जाने। कहिंदा हुण जद जमीन वधूगी, पशु वधणगे, पुत्र होणगे, फिर गल बणू कल्ले नाम नाल। चौ आ गया मन दे अंदर भी सेवा करिए, क्योंकि असर तां हो गया उहदे उत्ते, नाम तां हुण जाण सी। हुण कम मुका के दोए जणे कम करदे ने सांझा, ਉਹ ਪੱਠੇ ਕੱਟਦੀ ਹੈ, ਹੱਥ ਵਧਾਉਂਦੀ ਹੈ, ਛੇਤੀ ਤੋਂ ਛੇਤੀ ਵਿਹਲਾ ਕਰਦੀ ਹੈ ਉਹਨੂੰ, ਬਲਦਾਂ ਨੂੰ ਤਿਆਰ ਕਰਕੇ ਹਲ ਦੇ ਨਾਲ ਹਲ ਵਾਸਤੇ ਭੇਜਦੀ ਹੈ, ਕੰਮ ਮੁਕਾਉਂਦੇ ਨੇ, ਮੁਕਾਉਣ ਤੋਂ ਬਾਅਦ ਗੁਰੂ ਮਹਾਰਾਜ ਕੋਲ ਆ ਜਾਂਦੇ, ਲੰਗਰ ਤਿਆਰ ਕਰਦੇ ਨੇ। ਇਹਨਾਂ ਨੂੰ ਜਦ ਪਤਾ ਲੱਗਿਆ ਸੰਗਤਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਰਾਵੀ ਦੇ ਕੰਢੇ ਅਟਕੇ ਹੋਏ ਨੇ, ਤਾਂ ਉਸ ਵੇਲੇ ਦੂਰ ਦੂਰ ਤੱਕ ਖਬਰ ਲੱਗੀ, ਜਗਿਆਸੂ ਆਉਣੇ ਸ਼ੁਰੂ ਹੋਏ, ਬਹੁਤ ਸਾਰੇ ਸੰਨਿਆਸੀ ਆ ਰਹੇ ਨੇ, ਜੋਗੀ ਆ ਰਹੇ ਨੇ, ਵੈਰਾਗੀ ਆ ਰਹੇ ਨੇ, ਹੋਰ ਦੁਨੀਆਦਾਰ ਆ ਰਹੇ ਨੇ, ਗਰਜਾਂ ਵਾਲੇ ਆ ਰਹੇ ਨੇ। ਉਸ ਵੇਲੇ ਦੋਦੇ ਨੇ ਸੋਚਿਆ ਵੀ ਸੰਗਤਾਂ ਆਉਂਦੀਆਂ, ਰਹਿਣ ਨੂੰ ਕੋਈ ਬੰਦੋਬਸਤ ਨਹੀਂ ਹੈ, ਮੀਂਹ ਪੈਣ ਲੱਗ ਗਿਆ, ਸਰਦੀ ਹੈ। ਉਸ ਵੇਲੇ ਇੱਕ ਦਿਨ ਛੱਪੜ ਪਾਉਣ ਲੱਗ ਗਿਆ, ਸਰਕੜਾ ਵੱਢਦਾ ਰਿਹਾ ਨਾਲ ਲਾ ਕੇ ਬੰਦੇ, ਬਲੀਆਂ ਵੱਢ ਲਈਆਂ ਤੇ ਛੱਪੜ ਖੜੇ ਕਰਨ ਲੱਗ ਗਿਆ। ਮਹਾਰਾਜ ਆ ਗਏ, ਮਹਾਰਾਜ ਕਹਿੰਦੇ ਦੋਦਿਆ ਇਹ ਕੀ ਕੰਮ ਕਰਨ ਲੱਗਿਆ ਤੂੰ? ਕਹਿੰਦੇ ਮਹਾਰਾਜ ਦੇਖੋ ਨਾ ਕਿੰਨੀ ਸੰਗਤ ਆਉਂਦੀ ਹੈ ਆਪਦੇ ਪਾਸ, ਤੇ ਰਾਤ ਜਿਹੜੀ ਸੰਗਤ ਰਹੀ ਸੀ ਉਹਨਾਂ ਨੂੰ ਤਾਂ ਕੋਈ ਥਾਂ ਨਹੀਂ ਸੀ ਸਿਰ ਢੱਕਣ ਵਾਸਤੇ, ਠੰਡ ਪੈਂਦੀ ਹੈ, ਸੋ ਮਹਾਰਾਜ ਮੈਂ ਸਿਰ ਢੱਕਣ ਵਾਸਤੇ ਕਰਦਾ, ਇੱਕ ਆਪਦੇ ਵਾਸਤੇ ਬਣਾਉਂਦਾ ਜਿੱਥੇ ਆਪ ਆਰਾਮ ਕਰ ਲਓ, ਇੱਕ ਲੰਗਰ ਵਾਸਤੇ ਬਣਾਉਣਾ ਜਿੱਥੇ ਪ੍ਰਸ਼ਾਦ ਪਾਣੀ ਛੱਕ ਲਿਆ ਕਰਨ ਬੈਠ ਕੇ, ਸੋ ਤਿੰਨ ਚਾਰ ਛੱਪੜ ਬਣਾ ਤੇ ਆਲਾ ਦੁਆਲਾ ਸਾਫ ਕਰਨਾ ਸ਼ੁਰੂ ਕਰ ਦਿੱਤਾ, ਸੰਗਤਾਂ ਆਉਂਦੀਆਂ ਥਾਂ ਲਿਪਣੇ ਸ਼ੁਰੂ ਕਰ ਦਿੱਤੇ, ਦਰਖਤਾਂ ਦੇ ਥੱਲੇ ਥੜੇ ਬਣਾਉਣੇ ਸ਼ੁਰੂ ਕਰ ਦਿੱਤੇ ਵੀ ਸਾਧੂ ਮਹਾਤਮਾ ਇੱਥੇ ਬੈਠਣਗੇ ਆ ਕੇ। ਮਹਾਰਾਜ ਬੜੇ ਪ੍ਰਸੰਨ ਹੋਏ। ਇੱਕ ਦਿਨ ਜਾਂ ਥੋੜੇ ਦਿਨ ਲੰਘੇ ਉਹਦੇ ਬਾਅਦ ਦੋਦੇ ਦਾ ਚਾਚਾ ਦੋਦੇ ਕੋਲ ਆਇਆ, ਕਹਿਣ ਲੱਗਿਆ ਦੋਦਿਆ ਬਈ ਮੈਨੂੰ ਤਾਂ ਹੋ ਗਿਆ ਦੁਨੀਆਂ ਤੋਂ ਬਰਾਗ, ਤੇ ਮੇਰੀਆਂ ਦੇਖ ਮੱਝਾਂ ਕਿੰਨੀਆਂ ਕਿੰਨੀਆਂ ਗਊਆਂ, ਇਹ ਮੈਂ ਤੈਨੂੰ ਦਿੰਦਾ ਸਾਰੀਆਂ, ਤੇ 100 ਕਮਾ ਮੇਰੀ ਜ਼ਮੀਨ ਹੈ ਇਹ ਤੂੰ ਲੈ ਲੈ। ਦੋਦਾ ਪ੍ਰਸੰਨ ਹੋ ਗਿਆ ਵੀ ਥੋੜੀ ਜਿਹੀ ਸੇਵਾ ਕਰੀ ਹੈ, 100 ਏਕੜ ਜ਼ਮੀਨ ਵੀ ਆ ਗਈ ਤੇ ਕਿੰਨੀਆਂ 30-40 ਮੱਝਾਂ ਗਾਈਆਂ ਵੀ ਆ ਗਈਆਂ, ਖੁਸ਼ ਹੋਇਆ। ਫਿਰ ਬੀਬੀ ਕਹਿਣ ਲੱਗੀ ਕਹਿ ਤੋਂ ਮਹਾਰਾਜ ਤੇ ਮੰਗ ਲੈ ਦੂਜੀ ਚੀਜ਼ ਨਾਮ ਵਾਲੀ, ਉਹ ਦਾਤੇ ਨੇ ਤੈਨੂੰ ਪਤਾ ਨਹੀਂ ਉਹਦੀ ਕੀਮਤ ਕਿੰਨੀ ਹੈ, ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ, ਜਿੰਨਾ ਪਾਗ ਮਥਾਏ ਤੇ ਹਰ ਰੰਗ ਮੰਗ। ਇਰਾਦਾ ਕਰ ਲਿਆ ਵੀ ਮੈਂ ਅੱਜ ਨਾਮ ਮੰਗਣਾ, ਜਿਹੜਾ ਤੈਨੂੰ ਰਸ ਆ ਰਿਹਾ ਨਾ, ਜਿਹੜਾ ਤੈਨੂੰ ਸਵਾਦ ਆ ਰਿਹਾ, ਤੇਰੀ ਜ਼ਿੰਦਗੀ ਚ ਪਰਿਵਰਤਨ ਆਇਆ, ਹਰ ਵਕਤ ਤੂੰ ਐਂ ਰਹਿੰਦੀ ਹੈ ਜਿਵੇਂ ਫੁੱਲ ਖਿੜਿਆ ਹੋਇਆ, ਤੇਰੇ ਮੂੰਹ ਤੋਂ ਬੋਲ ਜਦੋਂ ਨਿਕਲਦੇ ਨੇ ਐਂ ਲੱਗਦਾ ਜਿਵੇਂ ਫੁੱਲ ਖਿੜੇ ਹੁੰਦੇ, ਤੇ ਮੈਂ ਤਾਂ ਤੈਨੂੰ ਦੇਖ ਦੇਖ ਕੇ ਹੈਰਾਨ ਹੋਈ ਜਾਂਦਾ, ਇਹ ਜੇ ਕਿਤੇ ਮੈਨੂੰ ਵੀ ਇਹ ਚੀਜ਼ ਮਿਲ ਜਾਵੇ ਨਾ ਤਾਂ ਮੈਂ ਵੀ ਜਿਉਂਦਿਆਂ ਚ ਹੋ ਜਾਂਦਾ। ਕਹਿੰਦੀ ਅੱਜ ਜਾ ਮਹਾਰਾਜ ਕੋਲ ਚੱਲਾਂਗੇ, ਤੂੰ ਜਾ ਕੇ ਇਹ ਮੰਗ ਲਈ। ਅੱਜ ਅਸ ਮਹਾਰਾਜ ਜੀ ਦੇ ਪਾਸ ਪਹੁੰਚੇ। ਉਸ ਵੇਲੇ ਗਲ ਚ ਪੱਲਾ ਪਾਇਆ, ਹੱਥ ਬੰਨ ਕੇ ਸਾਹਮਣੇ ਖੜ ਗਿਆ ਤੇ ਸੇਵਾ ਕਰਨ ਨਹੀਂ ਲੱਗਿਆ। ਮਹਾਰਾਜ ਕਹਿੰਦੇ ਦੋਦਿਆ ਕੋਈ ਮੰਗ ਰਹਿ ਗਈ ਤੇ ਨਹੀਂ? ਕਹਿੰਦਾ ਹਾਂ ਪਾਤਸ਼ਾਹ ਇੱਕ ਰਹਿ ਗਈ। ਮੈਨੂੰ ਜਦ ਪਤਾ ਨਹੀਂ ਸੀਗਾ ਬਈ ਇਹ ਚੀਜ਼ ਜਿਹੜੀ ਤੁਸੀਂ ਕਹਿੰਦੇ ਸੀ ਵੀ ਮੈਂ ਉਹ ਮੰਗਦਾ, ਮੈਂ ਉਸ ਵੇਲੇ ਦੁਨੀਆ ਮੰਗੀ। ਕਹਿੰਦੇ ਹੁਣ ਕੀ ਮੰਗਦਾ? ਕਹਿੰਦੇ ਪਾਤਸ਼ਾਹ ਆਹ ਮੇਰਾ ਜਿਹੜਾ ਸਰੀਰ ਹੈ ਨਾ, ਇਹ ਸਾਰਾ ਸਰੀਰ ਪਿਆਰ ਵਿੱਚ ਆ ਜਾਏ, ਇਹ ਮੇਰਾ ਚੋਲਾ ਰੰਗ ਦਿਓ। ਇਸ ਤਰ੍ਹਾਂ ਨਾਲ ਕਹਿੰਦਾ ਮੇਰਾ ਰੰਗ ਦੇ ਮਜੀਠੀ ਚੋਲਾ। ਰੰਗ ਦੇ ਲਾਲ ਰੰਗ ਦੇ ਵਿੱਚ, ਨਾਮ ਦੇ ਰੰਗ ਵਿੱਚ ਕਿਰਪਾ ਕਰ ਮੇਰੇ। ਸੱਜਣ ਮੈਂਡਾ ਰੰਗਲਾ ਰੰਗ ਲਾਏ ਮਨ ਨੇ ਜਿਉਂ ਮਜੀਠੇ ਕੱਪੜੇ ਰੰਗੇ ਵੀ ਪਾਏ ਨਾਨਕ ਰੰਗ ਨਾ ਉਤਰੇ ਵਿਆਹ ਨਾ ਲੱਗੇ ਕੇ ਨਾਮ ਰੰਗ ਕਦੇ ਉਤਰ ਨਾ ਜਾਏ ਕਾਇਆ ਕੱਪੜ ਚੀਰ ਬਹੁ ਫਾੜੇ ਰੰਗ ਨਾ ਰਹੇ ਸੁਭਾਅ ਚਾਹੇ ਆਰਿਆਂ ਨਾਲ ਚੀਰ ਦਿੱਤੇ ਗਏ ਚਾਹੇ ਬੰਦ ਬੰਦ ਕੱਟ ਦਿੱਤੇ ਗਏ ਦੇਗਾਂ ਚ ਵਾਲ ਦਿੱਤੇ ਗਏ ਟੁਕੜੇ ਟੁਕੜੇ ਕਰ ਦਿੱਤੇ ਗਏ ਪਰ ਉਹ ਨਾਮ ਦਾ ਰੰਗ ਨਹੀਂ ਉਤਰਿਆ ਕਹਿੰਦੇ ਐਸਾ ਰੰਗ ਮੈਨੂੰ ਚਾੜ ਦੇ ਮਹਾਰਾਜ ਨੇ ਦ੍ਰਿਸ਼ਟੀ ਕਰੀ ਨੇੜੇ ਬੁਲਾਇਆ ਕਹਿੰਦੇ ਦੋਧਿਆ ਕਹੋ ਵਾਹਿਗੁਰੂ ਕਹੋ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਦੇਰ ਸੀ ਮਸਤੀ ਚੜ ਗਈ ਚੁੰਮਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਬੋਲਦਾ ਨਹੀਂ ਬੁਲਾਇਆ ਹੋਇਆ ਚੁੱਪ ਕਰਿਆ ਬੈਠਾ ਪਤਾ ਲੱਗ ਗਿਆ ਬੀਬੀ ਨੂੰ ਕਹਿੰਦੇ ਦੋਧਿਆ ਇਹ ਦੋ ਦੋ ਰਾਣੀ ਦਾ ਸਦਕਾ ਹੈ ਤੁਹਾਡੇ ਉੱਤੇ ਸਭ ਇਹ ਅੱਖਾਂ ਖੁੱਲੀਆਂ ਵਾਲੀ ਬੀਬੀ ਇੱਕੋ ਇੱਕ ਆਈ ਹੈ ਸਾਡੇ ਕੋਲ ਜਾ ਤੇਰੇ ਪਿੰਡ ਵਸਣਗੇ ਤੇਰੇ ਨਾਂ ਤੇ ਪਿੰਡ ਵਸੇਗਾ ਬੜੀ ਔਲਾਦ ਹੋਏਗੀ ਬੜੀ ਤੇਰੇ ਕੋਲ ਸਭ ਕੁਛ ਹੋਏਗਾ ਜੋ ਮੰਗਿਆ ਤੈਨੂੰ ਮਿਲੇਗਾ ਨਾਮ ਵੀ ਮਿਲੇਗਾ ਤੇ ਵੀ ਮਿਲੇ ਦੀਨ ਤੇ ਦੁਨੀਆਂ ਤੈਨੂੰ ਦੋ ਚੀਜ਼ਾਂ ਮਿਲਣਗੀਆਂ ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਕਿਰਪਾ ਕੀਤੀ ਇੱਕ ਸਧਾਰਨ ਸਿੱਧੇ ਸਾਧੇ ਗ੍ਰਿਸ਼ਤੀਆਂ ਤੇ ਸੋ ਐਸੇ ਗੁਰੂ ਨਾਨਕ ਪਾਤਸ਼ਾਹ ਸਾਧ ਜੀ ਕਿਤੇ ਨਹੀਂ ਕਹੇ ਹਰੇਕ ਦੇ ਅੰਦਰ ਰਹਿੰਦੇ ਧਿਆਨ ਦਿਓ ਅੰਦਰ ਦੇਖਣ ਦੀ ਕੋਸ਼ਿਸ਼ ਕਰੋ ਉਹ ਨਾਮ ਦੇ ਰੂਪ ਵਿੱਚ ਦਿਸਦੇ ਨੇ ਰਸ਼ ਦੇ ਰੂਪ ਚ ਦਿਸਦੇ ਨੇ ਪ੍ਰਕਾਸ਼ ਦੇ ਰੂਪ ਚ ਦਿਸਦੇ ਨੇ ਸ਼ਬਦ ਦੇ ਰੂਪ ਵਿੱਚ ਦਿਸਦੇ ਨੇ ਕਿਸੇ ਰੂਪ ਚ ਦੇਖ ਲਓ ਪਰ ਆਪਣਾ ਇਰਾਦਾ ਬਣਾਓ ਕੱਚੀ ਪਿੱਕੀ ਜ਼ਿੰਦਗੀ ਜੀ ਗੁਜ਼ਾਰ ਰਹੇ ਹਾਂ ਕੱਚ ਪਿੱਚ ਵਿੱਚ ਸਾਰਾ ਸਮਾਂ ਬਰਬਾਦ ਹੁੰਦਾ ਤੁਰਿਆ ਜਾ ਰਿਹਾ ਬਹੁਤ ਬੰਦੇ ਆਉਂਦੇ ਨੇ ਬਾਬਾ ਜੀ ਬਿਮਾਰ ਆ ਮੈਂ ਕਹਿੰਦਾ ਨਾਮ ਜਪੋ ਨਾਮ ਤਾਂ ਜਪਦੇ ਨਹੀਂ ਤੁਸੀਂ ਜਪ ਕੇ ਦੇਖ ਲਓ ਜੇ ਦੇਖਣਾ ਜਿਹੜਾ ਵੀ ਰਾਜੀ ਹੁੰਦਾ ਉਹ ਨਾਮ ਜਪ ਕੇ ਹੋਇਆ ਜਦ ਨਾਮ ਨਹੀਂ ਘਰ ਵਿੱਚ ਫਿਰ ਸਾਰੇ ਵਿਘਨ ਨੇ ਜਿੱਥੇ ਨਾਂ ਚਿੱਤ ਨਹੀਂ ਆਉਂਦਾ ਉੱਥੇ ਭੂਤ ਪ੍ਰੇਤ ਰਹਿਣ ਲੱਗ ਜਾਂਦੇ ਆ ਬੀਬੀ ਜੀ ਇੱਕ ਗੱਲ ਕਹਿੰਦੀ ਹੁੰਦੀ ਹੈ ਆਮ ਇਹ ਕਹਿੰਦੀ ਹੁੰਦੀ ਅੱਗੇ ਜਾਂ ਪਿੰਡਾਂ 'ਚ ਹੁੰਦੀ ਵੀ ਤੁਸੀਂ ਜਦ ਰੋਟੀ ਪਕਾਉਂਦੇ ਹੋ ਨਾ ਆਟਾ ਕੱਢਦੇ ਹੋ ਵਾਹਿਗੁਰੂ ਕਹਿ ਕੇ ਕੱਢੋ ਜਦੋਂ ਤਵੇ 'ਤੇ ਪਾਉਂਦੇ ਹੋ ਵਾਹਿਗੁਰੂ ਕਹਿ ਕੇ ਪਾਓ ਅਤੇ ਜਦੋਂ ਖਾਣ ਲੱਗਦੇ ਹੋ ਵਾਹਿਗੁਰੂ ਕਹਿ ਕੇ ਖਾਓ ਸੁਣਿਆ ਹੋਇਆ ਸੀ ਇਹਨਾਂ ਨੇ ਬਜ਼ੁਰਗਾਂ ਤੋਂ ਬਈ ਜੇ ਨਾ ਕਹੋ ਤਾਂ ਭੂਤ ਆ ਜਾਂਦੇ ਨੇ ਭੂਤ ਖਾਣ ਲੱਗ ਜਾਂਦੇ ਇੱਕ ਦਿਨ ਮੈਂ ਪੜ੍ਹਦਾ ਸੀ ਆਹੀ ਗੱਲ ਆ ਗਈ ਮੂਹਰੇ ਉੱਥੇ ਲਿਖਿਆ ਹੋਇਆ ਵੀ ਜਿਹੜਾ ਵਾਹਿਗੁਰੂ ਕਹਿ ਕੇ ਪ੍ਰਸ਼ਾਦਾ ਸ਼ਬਦ ਹੈ ਉਹ ਰੱਬ ਦਾ ਦੇਣਦਾਰ ਨਹੀਂ ਬਣਦਾ ਉਹਦੇ ਉੱਤੇ ਕਰਜ਼ਾ ਨਹੀਂ ਚੜ੍ਹਦਾ ਕਿਉਂਕਿ ਉਹਨੇ ਵਾਹਿਗੁਰੂ ਕਹਿਣ ਦੇ ਨਾਲ ਸਾਰ ਜਦੋਂ ਪ੍ਰਸ਼ਾਦ ਬੁਰਕੀ ਪਾਉਂਦਾ ਮੂੰਹ ਦੇ ਵਿੱਚ ਉਸ ਵੇਲੇ ਸਾਰੇ ਦੇਵਤਿਆਂ ਨੂੰ ਭੋਗ ਲੱਗ ਜਾਂਦਾ ਪਾਰਬ੍ਰਹਮ ਪਰਮੇਸ਼ਰ ਨੂੰ ਵੀ ਭੋਗ ਲੱਗ ਜਾਂਦਾ ਜਦ ਵਾਹਿਗੁਰੂ ਕਹਿ ਕੇ ਸਿੱਖ ਮੂੰਹ ਵਿੱਚ ਬੁਰਕੀ ਪਾਉਂਦੇ ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਜੈ ਆਓ ਹੈ ਭਾਈ ਪੰਜ ਗੁਰੂ ਦੇ ਸਿੱਖ ਬੁਲਾ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਰਸ ਚ ਰਹਿਣ ਵਾਲੇ ਉਹ ਜਦੋਂ ਵਿਧੀ ਪੂਰਵਕ ਤੋਂ ਉਹਨੂੰ ਪ੍ਰਸ਼ਾਦ ਛਕਾਵੋਗੇ ਤੁਸੀਂ ਉਸ ਵੇਲੇ ਮੰਗ ਲਓ ਜਿਹੜਾ ਕੁਛ ਗੁਰੂ ਮਹਾਰਾਜ ਤੇ ਮੰਗਦੇ ਹੋ ਗੁਰਸਿੱਖ ਤੁਹਾਨੂੰ ਗੁਰੂ ਮਹਾਰਾਜ ਤੋਂ ਦਵਾ ਦੇਣਗੇ ਕੋਈ ਔਖੀ ਬਾਤ ਨਹੀਂ ਹੈ ਸੱਚੇ ਸਾਹਿਬ ਆ ਕਿਆ ਨਹੀਂ ਕਰਦੇ ਵਾਹਿਗੁਰੂ ਦੇ ਘਰ ਕਿਹੜੀ ਚੀਜ਼ ਦਾ ਘੱਟ ਹੈ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋਫਾ ਸੋ ਇਸ ਕਰਕੇ ਬਿਰਤੀਆਂ ਬਦਲ ਕੇ ਪਰਮੇਸ਼ਰ ਵੱਲ ਆਓ ਸਮੇਂ ਲੰਘਦੇ ਚਲੇ ਗਏ ਬੜੀ ਦੇਰ ਹੋ ਗਈ ਮੈਨੂੰ ਇੱਥੇ ਹਰ ਐਤਵਾਰ ਕੀਰਤਨ ਕਰਦੇ ਟਾਈਮ ਲੰਘਦੇ ਜਾਂਦੇ ਸੋ ਇਸ ਕਰਕੇ ਰੂਹਾਨੀ ਤਰੱਕੀ ਚਾਹੀਏ ਅਤੇ ਬਾਕੀ ਜੋ ਪ੍ਰੋਗਰਾਮ ਹੈ ਉਹ ਆਪਣੇ ਸਰਵਣ ਕਰਨਾ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਇੱਥੇ ਹੀ ਮੈਂ ਸਮਾਪਤੀ ਕਰਦਾ ਹੁਣ ਸਾਰੇ ਪ੍ਰੇਮੀ ਗੁਰਸਤੋਤਰ ਜਨਮ ਸਾਹਿਬ ਚ ਬੋਲੋ ਜਿਨ੍ਹਾਂ ਨੇ ਹਾਲ ਤੱਕ ਰਸਨਾ ਸਪਰਸ਼ ਨਹੀਂ ਕਰਾਈ ਉਹ ਵੀ ਕਰਾ ਲਓ ਰਾਮ ਕਵੀ ਨੂੰ